सवेर दी फिजा च सरगश्त की करदे हुए सवेर दी ताजगी सन ताजा खबरा महत्वपूर्ण जानकारियां मनमोहक संगीत सेहत संबंधी सिलसिले मुलाकातां दा दौर अते सरगोशियां मालवन तो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक ਭਾਲ ਸੀ ਜਿਸ ਦੀ ਅਜੇ ਨਾ ਲੱਭਿਆ ਐ ਜ਼ਿੰਦਗੀ ਭਾਲ ਸੀ ਜਿਸ ਦੀ ਅਜੇ ਨਾ ਲੱਭਿਆ ਐ ਜ਼ਿੰਦਗੀ ਕਿਸ ਤਰ੍ਹਾਂ ਤੈਨੂੰ ਕਹਾਂ ਮੈਂ ਅਲਵਿਦਾ ਐ ਜ਼ਿੰਦਗੀ ਪਰ ਕਿਸੇ ਮਾਸੂਮ ਅੱਖ ਵਿਚ ਅਥਰੂ ਦੇਖਾ ਨਾ ਮੈਂ ਪਰ ਕਿਸੇ ਮਾਸੂਮ ਅੱਖ ਵਿਚ ਅਥਰੂ ਦੇਖਾ ਨਾ ਮੈਂ ਦੇ ਦਈ ਮੈਨੂੰ ਤੂੰ ਬੇਸ਼ਕ ਤੜਪਣਾ ਐ ਜ਼ਿੰਦਗੀ ਜ਼ਿਦ ਬੜੀ ਕੀਤੀ ਤੂੰ ਮੈਨੂੰ ਜਿਉਂਦਿਆਂ ਦਫਨਾਉਣ ਦੀ ਜ਼ਿਦ ਬੜੀ ਕੀਤੀ ਤੂੰ ਮੈਨੂੰ ਜਿਉਂਦਿਆਂ ਦਫਨਾਉਣ ਦੀ ਫੇਰ ਵੀ ਰੱਖਿਆ ਮੈਂ ਖੁਦ ਨੂੰ ਧੜਕਦਾ ਐ ਜ਼ਿੰਦਗੀ ਇਸ ਤਰ੍ਹਾਂ ਸਾਨੂੰ ਦੇਈ ਬਨਵਾਸ ਸਾਰੀ ਉਮਰ ਦਾ ਨਾ ਕਦੇ ਮੁੱਕੇ ਅਸਾਡੀ ਭਟਕਣਾ ਐ ਜ਼ਿੰਦਗੀ ਕੰਡਿਆਂ ਦੇ ਨਾਲ ਮੇਰਾ ਜਿਸਮ ਛੱਲਣੀ ਹੋ ਗਿਆ ਬਾਗ ਵਿਚ ਚਾਹਿਆ ਜਦੋਂ ਮੈਂ ਨੱਚਣਾ ਐ ਜ਼ਿੰਦਗੀ ਸੀ ਭੁਲੇਖਾ ਉਸ ਦਾ ਜਿਸਨੇ ਸਮੁੰਦਰ ਜਾਣਿਆ ਸੀ ਭੁਲੇਖਾ ਉਸ ਦਾ ਜਿਸਨੇ ਸਮੁੰਦਰ ਜਾਣਿਆ ਤੂੰ ਤਾਂ ਪਾਣੀ ਦਾ ਨਿਰਾਸੀ ਬੁਲਬੁਲਾ ਐ ਜ਼ਿੰਦਗੀ ਤੂੰ ਤਾਂ ਪਾਣੀ ਦਾ ਨਿਰਾਸੀ ਬੁਲਬੁਲਾ ਐ ਜ਼ਿੰਦਗੀ ਸੋ ਜ਼ਿੰਦਗੀ ਬਾਰੇ ਇੱਕ ਨਜ਼ਰੀਆ ਜਸਵੰਤ ਵਾਗਲਾ ਦੀ ਕਲਮ ਤੋਂ ਤੁਹਾਡੇ ਨਾਲ ਸਾਂਝਾ ਕੀਤਾ ਔਰ ਹਰਮਨ ਰੇਡੀਓ ਤੇ ਇਸ ਵੇਲੇ ਲਹਿਰਾਂ ਪ੍ਰੋਗਰਾਮ ਯਾਨੀ ਕਿ ਸਾਡਾ ਮਾਰਨਿੰਗ ਸ਼ੋਅ ਲੈ ਕੇ ਮੈਂ ਹਾਜ਼ਰ ਹਾਂ ਜੀ ਅਮਰਦੀਪ ਕੌਰ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਆਂ ਦੋਸਤੋ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਹਮੇਸ਼ਾ ਵਾਂਗ ਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁੱਖਾਂ ਲੱਦਿਆ ਹੋਵੇ ਸੁਹਾਵਣਾ ਹੋਵੇ ਸੋ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿਚ ਕੀ ਕੀ ਹੋਣ ਜਾ ਰਿਹਾ ਉਹਦੇ ਬਾਬਤ ਤਾਂ ਜ਼ਰੂਰ ਗੱਲ ਕਰਾਂਗੇ ਪਰ ਉਸ ਤੋਂ ਵੀ ਪਹਿਲਾਂ ਅੱਜ ਦੇ ਦਿਨ ਦੇ ਉੱਤੇ ਜ਼ਰੂਰ ਗੱਲ ਕਰਦੇ ਆਂ ਅੱਜ ਦਾ ਦਿਨ ਹੈਗਾ ਜੀ ਮੰਗਲਵਾਰ ਦਾ ਸੋ ਮੰਗਲਵਾਰ ਆਪਾਂ ਜੁੜ ਬਹਿੰਦੇ ਹੁੰਦੇ ਹਾਂ ਮੈਲਬਨ ਸਟੂਡੀਓ ਤੋਂ ਬਿਲਕੁਲ ਔਰ ਅੱਜ ਦਾ ਵੀ ਲਹਿਰਾਂ ਪ੍ਰੋਗਰਾਮ ਦਾ ਸਾਥ ਤੁਹਾਡਾ ਤੇ ਮੇਰਾ ਬਣਿਆ ਰਹੇਗਾ ਪੂਰੇ 2 ਘੰਟੇ ਤੇ ਬਾਕੀ ਜਿਹੜੇ ਸਿਲਸਿਲੇ ਉਹਨਾਂ ਦੇ ਬਾਰੇ ਚ ਵੀ ਗੱਲ ਕਰਾਂਗੇ ਪਰ ਦਿਨ ਦੀ ਗੱਲ ਕੀਤੀ ਹੈ ਤਰੀਕ ਦੇਖੀਏ ਤਾਂ ਸਾਲ 2021 ਦੇ ਜੂਨ ਮਹੀਨੇ ਦੇ 29 ਹੋ ਗਈ ਹੈ ਤੇ ਨਾਨਕ ਸ਼ਾਹੀ ਸੰਮਤ 553 ਦੇ ਹਾੜ੍ਹ ਮਹੀਨੇ ਦੀ ਅੱਜ 15 ਤਰੀਕ ਹੈ ਦੋਸਤੋ ਘੜੀਆਂ ਵੱਲ ਜੇ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਇਸ ਵੇਲੇ ਮੈਲਬਨ ਸਿਡਨੀ ਕੈਨਬਰਾ ਤੇ ਬ੍ਰਿਸਬੇਨ ਦੇ ਵਿਚ ਸਮਾਂ 8:04 ਮਿੰਟ ਦਾ ਹੋ ਚੁੱਕਿਆ ਹੈ ਜਦਕਿ ਅਜੇ ਪਰਥ ਦੇ ਵਿਚ ਸਮਾਂ ਜਿਹੜਾ ਹੈ ਉਹ 6:04 ਦਾ ਹੋਇਆ ਐਡੀਲੇਡ ਦੇ ਵਿਚ 7:34 ਦਾ ਹੋਇਆ ਨਿਊਜ਼ੀਲੈਂਡ ਚਲੀਏ ਤਾਂ ਆਕਲੈਂਡ ਸ਼ਹਿਰ ਦੇ ਵਿਚ 10:04 ਸਵੇਰ ਦੇ ਹੋ ਗਏ ਆ ਤੇ ਇਸੇ ਤਰ੍ਹਾਂ ਜਿੱਥੇ ਜਿੱਥੇ ਵੀ ਮੰਗਲਵਾਰ ਦਾ ਦਿਨ ਚੜਿਆ ਉੱਥੇ ਦੀ ਗੱਲ ਕਰਾਂ ਤਾਂ ਇਸ ਵੇਲੇ ਦੁਬਈ ਦੇ ਵਿਚ ਮੰਗਲਵਾਰ ਚੜ ਚੁੱਕਿਆ 2:04 ਯਾਨੀ ਅੱਧੀ ਰਾਤ ਦਾ ਤੜਕਾ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਜਿਹੜਾ ਦਿਨ ਹੈ ਜੀ ਉਹ ਇਟਲੀ ਦੇ ਵਿਚ ਹੁਣੇ ਹੁਣੇ ਚੜਿਆ 12:05 ਉੱਥੇ ਹੋਏ ਆ ਮੰਗਲਵਾਰ ਦੀ ਸਵੇਰ ਉੱਥੇ ਵੀ ਅੱਧੀ ਰਾਤ ਦਾ ਹੀ ਤੜਕਾ ਜਿਹੜਾ ਉਹਨੂੰ ਮੰਨ ਸਕਦੇ ਆ ਤੇ ਇਸੇ ਤਰ੍ਹਾਂ ਮੰਗਲਵਾਰ ਦਾ ਦਿਨ ਹਾਂਗਕਾਂਗ ਦੇ ਵਿਚ ਚੜ ਚੁੱਕਿਆ ਜੀ 6:05 ਉੱਥੇ ਵੀ ਹੋ ਚੁੱਕੇ ਆ ਤੇ ਜਿੱਥੇ ਜਿੱਥੇ ਅਜੇ ਸੋਮਵਾਰ ਚੱਲ ਰਿਹਾ ਉਹਦੀ ਗੱਲ ਵੀ ਜ਼ਰੂਰ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਣੀ ਧਰਤੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ 3:35 ਇਸ ਵੇਲੇ ਹੋਇਆ ਤੜਕਸਰ ਦਾ ਸਮਾਂ ਸੋਮਵਾਰ ਕਿਤੇ ਕਿਤੇ ਚੱਲ ਰਿਹਾ ਸੋਮਵਾਰ ਚੱਲ ਰਿਹਾ ਕੈਨੇਡਾ ਦੇ ਵਿਚ ਕੈਨੇਡਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿਚ ਵੱਖੋ ਵੱਖਰਾ ਸਮਾਂ ਵਿਨੀਪੈਗ ਦੇ ਵਿਚ ਇਸ ਵੇਲੇ ਸ਼ਾਮ ਪਈ ਹੋਈ ਹੈ 5:05 ਦਾ ਸਮਾਂ ਇਸ ਵੇਲੇ ਉੱਥੇ ਹੋਇਆ ਜਦਕਿ ਵੈਨਕੂਵਰ ਦੇ ਵਿਚ ਬਾਅਦ ਦੁਪਹਿਰ ਚੱਲ ਰਹੀ ਹੈ 3:05 ਹੈ ਟੋਰਾਂਟੋ ਦੇ ਵਿਚ ਵੀ ਸ਼ਾਮ ਪਈ ਹੋਈ ਹੈ 6:05 ਹੋਏ ਆ ਇਹੀ ਸਮਾਂ ਜਿਹੜਾ ਯੂਐਸ ਦੇ ਨਿਊਯਾਰਕ ਸ਼ਹਿਰ ਦੇ ਵਿਚ ਆ ਉਥੇ ਵੀ 6:05 ਹੋਏ ਹੋਏ ਆ, ਜਦਕਿ ਐਲਏ ਦੇ ਵਿਚ USA ਦੇ ਐਲਏ ਸ਼ਹਿਰ ਦੇ ਵਿਚ ਲਾਸ ਏਂਜਲਸ ਦੇ ਵਿਚ ਬਾਅਦ ਦੁਪਹਿਰ ਚੱਲ ਰਹੀ ਹੈ 3:05 ਦਾ ਸਮਾਂ। ਸਿਆਟਲ ਦੇ ਵਿਚ ਵੀ ਇਹੀ ਸਮਾਂ ਜੀ 3:05 USA ਦੇ ਵਿਚ ਹੋਏ ਹੋਏ ਆ। ਮਿਆਮੀ ਦੇ ਵਿਚ ਅਜੇ 6:06 ਹੋ ਗਏ, ਯਾਨੀ ਕਿ ਉਥੇ ਸ਼ਾਮ ਪੈ ਚੁੱਕੀ ਆ। ਤੇ ਲੰਡਨ ਦੇ ਵਿਚ ਸੋਮਵਾਰ ਦੀ ਰਾਤ ਪੈ ਚੁੱਕੀ ਹੈ 11:06 ਦਾ ਸਮਾਂ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਸਾਡੇ ਮਾਰਨਿੰਗ ਸ਼ੋਅ ਦੇ ਵਿਚ ਜੁੜਦੇ ਹੋ, ਹਰਮਨ ਰੇਡੀਓ ਦੇ ਉੱਤੇ ਇਸ ਲਹਿਰਾਂ ਦਾ ਹਿੱਸਾ ਬਣਦੇ ਹੋ, ਤੁਹਾਨੂੰ ਤਹਿ ਦਿਲ ਤੋਂ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਪ੍ਰੋਗਰਾਮ ਦੇ ਵਿਚ ਅੱਜ ਕੀ ਹੋਣ ਜਾ ਰਿਹਾ ਉਹਦੇ ਬਾਰੇ ਜ਼ਰੂਰ ਗੱਲ ਕਰਦੇ ਹਾਂ। ਪ੍ਰੋਗਰਾਮ ਦੇ ਵਿਚ ਕੁਝ ਰਵਾਇਤੀ ਸਿਲਸਿਲੇ ਜਿਹੜੇ ਆ ਉਹ ਅਸੀਂ ਹਮੇਸ਼ਾ ਤੁਹਾਡੀ ਨਜ਼ਰ ਕਰਦੇ ਹਾਂ, ਤੇ ਅੱਜ ਵੀ ਖ਼ਬਰਾਂ ਦਾ ਸਿਲਸਿਲਾ ਜਿਹੜਾ ਲੈ ਕੇ ਆਵਾਂਗੇ, ਅੱਜ ਦਾ ਵਿਚਾਰ ਸਾਂਝਾ ਕਰਾਂਗੇ, ਮੌਸਮ ਦੇ ਉੱਤੇ ਝਾਤ ਮਾਰਾਂਗੇ, ਤੇ ਕੁਝ ਜਾਣਕਾਰੀਆਂ ਜਿਹੜੀਆਂ ਉਹ ਵੀ ਅਸੀਂ ਤੁਹਾਡੀ ਨਜ਼ਰ ਕਰਨੀ ਹੈ। ਔਰ ਨਾਲੋ ਨਾਲ ਇੱਕ ਖਾਸ ਵਿਸ਼ੇ ਦੇ ਉੱਤੇ ਅਸੀਂ ਗੱਲ ਕਰਨੀ ਹੈ, ਕਿਉਂਕਿ ਬੱਚਿਆਂ ਦੀਆਂ ਛੁੱਟੀਆਂ ਹੋ ਚੁੱਕੀਆਂ ਤੇ ਬੱਚਿਆਂ ਨੂੰ ਛੁੱਟੀਆਂ ਦੇ ਵਿਚ ਅਸੀਂ ਕਿਸ ਤਰ੍ਹਾਂ ਉਹਨਾਂ ਨੂੰ ਹਰ ਪੱਖ ਤੋਂ ਸੰਤੁਲਿਤ ਰੱਖਣਾ ਹੈ। ਸੰਤੁਲਿਤ ਰੱਖਣ ਦੀ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਜਦੋਂ ਵੀ ਛੁੱਟੀਆਂ ਆਉਂਦੀਆਂ ਤਾਂ ਬੱਚਿਆਂ ਦੀ ਜਿਹੜੀ ਰੁਟੀਨ ਆ ਉਹ ਟੋਟਲੀ ਅਪਸੈਟ ਹੋ ਜਾਂਦੀ ਆ। ਮਾਪੇ ਖਾਸ ਤੌਰ ਦੇ ਉੱਤੇ ਸ਼ਿਕਾਇਤ ਕਰਦੇ ਹੁੰਦੇ ਆ ਕਿ ਬੱਚਿਆਂ ਦੀਆਂ ਛੁੱਟੀਆਂ ਕਾਹਦੀਆਂ ਆਈਆਂ। ਪਹਿਲਾਂ ਤਾਂ ਇੱਕ ਰੁਟੀਨ ਬਣੀ ਹੁੰਦੀ ਹੈ ਕਿ ਬੱਚਿਆਂ ਨੇ 9:00 ਤਿਆਰ ਹੋਣਾ, 9:00 ਸਕੂਲ ਚਲੇ ਜਾਣਾ, ਤੇ ਉਹਨਾਂ ਦੇ ਆਉਣ ਤੋਂ ਬਾਅਦ ਵੀ ਉਹਨਾਂ ਦੀ ਇੱਕ ਸੈੱਟ ਰੁਟੀਨ ਹੁੰਦੀ ਆ ਵੀ 9:00 ਉਹਨਾਂ ਨੂੰ ਸਕੂਲ ਤੋਂ ਲੈ ਕੇ ਆਉਣਾ ਆ, 9:00 ਉਹਨਾਂ ਨੂੰ ਖਾਣਾ ਦੇਣਾ, 9:00 ਉਹਨਾਂ ਦੀਆਂ ਜਿਹੜੀਆਂ ਹੋਰ ਐਕਟੀਵਿਟੀਜ਼ ਜਿਹੜੀਆਂ ਆ ਉਹਨਾਂ ਦੇ ਲਈ ਲੈ ਕੇ ਜਾਣਾ ਹੁੰਦਾ ਹੈ ਨਾ। ਪਰ ਜਦੋਂ ਛੁੱਟੀਆਂ ਆ ਜਾਂਦੀਆਂ ਤੇ ਛੁੱਟੀਆਂ ਦੇ ਵਿੱਚ ਰੁਟੀਨ ਜਿਹੜੀ ਟੋਟਲੀ ਅਪਸੈਟ ਹੁੰਦੀ ਆ, ਔਰ ਬੱਚੇ ਜਿਹੜੇ ਉਹ ਕਾਫੀ ਲੇਟ ਉੱਠਦੇ ਆ ਹਨਾ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਹੁੰਦਾ ਕਿ ਆਪਣੀ ਰੁਟੀਨ ਤੋਂ ਅਸੀਂ ਹੁਣ ਥੋੜਾ ਜਿਹਾ ਵਿਹਲ ਮਿਲਿਆ, ਤੇ ਸੌਂਦੇ ਵੀ ਬਹੁਤ ਲੇਟ ਹੈ। ਤੇ ਇਹਦੇ ਕਾਰਨ ਕੀ ਹੁੰਦਾ ਕਿ ਜਿਹੜੇ ਮਾਪੇ ਆ ਉਹ ਇਸ ਗੱਲ ਦੀ ਵੀ ਸ਼ਿਕਾਇਤ ਕਰਦੇ ਹੁੰਦੇ ਆ ਵੀ ਦੇਖੋ ਛੁੱਟੀਆਂ ਦੇ ਵਿੱਚ ਆਪਣੀਆਂ ਕਿਤਾਬਾਂ ਨੂੰ ਹੱਥ ਨਹੀਂ ਲਾਉਂਦੇ, ਇਹ ਛੁੱਟੀਆਂ ਦੇ ਵਿੱਚ ਪੜ੍ਹਨਾ ਨਹੀਂ ਇਹ ਜ਼ਰੂਰੀ ਸਮਝਦੇ ਹਨਾ। ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਘਰ ਦੇ ਵਿੱਚ ਬਣਿਆ ਹੋਇਆ ਹੁੰਦਾ। ਤੇ ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਵੀ ਗੱਲ ਕਰਨੀ ਹੈ ਕਿ ਛੁੱਟੀਆਂ ਦੌਰਾਨ ਬੱਚਿਆਂ ਦੀ ਜਿਹੜੀ ਰੁਟੀਨ ਆ ਉਹ ਕੀ ਹੋਣੀ ਚਾਹੀਦੀ ਆ, ਪੜ੍ਹਾਈ ਦੇ ਨਾਲ ਨਾਲ ਹੋਰ ਚੀਜ਼ਾਂ ਜਿਹੜੀਆਂ, ਪੜ੍ਹਾਈ ਜਿਹੜੀ ਆ ਉਹ ਫਿਰ ਅਸੀਂ ਲੈ ਆਉਂਦੇ ਹਨਾ ਵਿੱਚ। ਖੈਰ ਇਹਦੇ ਉੱਤੇ ਗੱਲ ਕਰਾਂਗੇ ਕਿ ਬੱਚਿਆਂ ਦੀ ਰੁਟੀਨ ਜਿਹੜੀ ਆ ਛੁੱਟੀਆਂ ਦੇ ਵਿੱਚ ਕੀ ਹੋਣੀ ਚਾਹੀਦੀ ਹੈ, ਉਹਨਾਂ ਨੂੰ ਕਿੰਨਾ ਕੁ ਵਿਹਲ ਜਿਹੜਾ ਆ ਉਹ ਮਿਲਣਾ ਜ਼ਰੂਰੀ ਹੈ ਛੁੱਟੀਆਂ ਦੇ ਵਿੱਚ, ਔਰ ਛੁੱਟੀਆਂ ਦੇ ਵਿੱਚ ਵਿਹਲ ਦੇ ਨਾਲ ਨਾਲ ਹੋਰ ਕੀ ਖਾਸ ਉਹਨਾਂ ਦੇ ਲਈ ਮਾਪਿਆਂ ਨੂੰ ਕਰਨਾ ਚਾਹੀਦਾ, ਜਾਂ ਫਿਰ ਬੱਚਿਆਂ ਦੀ ਕੀ ਰੂਪਰੇਖਾ ਜਿਹੜੀ ਆ ਉਹ ਬਣਾਉਣੀ ਚਾਹੀਦੀ ਬੱਚਿਆਂ ਦੇ ਲਈ। ਸੋ ਇਸ ਵਿਸ਼ੇ ਦੇ ਉੱਤੇ ਵੀ ਅੱਜ ਅਸੀਂ ਗੱਲ ਕਰਾਂਗੇ। ਤੇ ਇਸ ਤੋਂ ਇਲਾਵਾ ਜੀ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਕੋਸ਼ਿਸ਼ ਕਰਾਂਗੇ ਕਿ ਸਾਡੇ ਨਾਲ ਬਿੱਟਾ ਸਾਹਿਬ ਜਿਹੜੇ ਆ ਉਹ ਜ਼ਰੂਰ ਜੁੜਨ, ਔਰ ਅਖੀਰਲਾ ਜਿਹੜਾ ਹਿੱਸਾ ਪ੍ਰੋਗਰਾਮ ਦਾ ਉਹ ਹੋਏਗਾ ਬਿੱਟਾ ਸਾਹਿਬ ਦੇ ਨਾਲ। ਤੇ ਕੋਸ਼ਿਸ਼ ਕਰਦੇ ਹਾਂ ਦਿਲਬਰ ਸਾਹਿਬ ਦੇ ਨਾਲ ਵੀ ਅਸੀਂ ਵਿਰਸਾ ਤੇ ਇਤਿਹਾਸ ਦਾ ਜਿਹੜਾ ਸਿਲਸਿਲਾ ਉਹ ਅਸੀਂ ਲੈ ਕੇ ਆਈਏ। ਤੇ ਲਓ ਜੀ ਇਹ ਪ੍ਰੋਗਰਾਮ ਦੀ ਰੂਪਰੇਖਾ ਸੀ। ਪ੍ਰੋਗਰਾਮ ਦੌਰਾਨ ਅਸੀਂ ਕੁਝ ਗੀਤ ਜਿਹੜੇ ਆ ਤੁਹਾਡੀ ਪਸੰਦ ਤੇ ਸਾਡੀ ਪਸੰਦ ਦੇ ਉਹ ਅਸੀਂ ਪ੍ਰਸਾਰਿਤ ਕਰਦੇ ਹੁੰਦੇ ਆ, ਪਰ ਇੱਕ ਖਾਸ ਗੱਲ ਜਿਹੜੀ ਉਹ ਮੈਂ ਰਹਿ ਗਈ ਕਰਨ ਤੋਂ, ਉਹ ਇਹ ਸੀਗਾ ਕਿ ਵਧਾਈਆਂ ਦਾ ਸਿਲਸਿਲਾ ਬਿਲਕੁਲ ਅੱਜ ਵੀ ਹਮੇਸ਼ਾ ਵਾਂਗ ਚੱਲਣਾ, ਤੇ ਵਧਾਈਆਂ ਦੇ ਲਈ ਤੁਹਾਡੇ ਨੰਬਰ, ਤੁਹਾਡੇ ਆਪਣਿਆਂ ਦੇ, ਤੁਹਾਡੇ ਕਰੀਬੀਆਂ ਦੇ, ਜਾਂ ਫਿਰ ਤੁਹਾਡੇ ਦੋਸਤਾਂ ਮਿੱਤਰਾਂ ਦੇ ਜਿਨ੍ਹਾਂ ਦਾ ਵੀ ਅੱਜ ਜਨਮ ਦਿਨ ਹੈ, ਜਿਨ੍ਹਾਂ ਦੀ ਵੀ ਅੱਜ ਸਾਲਗਿਰਹ, ਜਾਂ ਫਿਰ ਜਿਨ੍ਹਾਂ ਦਾ ਵੀ ਕੋਈ ਖਾਸ ਦਿਨ ਹੈ ਅੱਜ, ਕੋਈ ਵੀ ਖਾਸ ਪ੍ਰਾਪਤੀ ਕੀਤੀ ਹੈ, ਕੋਈ ਵੀ ਖਾਸ ਖੁਸ਼ੀ ਉਹਨਾਂ ਦੇ ਘਰੇ ਆਈ ਹੈ, ਉਹਨਾਂ ਦਾ ਨੰਬਰ ਫਿਰ ਸਾਨੂੰ ਭੇਜ ਦਿਓ, ਫਿਰ ਆਪਾਂ ਵੀ ਇੱਕ ਪਿਆਰਾ ਜਿਹਾ ਸਰਪ੍ਰਾਈਜ਼ ਜਿਹੜਾ ਉਹਨਾਂ ਨੂੰ ਦੇਵਾਂਗੇ ਇੱਕ ਕਾਲ ਦੇ ਰੂਪ ਦੇ ਵਿੱਚ, ਠੀਕ ਹੈ ਜੀ। ਸੋ ਭੇਜ ਦਿਓ ਫਿਰ ਨੰਬਰ ਜਲਦੀ ਜਲਦੀ, ਤਾਂ ਕਿ ਫਿਰ ਆਪਾਂ ਜਿਹੜਾ ਨੰਬਰ ਹੈ ਜੀ ਉਹ ਲਾਈਨ ਅਪ ਕਰ ਲਈਏ, ਤੇ ਫਿਰ ਵਧਾਈਆਂ ਦੇ ਸਿਲਸਿਲੇ ਦੇ ਵਿੱਚ ਤੁਹਾਡਾ ਪਿਆਰ, ਤੁਹਾਡੇ ਮੁਹੱਬਤੀ ਪੈਗਾਮ ਉਹਨਾਂ ਤੱਕ ਅਸੀਂ ਪਹੁੰਚਾ ਦਈਏ। ਚਲੋ ਅਸੀਂ ਇਹ ਸੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ, ਤੇ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੀਤ ਤੋਂ ਕਰਦੇ ਹਾਂ। ਗੀਤ ਹੈ ਜੀ ਰੁਪਿੰਦਰ ਕਾਲੂ ਹੋਰਾਂ ਦੀ ਆਵਾਜ਼ ਦੇ ਵਿੱਚ, ਸੁਣਦੇ ਹਾਂ ਫਿਰ।
ਵਾਹਿਗੁਰੂ ਜੀ ਕਾ ਖਾਲਸਾ,
ਰੁਪਿੰਦਰ ਕਾਲੂ
ਜੀ ਦੀ ਫਤਿਹ। ਸੂਬੇ ਦੀ ਕਚਹਿਰੀ ਵੱਲ ਸੂਬੇ ਦੇ ਸਿਪਾਹੀਆਂ ਨਾਲ ਜਾਣ ਵੇਲੇ ਦਾਦੀ ਮਾਂ ਗੁਜਰੀ ਨਾਲ ਜੋ ਗੱਲਾਂ ਕਰਦੇ ਨੇ, ਖੱਤੇ ਕੋਟਲੀ ਵਾਲੇ ਦੀ ਕਲਮ ਕੀ ਲਿਖਦੀ ਆ, ਦੱਸੀ ਮਾਈ ਰੁਪਿੰਦਰ ਕਾਲੂ ਸੁਣ ਕੇ ਜਰਾ।
ਤੇਰੇ ਪੁੱਤ ਦੇ ਪੁੱਤਾਂ ਦੀ ਪਰਖ ਹੋਣੀ, ਪਰਖ ਹੋਣੀ ਏ ਵੈਰੀ ਦਰਬਾਰ ਵਿੱਚ, ਐਸੀ ਦੇਵਾਂਗੇ ਸੂਬੇ ਨੂੰ ਪਰਖ ਜਾ ਕੇ, ਚਰਚਾ ਹੋਵੇਗੀ ਸਾਰੇ ਸੰਸਾਰ ਵਿੱਚ, ਦਾਦੀ ਮਾਂ ਸ਼ਿੰਗਾਰ ਕੀਤੇ ਇੱਕੋ ਇੱਕ ਨਿਸ਼ਾਨੀ ਸੀ ਵੰਸ਼ ਵਿੱਚੋਂ ਉਹ ਵੀ ਤੋੜ ਤੇ ਬਿਨਾ ਇਨਕਾਰ ਕੀਤੇ ਮੱਥਾ ਚੁੰਨੀਆਂ ਟੁੱਟ ਕੇ ਲਾਏ ਸੀਨੇ ਜੀ ਲਾਏ ਸੀਨੇ ਜਾਂਦੀ ਵਾਰ ਦੇ ਲਾਡ ਪਿਆਰ ਕੀਤੇ
ਰੁਪਿਨ ਕਾਲੋ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਔਰ ਵਾਕਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਇਸ ਗੀਤ ਦੇ ਰਾਹੀਂ ਕੀਤਾ ਗਿਆ ਔਰ ਜਦੋਂ ਵੀ ਅਸੀਂ ਉਹਨਾਂ ਨੰਨੀਆਂ ਮੁੰਨੀਆਂ ਜਿੰਦਾਂ ਦੇ ਇਸ ਸਾਕੇ ਨੂੰ ਸੁਣਦੇ ਹਾਂ ਜਾਂ ਫਿਰ ਮਹਿਸੂਸ ਕਰਦੇ ਹਾਂ ਤਾਂ ਕੁਛ ਨਾ ਕੁਛ ਅੰਦਰੋਂ ਜ਼ਰੂਰ ਹਲੂਣਿਆ ਜਾਂਦਾ ਹੈ ਨਾ ਸੋ ਇਸ ਗੀਤ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਦਾ ਜਿਹੜਾ ਭਾਵ ਹੈ ਉਹ ਸਾਨੂੰ ਮਹਿਸੂਸ ਹੋਇਆ ਗੀਤੋ ਬਾਅਦ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਜਿਵੇਂ ਕਿ ਮੈਂ ਪ੍ਰੋਗਰਾਮ ਦੀ ਰੂਪਰੇਖਾ ਤਾਂ ਤੁਹਾਡੇ ਨਾਲ ਸਾਂਝੀ ਕਰ ਹੀ ਦਿੱਤੀ ਸੀ ਤੇ ਹੁਣ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਮੌਸਮ ਦੇ ਉੱਤੇ ਝਾਤ ਮਾਰਨ ਦਾ ਵੀ ਹੋ ਗਿਆ ਤੇ ਉਸ ਤੋਂ ਬਾਅਦ ਅੱਜ ਦਾ ਵਿਚਾਰ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਲੈਣਾ ਤੇ ਫੇਰ ਉਸ ਤੋਂ ਬਾਅਦ ਅਗਲੇ ਜਿਹੜੇ ਸਿਲਸਿਲੇ ਆ ਉਹ ਵੀ ਵਾਰੋ ਵਾਰੀ ਲੈ ਕੇ ਆਵਾਂਗੇ। ਸੋ ਦੋਸਤੋ ਤੁਸੀਂ ਵੀ ਸਾਡੇ ਨਾਲ ਬਣੇ ਰਹਿਣਾ, ਸਾਡੇ ਨਾਲ ਕੁਛ ਦੋਸਤ ਜਿਹੜੇ ਇਸ ਵੇਲੇ ਜੁੜ ਵੀ ਰਹੇ ਨੇ ਸਾਡੇ ਨਾਲ, ਨਰਿੰਦਰ ਠੌਰ ਹੋਰੀ ਇਸ ਵੇਲੇ ਸਾਂਝ ਬਣਾ ਚੁੱਕੇ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਜਲਦ ਉਹਨਾਂ ਦਾ ਜਿਹੜਾ ਮੈਸੇਜ ਆ ਉਹ ਵੀ ਸਾਂਝਾ ਕਰਾਂਗੇ। ਤੁਸੀਂ ਵੀ ਸਾਡੇ ਨਾਲ ਸਾਂਝ ਆਪਣੀ ਬਣਾਉਣੀ ਹੈ, ਸੋ ਸਾਨੂੰ ਈਮੇਲ ਕਰ ਸਕਦੇ ਹੋ request@harmonradio.com ਤੇ, ਜਾਂ ਤੁਸੀਂ ਸਾਨੂੰ ਆਪਣਾ ਜਿਹੜਾ ਮੈਸੇਜ ਹੈ ਉਹ ਟੈਲੀਗ੍ਰਾਮ ਦੇ ਰਾਹੀਂ ਵੀ ਭੇਜ ਸਕਦੇ ਹੋ। ਜੇਕਰ ਰੇਡੀਓ ਦੇ ਐਪ ਰਾਹੀਂ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਜੁੜਨ ਦੇ ਲਿੰਕ ਦਿੱਤੇ ਗਏ ਨੇ, ਉਹਨਾਂ ਲਿੰਕਸ ਦੇ ਉੱਤੇ ਤੁਸੀਂ ਕਰਨਾ ਜੀ ਕਲਿੱਕ, ਔਰ ਉਸ ਤੇ ਕਲਿੱਕ ਕਰਨ ਤੋਂ ਬਾਅਦ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਤੁਸੀਂ ਭੇਜ ਦੇਣਾ, ਤੇ ਇਸ ਤਰ੍ਹਾਂ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਵੀ ਦੇਣਾ, ਸਾਡੇ ਨਾਲ ਸ਼ਾਮਲ ਵੀ ਰਹਿਣਾ ਤੇ ਪ੍ਰੋਗਰਾਮ ਦੀ ਖੂਬਸੂਰਤੀ ਜਿਹੜੀ ਆ ਉਸ ਨੂੰ ਵੀ ਵਧਾਉਣਾ ਹੈ। ਸੋ ਖੁਸ਼ਗਵਾਰ ਬਣਾਉਣਾ ਪ੍ਰੋਗਰਾਮ ਨੂੰ, ਤੁਹਾਡੀ ਉਡੀਕ ਹਮੇਸ਼ਾ ਸਾਨੂੰ ਬਣੀ ਰਹਿੰਦੀ ਹੈ, ਸੋ ਅੱਜ ਵੀ ਬਣੀ ਹੋਈ ਹੈ। ਤੇ ਲੋ ਫਿਰ ਆਪਾਂ ਵੱਧਦੇ ਹਾਂ ਫਿਰ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਜੀ ਮੌਸਮ ਦਾ, ਮੌਸਮ ਤੋਂ ਬਾਅਦ ਅੱਜ ਦਾ ਵਿਚਾਰ। ਤੇ ਲੋ ਦੋਸਤੋ ਅੱਜ ਦਾ ਮੌਸਮ ਜਿਹੜਾ ਮੈਲਬਨ ਦੇ ਵਿੱਚ ਬੜਾ ਠੰਡਾ ਠੰਡਾ ਸੀ, ਸਵੇਰੇ ਕਾਫੀ ਜ਼ਿਆਦਾ ਬਰਫੀਲਾ ਪਾਣੀ ਸੀ ਔਰ ਕੋਹਰਾ ਜਿਹੜਾ ਸੀਗਾ ਉਹ ਜੰਮਿਆ ਹੋਇਆ ਸੀਗਾ, ਔਰ 4 ਡਿਗਰੀ ਘੱਟ ਤੋਂ ਘੱਟ ਅੱਜ ਤਾਪਮਾਨ ਦੱਸਿਆ ਗਿਆ ਸੀ, 16 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਇੱਥੇ, ਤੇ ਮੋਸਟਲੀ ਸਨੀ ਯਾਨੀ ਧੁੱਪ ਜਿਹੜੀ ਹੈ ਉਹ ਬਣੀ ਰਹਿਣੀ ਹੈ ਸਾਰਾ ਦਿਨ। ਤੇ ਸਿਡਨੀ ਦੇ ਵਿੱਚ ਅੱਜ 10 ਡਿਗਰੀ ਘੱਟ ਤੋਂ ਘੱਟ ਤਾਪਮਾਨ ਦੱਸਿਆ ਗਿਆ, 17 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ। ਇੱਥੇ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਉਹ ਬਣੀ ਹੋਈ ਹੈ। ਬ੍ਰਿਸਬੇਨ ਦੇ ਵਿੱਚ 12 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਚਲੇ ਜਾਣਾ ਹੈ, 12 ਡਿਗਰੀ ਘੱਟ ਤੋਂ ਘੱਟ ਤੇ 20 ਡਿਗਰੀ ਵੱਧ ਤੋਂ ਵੱਧ, ਇੱਥੇ ਵੀ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ। ਔਰ ਸੂਰਜ ਦੇਵਤਾ ਜਿਹੜੇ ਆ ਉਹ ਵਿੱਚ ਵਿਚਾਲੇ ਜ਼ਰੂਰ ਆਪਣੇ ਦਰਸ਼ਨ ਜਿਹੜੇ ਆ ਦੀਦਾਰੇ ਬਖਸ਼ਦੇ ਰਹਿਣਗੇ। ਸੋ ਪਰਥ ਦੇ ਵਿੱਚ 10 ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਆ, ਇੱਥੇ ਮੀਂਹ ਦੱਸਿਆ ਗਿਆ ਪਰ ਦੁਪਹਿਰੋਂ ਬਾਅਦ ਸ਼ਾਇਦ ਜਿਹੜਾ ਮੌਸਮ ਆ ਸਾਫ਼ ਹੋ ਜਾਵੇ। ਐਡੀਲੇਡ ਦੇ ਵਿੱਚ 8 ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਇੱਥੇ ਧੁੱਪ ਬਣੀ ਰਹਿਣੀ ਆ, ਸੋਹਣਾ ਮੌਸਮ ਐਡੀਲੇਡ ਚ। ਕੈਨਬਰਾ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੈ, ਸੋ ਕੈਨਬਰਾ ਵਾਲੇ ਜਿਹੜੇ ਆ ਉਹ ਬਿਹਤਰ ਦੱਸ ਸਕਦੇ ਆ। ਕੈਨਬਰਾ ਦੇ ਵਿੱਚ ਜਿਹੜੇ ਵੀ ਸਾਨੂੰ ਸੁਣ ਰਹੇ ਨੇ ਦੋਸਤ, ਦੱਸਿਓ ਜ਼ਰੂਰ ਵੀ ਅੱਜ ਸਵੇਰ ਕਿੱਦਾਂ ਦੀ ਸੀ, ਕਿਉਂਕਿ -2 ਹੈ ਜੀ ਘੱਟ ਤੋਂ ਘੱਟ ਤਾਪਮਾਨ ਜਿਹੜਾ, ਤੇ 14 ਡਿਗਰੀ ਜਿਹੜਾ ਵੱਧ ਤੋਂ ਵੱਧ ਤਾਪਮਾਨ ਹੈ। ਕੋਹਰਾ ਦੱਸਿਆ ਗਿਆ ਹੈ ਬਹੁਤ ਜ਼ਿਆਦਾ ਸਵੇਰ ਵੇਲੇ, ਔਰ ਜਦੋਂ ਧੁੱਪ ਨਿਕਲਣੀ ਹੈ ਫਿਰ ਧੁੱਪ ਵੀ ਬੜਾ ਕੋਹਰਾ, ਜਦੋਂ ਕਹਿੰਦੇ ਹੁੰਦੇ ਨਾ ਵੀ ਪਿਘਲਦਾ ਹੈ ਹੌਲੀ ਹੌਲੀ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ, ਤੇ ਫਿਰ ਮਸੀਂ ਜਾ ਕੇ ਉਹ ਨਿੱਘ ਜਿਹਾ ਜਦੋਂ ਸੂਰਜ ਚੜਦਾ ਤੇ ਫਿਰ ਉਹ ਮਿਲਦਾ। ਸੋ ਕੈਨਬਰਾ ਦੇ ਵਿੱਚ ਉਹ ਨਿੱਘ ਜ਼ਰੂਰ ਮਿਲਣਾ ਦਿਨ ਵੇਲੇ, 14 ਡਿਗਰੀ ਰਹਿਣਾ, ਪਰ ਠੰਡ ਜਿਹੜੀ ਹੈ ਬਹੁਤ ਜ਼ਿਆਦਾ ਸਵੇਰ ਵੇਲੇ। ਹੋਬਾਰਟ ਚ 4 ਤੋਂ ਲੈ ਕੇ 12 ਡਿਗਰੀ ਤੱਕ ਤਾਪਮਾਨ ਹੈ, ਧੁੱਪ ਬਣੀ ਹੋਈ ਹੈ। ਡਾਰਵਿਨ ਦੇ ਵਿੱਚ 20 ਤੋਂ ਲੈ ਕੇ 32 ਡਿਗਰੀ ਤੱਕ ਤਾਪਮਾਨ ਰਹਿਣਾ, ਇੱਥੇ ਮੌਸਮ ਤਕਰੀਬਨ ਇਹੋ ਜਿਹਾ ਹੀ ਰਹਿੰਦਾ। ਸੋ ਦੋਸਤੋ ਇਹ ਸੀ ਜੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ, ਤੇ ਮੌਸਮ ਤੋਂ ਬਾਅਦ ਹੁਣ ਆਪਾਂ ਵਧਣਾ ਜੀ ਅੱਜ ਦੇ ਵਿਚਾਰ ਵੱਲ। ਤੇ ਲੋ ਜੀ ਅੱਜ ਦਾ ਜਿਹੜਾ ਵਿਚਾਰ ਹੈ ਉਹ ਹੈ ਕਿ ਜ਼ਿੰਦਗੀ ਸਾਡੇ ਲਈ ਉਦੋਂ ਬਿਹਤਰ ਹੁੰਦੀ ਹੈ ਜਦੋਂ ਅਸੀਂ ਉਸ ਦੇ ਖੂਬਸੂਰਤ ਪੱਖ ਦੇ ਨਾਲ ਨਾਲ ਉਸ ਦੇ ਕੁਰੱਖਤ ਅਤੇ ਕਰੂਪ ਪੱਖ ਨੂੰ ਵੀ ਸਵੀਕਾਰ ਕਰਦੇ ਹਾਂ, ਉਸ ਦਾ ਆਨੰਦ ਮਾਣਦੇ ਹਾਂ, ਉਸ ਦਾ ਲੁਤਫ ਲੈਂਦੇ ਹਾਂ। ਪਰ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਦੂਜਿਆਂ ਨਾਲ ਤੁਲਨਾਉਣ ਲੱਗਦੇ ਹਾਂ ਤਾਂ ਸਾਨੂੰ ਇਹੀ ਜ਼ਿੰਦਗੀ ਔਖੀ ਜਾਂ ਮੁਸ਼ਕਲ ਜਾਪਦੀ ਹੈ। ਅਤੇ ਜਦੋਂ ਅਸੀਂ ਜ਼ਿੰਦਗੀ ਨੂੰ ਨਿੰਦਦੇ ਹਾਂ ਜਾਂ ਹਰ ਵੇਲੇ ਆਲੋਚਨਾ ਕਰਦੇ ਹਾਂ, ਜਦੋਂ ਅਸੀਂ ਹਰ ਵੇਲੇ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਾਂ ਤਾਂ ਇਹ ਜ਼ਿੰਦਗੀ ਹੀ ਸਾਡੇ ਲਈ ਬਦਤਰ ਹੋ ਜਾਂਦੀ ਹੈ। ਜ਼ਿੰਦਗੀ ਉਹੀ ਹੁੰਦੀ ਹੈ, ਉਹੀ ਜ਼ਿੰਦਗੀ ਜਦੋਂ ਅਸੀਂ ਉਹਨੂੰ ਨਿੰਦਦੇ ਹਾਂ ਹਰ ਵੇਲੇ, ਜਦੋਂ ਹਰ ਵੇਲੇ ਉਹਦੀ ਆਲੋਚਨਾ ਕਰਦੇ ਹਾਂ ਤਾਂ ਉਹੀ ਜ਼ਿੰਦਗੀ ਬਦਤਰ ਹੋ ਜਾਂਦੀ ਹੈ। ਜਿਸ ਜ਼ਿੰਦਗੀ ਨੂੰ ਜੇਕਰ ਉਹਦੇ ਸਾਰੇ ਪੱਖਾਂ ਦੇ ਨਾਲ ਸਵੀਕਾਰ ਕਰੀਏ ਤਾਂ ਉਹ ਸੁਹਾਵਣੀ ਵੀ ਹੁੰਦੀ ਹੈ, ਖੂਬਸੂਰਤ ਵੀ ਹੁੰਦੀ ਹੈ। ਪਰ ਜਦੋਂ ਅਸੀਂ ਸ਼ਿਕਵੇ ਸ਼ਿਕਾਇਤਾਂ ਵਧਾ ਲੈਂਦੇ ਹਾਂ ਤਾਂ ਫੇਰ ਜ਼ਿੰਦਗੀ ਜਿਹੜੀ ਉਹ ਬਦਤਰ ਹੋ ਜਾਂਦੀ ਆ। ਤੇ ਜਦੋਂ ਅਸੀਂ ਜ਼ਿੰਦਗੀ ਜਿਹੜੀ ਆ ਦੂਸਰਿਆਂ ਨਾਲ ਤੁਲਨਾਉਣ ਲੱਗਦੇ ਆ ਤਾਂ ਫਿਰ ਉਹੀ ਜ਼ਿੰਦਗੀ ਜਿਹੜੀ ਆ ਸਾਨੂੰ ਔਖੀ ਜਾਂ ਮੁਸ਼ਕਲ ਵੀ ਜਾਪਦੀ ਆ। ਸੋ ਇਹ ਸਾਰਾ ਕੁਝ ਨਿਰਭਰ ਕਰਦਾ ਹੈ ਸਾਡੇ ਨਜ਼ਰੀਏ ਦੇ ਉੱਤੇ। ਸੋ ਅੱਜ ਦਾ ਵਿਚਾਰ ਵੀ ਇਹੀ ਆ ਕਿ ਜ਼ਿੰਦਗੀ ਸਾਡੇ ਲਈ ਉਦੋਂ ਬਿਹਤਰ ਹੁੰਦੀ ਹੈ ਜਦੋਂ ਅਸੀਂ ਉਸ ਦੇ ਖੂਬਸੂਰਤ ਪੱਖ ਦੇ ਨਾਲ ਨਾਲ ਉਸ ਦੇ ਕੁਰੱਖਤ ਤੇ ਕਰੂਪ ਪੱਖ ਨੂੰ ਵੀ ਸਵੀਕਾਰ ਕਰਦੇ ਹਾਂ। ਜ਼ਿੰਦਗੀ ਚ ਬਹੁਤ ਕੁਝ ਆਉਂਦਾ ਹੈ ਨਾ, ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਆਉਂਦੇ ਆ, ਦੁੱਖ ਸੁੱਖ ਆਉਂਦੇ ਆ, ਮੁਸ਼ਕਲਾਂ ਆਉਂਦੀਆਂ ਨੇ, ਖੁਸ਼ੀਆਂ ਆਉਂਦੀਆਂ ਨੇ, ਗਮੀਆਂ ਆਉਂਦੀਆਂ ਨੇ। ਖੁਸ਼ੀ ਵਾਲਾ ਜਿਹੜਾ ਸਮਾਂ ਸਾਨੂੰ ਪਤਾ ਵੀ ਨਹੀਂ ਕਦੋਂ ਲੰਘ ਜਾਂਦਾ, ਪਰ ਜਦੋਂ ਕੋਈ ਦੁੱਖ ਆ ਜਾਂਦਾ, ਜਦੋਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸਮਾਂ ਆਪਣੇ ਆਪ ਦੇ ਵਿਚ ਸਾਨੂੰ ਇਸ ਤਰ੍ਹਾਂ ਹੁੰਦਾ ਕਿ ਬਹੁਤ ਜ਼ਿਆਦਾ ਲੰਮਾ ਸੀ, ਹੈਨਾ, ਭਾਵੇਂ ਹੁੰਦਾ ਬਹੁਤ ਥੋੜਾ ਆ, ਪਰ ਉਹ ਥੋੜੇ ਸਮੇਂ ਦਾ ਹੀ ਦੁੱਖ ਸਾਨੂੰ ਬਹੁਤ ਵੱਡਾ ਲੱਗਦਾ ਆ, ਬਹੁਤ ਲੰਮਾ ਲੱਗਦਾ ਆ। ਔਰ ਇਸ ਕਰਕੇ ਜੇ ਅਸੀਂ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਸਵੀਕਾਰ ਕਰ ਲਈ ਵੀ ਜ਼ਿੰਦਗੀ ਦੇ ਵਿਚ ਇਹ ਵੀ ਹੋਣਾ ਹੀ ਆ, ਜੇ ਸੁੱਖ ਆ ਤਾਂ ਫਿਰ ਦੁੱਖ ਵੀ ਆਉਣਾ ਹੀ ਆ, ਹੈਨਾ, ਜੇ ਸੌਖਾ ਸਮਾਂ ਆ ਤਾਂ ਫਿਰ ਔਖਾ ਸਮਾਂ ਵੀ ਆਉਣਾ, ਯਾਨੀ ਕੁਰੱਖਤ ਤੇ ਕਰੂਪ ਪੱਖ ਜਿਹੜੇ ਆ ਜ਼ਿੰਦਗੀ ਦੇ, ਉਹਨਾਂ ਦਾ ਵੀ ਸਾਹਮਣਾ ਸਾਨੂੰ ਕਰਨਾ ਹੀ ਪੈਣਾ, ਉਹਨਾਂ ਨੂੰ ਸਵੀਕਾਰ ਵੀ ਕਰਨਾ ਪੈਣਾ, ਤਾਂ ਹੀ ਅਸੀਂ ਉਹਦਾ ਆਨੰਦ ਮਾਣਦੇ ਆ। ਪਰ ਜਦੋਂ ਅਸੀਂ ਕਹਿੰਦੇ ਜ਼ਿੰਦਗੀ ਨੂੰ ਦੂਜਿਆਂ ਨਾਲ ਤੁਲਨਾਉਣ ਲੱਗਦੇ ਆ, ਜਦੋਂ ਅਸੀਂ ਕੰਪੈਰੀਜ਼ਨ ਦੇ ਵਿਚ ਪੈ ਜਾਂਦੇ ਆ, ਹਨਾ, ਦੂਸਰਿਆਂ ਦੇ ਨਾਲ, ਤੇ ਹਰ ਗੱਲ ਦੇ ਵਿਚ ਸਾਨੂੰ ਇਹ ਲੱਗਦਾ ਕਿ ਮੇਰੇ ਕੋਲ ਤਾਂ ਆਹ ਹੈ ਨੀ, ਹਨਾ, ਮੈਂ ਹੀ ਪਿੱਛੇ ਆ, ਮੈਂ ਹੀ ਦੂਸਰੇ, ਫਲਾਣਾ ਤਾਂ ਅੱਗੇ ਨਿਕਲ ਗਿਆ, ਫਲਾਣੇ ਦੇ ਘਰ 4 ਗੱਡੀਆਂ ਹੋ ਗਈਆਂ, ਫਲਾਣੇ ਦੇ ਘਰ ਉਹਦੇ ਬੱਚੇ ਜਿਹੜੇ ਉਹ ਇੰਨੇ ਲਾਇਕ ਨਿਕਲ ਗਏ, ਉਹ ਇੰਨਾ ਇੰਟੈਲੀਜੈਂਟ ਹੋ ਗਿਆ। ਸੋ ਜਦੋਂ ਇਸ ਤਰ੍ਹਾਂ ਅਸੀਂ ਤੁਲਨਾ ਦੇ ਵਿਚ ਪੈ ਜਾਂਦੇ ਆ ਤਾਂ ਫੇਰ ਜ਼ਿੰਦਗੀ ਜਿਹੜੀ ਉਹ ਸਾਨੂੰ ਮੁਸ਼ਕਲ ਲੱਗਣ ਲੱਗ ਜਾਂਦੀ ਆ, ਔਖੀ ਲੱਗਣ ਲੱਗ ਜਾਂਦੀ ਆ। ਪਰ ਜ਼ਿੰਦਗੀ ਜਿਹੜੀ ਉਹ ਬਦਤਰ ਕਦੋਂ ਹੁੰਦੀ ਆ, ਜਦੋਂ ਹਰ ਵੇਲੇ ਅਸੀਂ ਨਾ ਸ਼ੁਕਰੇ ਹੋ ਜਾਂਦੇ ਆ, ਜਦੋਂ ਹਰ ਵੇਲੇ ਅਸੀਂ ਨਿੰਦਣ ਲੱਗ ਜਾਂਦੇ ਜ਼ਿੰਦਗੀ ਨੂੰ, ਹਨਾ, ਕਿ ਮੇਰੀ ਹੀ ਜ਼ਿੰਦਗੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਦੁਖੀ ਆ ਮੈਂ, ਜਾਂ ਮੇਰੀ ਜ਼ਿੰਦਗੀ ਜਿਹੜੀ ਆ ਉਹ ਬਦਤਰ ਆ, ਯਾਨੀ ਜਦੋਂ ਅਸੀਂ ਨਿੰਦਦੇ ਆ, ਜਦੋਂ ਹਰ ਵੇਲੇ ਆਲੋਚਨਾ ਕਰਦੇ ਆ, ਜਦੋਂ ਹਰ ਵੇਲੇ ਨਾ ਸ਼ੁਕਰੇ ਹੋ ਜਾਂਦੇ ਆ, ਤਾਂ ਉਹੀ ਜ਼ਿੰਦਗੀ ਜਿਹੜੀ ਸਾਡੀ ਬਦਤਰ ਵੀ ਹੋ ਜਾਂਦੀ ਹੈ। ਸੋ ਇਹ ਸਾਰਾ ਕੁਝ ਜਿਹੜਾ ਉਹ ਅਸਲ ਦੇ ਵਿੱਚ ਸਾਡੇ ਨਜ਼ਰੀਏ ਤੇ ਹੀ ਨਿਰਭਰ ਕਰਦਾ ਹੈ। ਸੋ ਇਹ ਸੀ ਜੀ ਅੱਜ ਦਾ ਵਿਚਾਰ। ਤੇ ਲਓ ਫਿਰ ਅੱਜ ਦੇ ਵਿਚਾਰ ਤੋਂ ਬਾਅਦ ਜਿਹੜੇ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਜੁੜੇ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਵਾਂ। ਸਾਡੇ ਨਾਲ ਨਰਿੰਦਰ ਠੌਰ ਹੋਰੀ ਸਭ ਤੋਂ ਪਹਿਲਾਂ ਜੁੜਦੇ ਹੁੰਦੇ ਆ, ਹਮੇਸ਼ਾ ਵਾਂਗ ਅੱਜ ਵੀ ਸਾਡੇ ਨਾਲ ਸਭ ਤੋਂ ਪਹਿਲੀ ਸਾਂਝ ਉਹਨਾਂ ਨੇ ਬਣਾਈ ਆ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਸਾਰੇ ਪਰਿਵਾਰ ਨੂੰ ਵੀ ਫਤਿਹ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਠੌਰ ਸਾਹਿਬ, ਪ੍ਰੋਗਰਾਮ ਦੇ ਵਿੱਚ ਹੀ ਆਇਆਂ ਨੂੰ ਤੇ ਪਰਿਵਾਰ ਤੱਕ ਤੁਹਾਡੀ ਫਤਿਹ ਜਿਹੜੀ ਆ ਉਹ ਪਹੁੰਚ ਗਈ ਹੈ ਤੇ ਪਰਿਵਾਰ ਨੇ ਪ੍ਰਵਾਨ ਵੀ ਕਰ ਲਈ ਹੋਣੀ ਆ, ਉਮੀਦ ਕਰਦੇ ਆ। ਤੇ ਬਹੁਤ ਬਹੁਤ ਜੀ ਆਇਆਂ ਨੂੰ ਤੇ ਧੰਨਵਾਦ ਵੀ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ। ਜਗਤਾਰ ਚੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਪਹੁੰਚ ਚੁੱਕੇ ਨੇ। ਉਹਨਾਂ ਨੇ ਇੱਕ ਵਿਚਾਰ ਭੇਜਿਆ, ਸੋ ਵਿਚਾਰਾਂ ਦੀ ਸਾਂਝ ਜਿਹੜੀ ਆ ਉਹ ਤੋਰੀ ਪਈ ਆ। ਅੱਜ ਦਾ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਔਰ ਅਸੀਂ ਹਮੇਸ਼ਾ ਉਡੀਕਦੇ ਹੁੰਨੇ ਆ ਕਿ ਢੁੱਡੀ ਕੇ ਸਾਹਿਬ ਦਾ ਜਿਹੜਾ ਵਿਚਾਰ ਆ ਉਹ ਸਾਡੇ ਤੱਕ ਪਹੁੰਚ ਜਾਵੇ, ਤਾਂ ਕਿ ਅੱਜ ਦਾ ਵਿਚਾਰ ਜਦੋਂ ਅਸੀਂ ਸਾਂਝਾ ਕਰੀਏ ਤਾਂ ਉਹਦੇ ਦੌਰਾਨ ਹੀ ਅਸੀਂ ਉਹਨਾਂ ਦਾ ਵਿਚਾਰ ਜ਼ਰੂਰ ਸ਼ਾਮਲ ਕਰੀਏ। ਔਰ ਸਾਡੇ ਕੋਲ ਅੱਜ ਪਹੁੰਚ ਚੁੱਕਿਆ, ਬੜੇ ਸਮੇਂ ਦੇ ਉੱਤੇ ਪਹੁੰਚਿਆ। ਕਹਿੰਦੇ ਵਿਦਿਆ ਕੋਈ ਕਿਸੇ ਨੂੰ ਦਿਖਾਉਣ ਵਾਲੀ ਡਿਗਰੀ ਨਹੀਂ ਹੈ, ਅਸਲ ਵਿੱਚ ਵਿਦਿਆ ਤਾਂ ਦੂਸਰਿਆਂ ਪ੍ਰਤੀ ਤੁਹਾਡਾ ਵਤੀਰਾ ਤੇ ਬੋਲ ਚਾਲ ਹੁੰਦੀ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਹੀ ਖੂਬਸੂਰਤ ਵਿਚਾਰ। ਅਸੀਂ ਸ਼ਾਇਦ ਪਿਛਲੇ ਹਫ਼ਤੇ ਇਸੇ ਤਰ੍ਹਾਂ ਦੀ ਕੋਈ ਗੱਲ ਵੀ ਜਿਹੜੀ ਸੀ ਉਹ ਸਰੋਤਿਆਂ ਦੇ ਨਾਲ ਕੀਤੀ ਸੀ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਕੋਲ ਬਹੁਤ ਸਾਰੀਆਂ ਡਿਗਰੀਆਂ ਹੋਣ, ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਡੇ ਕੋਲ ਬਹੁਤ ਸਾਰੇ ਤਮਗੇ ਹੋਣ, ਔਰ ਉਹਨਾਂ ਡਿਗਰੀਆਂ ਦੇ ਹੀ ਆਧਾਰ ਦੇ ਉੱਤੇ ਅਸੀਂ ਕਿਸੇ ਵੀ ਸ਼ਖਸੀਅਤ ਨੂੰ ਸੰਪੂਰਨ ਸ਼ਖਸੀਅਤ ਮੰਨੀਏ। ਅਸਲ ਦੇ ਵਿੱਚ ਜਿਹੜੀ ਵਿਦਿਆ ਆ ਉਹ ਅਸਲ ਚ ਡਿਗਰੀਆਂ ਦੇ ਨਾਲ ਨਹੀਂ ਦੇਖੀ ਜਾ ਸਕਦੀ। ਅਸਲ ਵਿਦਿਆ ਜਿਹੜੀ ਆ ਦੂਸਰਿਆਂ ਪ੍ਰਤੀ ਸਾਡਾ ਵਤੀਰਾ ਤੇ ਬੋਲਚਾਲ ਹੁੰਦੀ ਆ। ਅਸਲ ਦੇ ਵਿੱਚ ਜੋ ਸੰਸਕਾਰ ਜਿਹੜੇ ਆ ਉਹ ਕਈ ਵਾਰ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਦੇ ਨਾਲ ਨਹੀਂ, ਜੇਕਰ ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਅਸੀਂ ਛੱਡ ਹੀ ਦਿੰਨੇ ਆ। ਅਸੀਂ ਵਾਰ ਵਾਰ ਗੱਲ ਕਰਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਇੱਕ ਉੱਤਮ ਗ੍ਰੰਥ ਹੈ, ਦੁਨੀਆਂ ਦਾ ਉੱਤਮ ਗ੍ਰੰਥ ਹੈ, ਹੈਨਾ। ਔਰ ਸਾਨੂੰ ਦੇਖੋ ਬੜੇ ਕਿਸਮਤ ਦੇ ਨਾਲ ਇਹ ਗ੍ਰੰਥ ਮਿਲਿਆ, ਔਰ ਉਸ ਗ੍ਰੰਥ ਦੇ ਵਿੱਚ ਜਿੰਨੀ ਵੀ ਬਾਣੀ ਹੈ, ਜੇਕਰ ਉਸ ਬਾਣੀ ਦੀ ਇੱਕ ਇੱਕ ਤੁਕ ਨੂੰ ਹੀ ਅਸੀਂ ਅਪਣਾਈਏ, ਅਮਲ ਵਿੱਚ ਲਿਆਈਏ, ਤਾਂ ਜ਼ਿੰਦਗੀ ਜਿਹੜੀ ਹੈ ਬਹੁਤ ਹੀ ਖੂਬਸੂਰਤ, ਬਹੁਤ ਸੁਖਾਲੀ ਹੋ ਜਾਵੇ। ਪਰ ਗੱਲ ਕੀ ਹੈ ਕਿ ਕਿਤਾਬਾਂ ਤਾਂ ਅਸੀਂ ਬਹੁਤ ਪੜ੍ਹਦੇ ਹਾਂ, ਕਿਤਾਬਾਂ ਪੜ੍ਹਨ ਤੋਂ ਬਾਅਦ ਉਹ ਜਿਹੜੀ ਪੜ੍ਹਾਈ ਆ ਉਹ ਸਾਡੀ ਕਿਸੇ ਕੰਮ ਨਹੀਂ ਆਉਂਦੀ। ਕਿਉਂ? ਕਿਉਂਕਿ ਸਾਡਾ ਵਤੀਰਾ ਜਿਹੜਾ ਆ ਉਹ ਕਿਤੇ ਵੀ ਸਪਸ਼ਟ ਨਹੀਂ ਹੁੰਦਾ, ਸਾਹਮਣੇ ਨਹੀਂ ਆਉਂਦਾ ਕਿ ਉਹਨਾਂ ਕਿਤਾਬਾਂ ਤੋਂ ਅਸੀਂ ਹਾਸਲ ਕੀ ਕੀਤਾ। ਸੋ ਸਾਡੀ ਬੋਲਚਾਲ, ਸਾਡਾ ਵਤੀਰਾ ਜਦੋਂ ਤੱਕ ਸਹੀ ਨਹੀਂ ਹੁੰਦਾ ਉਦੋਂ ਤੱਕ ਉਸ ਵਿਦਿਆ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ। ਸੋ ਬਹੁਤ ਹੀ ਪਿਆਰਾ ਜਿਹਾ ਵਿਚਾਰ ਢੁੱਡੀ ਕੇ ਸਾਹਿਬ, ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਸਾਂਝ ਬਣਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ। ਤੇ ਇਸੇ ਤਰ੍ਹਾਂ ਸਾਡੇ ਨਾਲ ਫਿਰ ਜੁੜੇ ਰਹੋ, ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਹੋਰ ਸਿਲਸਿਲੇ ਬਾਕੀ ਨੇ, ਔਰ ਬਹੁਤ ਜਲਦ ਵਿਰਸਾ ਤੇ ਇਤਿਹਾਸ ਦਾ ਸਿਲਸਿਲਾ ਜਿਹੜਾ ਉਹ ਵੀ ਤੁਹਾਡੀ ਨਜ਼ਰ ਕਰਾਂਗੇ। ਕੁਲਜੀਤ ਸਿੰਘ ਦਿਲਬਰ ਹੋਰੀ ਸਾਡੇ ਨਾਲ ਜੁੜਨਗੇ ਉਸ ਦੌਰਾਨ, ਤੇ ਨਾਲ ਹੀ ਨਾਲ ਅਗਲੇ ਜਿਹੜੇ ਸਿਲਸਿਲੇ ਉਹਨਾਂ ਦੇ ਬਾਰੇ ਜ਼ਰੂਰ ਗੱਲ ਕਰਦੀ ਜਾਵਾਂ। ਅੱਜ ਇੱਕ ਈਵੈਂਟ ਦੇ ਉੱਤੇ ਵੀ ਅਸੀਂ ਗੱਲ ਕਰਨੀ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਈਵੈਂਟ, ਕਿਉਂਕਿ ਮੈਲਬਰਨ ਦੇ ਵਿੱਚ ਹੁਣ ਲਾਕਡਾਊਨ ਤਾਂ ਖਤਮ ਹੋ ਗਿਆ, ਤੇ ਲਾਕਡਾਊਨ ਖਤਮ ਹੁੰਦਿਆਂ ਹੀ ਹੁਣ ਚਾਹ ਮਲਹਾਰ ਜਿਹੜੇ ਆ ਉਹ ਵੀ ਉਮੜ ਰਹੇ ਆ, ਹਨਾ। ਸੋ ਜਲੌਂਗ ਦੇ ਵਿੱਚ ਇੱਕ ਮੇਲਾ ਹੋਣ ਜਾ ਰਿਹਾ, ਉਹਦੇ ਬਾਬਤ ਉਹਨਾਂ ਦੀ ਪ੍ਰਬੰਧਕੀ ਟੀਮ ਦੇ ਇੱਕ ਮੈਂਬਰ ਦੇ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਕੀ ਹੋਣ ਜਾ ਰਿਹਾ ਉਸ ਮੇਲੇ ਦੇ ਵਿੱਚ, ਔਰ ਖਾਸ ਤੌਰ ਦੇ ਉੱਤੇ ਜਲੌਂਗ ਜਿਹਨੂੰ ਅਸੀਂ ਮੈਲਬਨ ਤੋਂ ਥੋੜਾ ਜਿਹਾ ਹਟਵਾਂ ਸ਼ਹਿਰ ਮੰਨਦੇ ਆ, ਪਰ ਉੱਥੇ ਵੀ ਸਾਡੀ ਆਬਾਦੀ ਜਿਹੜੀ ਪੰਜਾਬੀਆਂ ਦੀ ਹੁਣ ਸੁੱਖ ਨਾਲ ਬਹੁਤ ਸੋਹਣੀ ਹੋ ਗਈ ਆ, ਔਰ ਉੱਥੇ ਹੁਣ ਆਪਣੇ ਮੇਲੇ ਜਿਹੜੇ ਉਹ ਲੱਗਦੇ ਆ, ਫਿਰ ਤਿਉਹਾਰ ਜਿਹੜੇ ਮਨਾਏ ਜਾਂਦੇ ਆ। ਸੋ ਜੀਰੋਂਗ ਦੇ ਮੇਲੇ ਦੇ ਬਾਰੇ ਅੱਜ ਗੱਲ ਕਰਾਂਗੇ, ਪਰ ਉਸ ਤੋਂ ਬਾਅਦ ਜਿਹੜੀ ਗੱਲ ਹੈ ਉਹ ਅੱਜ ਅਸੀਂ ਕਰਨੀ ਆ ਕਿ ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਉਹਨਾਂ ਦੀ ਜਿਹੜੀ ਰੁਟੀਨ ਹੈ ਉਹ ਕੀ ਹੋਵੇ ਅਸਲ ਦੇ ਵਿੱਚ। ਹੈ ਛੁੱਟੀਆਂ ਹੋ ਗਈਆਂ ਆ, ਔਰ ਮਾਵਾਂ ਜਿਹੜੀਆਂ ਬੜੀਆਂ ਕਹਿੰਦੇ ਹੁੰਦੇ ਆ ਵੀ ਖੱਪੀਆਂ ਹੁੰਦੀਆਂ, ਹਨਾ, ਉੱਠਦੇ ਨਹੀਂ ਆ ਬੱਚੇ ਟਾਈਮ ਤੇ, ਨਹਾਉਂਦੇ ਨਹੀਂ ਆ, ਖਾਣਾ ਨਹੀਂ ਇਹਨਾਂ ਨੂੰ ਟਾਈਮ ਤੇ ਮਿਲਦਾ, ਕਿਉਂਕਿ ਮਿਲਦਾ ਆ, ਮਾਵਾਂ ਤਾਂ ਪਿੱਛੇ ਪਿੱਛੇ ਘੁੰਮਦੀਆਂ, ਪਰ ਬੱਚੇ ਜਿਹੜੇ ਉਹੀ ਨੀ ਮੰਨਦੇ ਹੁੰਦੇ, ਹਨਾ, ਉਹ ਕਹਿੰਦੇ ਵੀ ਅਸੀਂ ਖਾ ਲਾਂਗੇ, ਤੁਸੀਂ ਸਾਡੀ ਪਰਵਾਹ ਨਾ ਕਰੋ, ਹਨਾ। ਪਰ ਮਾਪੇ ਦਾ ਅਸੀਂ ਫਿਰ ਉਹੀ ਹੈ ਨਾ ਵੀ ਇੰਡੀਅਨ ਪੇਰੈਂਟਸ ਆ, ਤੇ ਸਾਡੇ ਅੰਦਰ ਕਹਿੰਦੇ ਹੁੰਦੇ ਆ ਵੀ ਜਿਹੜਾ ਪੇਰੈਂਟਿੰਗ ਆ, ਹਨਾ, ਉਹ ਕੁੱਟ ਕੁੱਟ ਕੇ ਭਰੀ ਹੋਈ ਆ। ਪਰ ਅੱਜ ਉਸੇ ਵਿਸ਼ੇ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਤੇ ਲਓ ਫਿਰ ਆਪਾਂ ਇੱਕ ਗੀਤ ਵੱਲ ਵਧਦੇ ਆ। ਇਸ ਵੇਲੇ ਅਰਸ਼ ਮੱਲੀ ਹੋਰੀ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੇ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ। ਜੀ ਆਇਆਂ ਨੂੰ ਮੱਲੀ ਸਾਹਿਬ, ਬਹੁਤ ਜਲਦ ਤੁਹਾਡਾ ਜਿਹੜਾ ਮੈਸੇਜ ਆ ਮੈਂ ਸ਼ਾਮਲ ਕਰਾਂਗੀ। ਫਿਲਹਾਲ ਇੱਕ ਪਿਆਰਾ ਜਿਹਾ ਗੀਤ ਨਾ ਸੁਣਿਆ ਜਾਵੇ। ਸੋ ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ, ਤੇ ਗੀਤ ਤੋਂ ਬਾਅਦ ਫਿਰ ਆਉਂਦੇ ਆ ਜੀ ਵਾਪਸ। ਗੀਤ ਹੈਗਾ ਜੀ ਗੁਰਦਾਸ ਸੰਧੂ ਦਾ। ਫਸ ਗਈ ਜਾਣ ਕਿੜਕੀ, ਉੱਤੋਂ ਭਾ ਨਾ ਮਿਲਿਆ ਜੀ, ਲੱਗਦਾ ਫਸ ਗਈ ਜਾਣ ਕਿੜਕੀ। ਲਾਂਬੂ ਲਾ ਕੇ ਸਦਰਾਂ ਨੂੰ, ਲਾਂਬੂ ਲਾ ਕੇ ਸਦਰਾਂ ਨੂੰ, ਵਗਦਾ ਅੱਖੀਆਂ ਵਿੱਚੋਂ ਪਾਣੀ। ਠੁੱਡੇ ਵੱਜਦੇ ਫਸਲਾਂ ਨੂੰ, ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਆ। ਗੀਤ ਤੁਸੀਂ ਹੁਣੇ ਸੁਣ ਰਹੇ ਸੀ ਗੁਰਦਾਸ ਸੰਧੂ ਦੀ ਆਵਾਜ਼ ਦੇ ਵਿੱਚ। ਤੇ ਗੀਤ ਤੋਂ ਬਾਅਦ ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਆ। ਬਹੁਤ ਸਾਰੇ ਦੋਸਤ ਸਾਡੇ ਨਾਲ ਇਸ ਵੇਲੇ ਜੁੜ ਵੀ ਰਹੇ ਨੇ, ਸੋ ਦੋਸਤੋ ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਔਰ ਅਗਲਾ ਸਿਲਸਿਲਾ ਜਿਹੜਾ ਆ ਉਹ ਵੀ ਇਸ ਵੇਲੇ ਤਿਆਰ ਹੈ ਅਰਸ਼ ਮੱਲੀ ਹੋਰਾਂ ਨੂੰ ਤੇ ਅਮਰੀਕ ਸਿੰਘ ਵੀ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਆ ਸੋ ਤੁਹਾਡੇ ਮੈਸੇਜਸ ਬਹੁਤ ਜਲਦ ਲਵਾਂਗੇ ਇਸ ਸਿਲਸਿਲੇ ਤੋਂ ਬਾਅਦ ਇਸ ਵੇਲੇ ਸਾਡੇ ਨਾਲ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਰਦਾਰ ਕੁਲਜੀਤ ਸਿੰਘ ਦਿਲਬਰ ਹੋਰੀ ਜੁੜ ਚੁੱਕੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸੋ ਬਹੁਤ ਬਹੁਤ ਸਵਾਗਤ ਕਰਦੇ ਆ ਦਿਲਬਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਤੁਹਾਡੀ ਕੁਲਜੀਤ ਸਿੰਘ ਦਿਲਬਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਗੁਰਫਤਿਹ ਸਾਡੇ ਵੱਲੋਂ ਵੀ ਹੋਰ ਸੁਣਾਓ ਦਿਲਬਰ ਸਾਹਿਬ ਕੀ ਹਾਲ ਚਾਲ ਨੇ
ਹਾਂਜੀ ਬਿਲਕੁਲ ਚੜ੍ਹਦੀ ਕਲਾ ਜੀ
ਜੀ ਸੋ ਪਿਛਲੇ ਹਫਤੇ ਸਰੋਤਿਆਂ ਨੂੰ ਉਡੀਕ ਸੀ ਪਰ ਤੁਹਾਡੀ ਸਿਹਤ ਜਿਹੜੀ ਸੀ ਉਹ ਮੈਨੂੰ ਲੱਗਦਾ ਕਿ ਠੀਕ ਨਹੀਂ ਸੀ ਸੋ ਉਮੀਦ ਕਰਦੇ ਆ ਕਿ ਬਿਲਕੁਲ ਹੁਣ ਜਿਵੇਂ ਤੁਸੀਂ ਚੜ੍ਹਦੀ ਕਲਾ ਦੇ ਵਿਚ ਕਿਹਾ ਤੇ ਹੁਣ ਆਪਣੇ ਆਪ ਨੂੰ ਸਾਨੂੰ ਵੀ ਮਹਿਸੂਸ ਹੋ ਰਿਹਾ ਕਿ ਬਿਲਕੁਲ ਚੜ੍ਹਦੀ ਕਲਾ ਚੋਂ ਤੁਸੀਂ ਤੇ ਦਿਲਬਰ ਸਾਹਿਬ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਜਿਹੜੀ ਗੱਲਬਾਤ ਹੈ ਉਹ ਅਸੀਂ ਜਿੱਦਾਂ ਹਮੇਸ਼ਾ ਵੈਸੇ ਤਾਂ ਕਿਸੇ ਨਾ ਕਿਸੇ ਗੁਰੂ ਸਾਹਿਬਾਨ ਦੇ ਬਾਰੇ ਚ ਕਰਦੇ ਆ ਜਾਂ ਫੇਰ ਜਿਹੜੇ ਸਾਡੇ ਯੋਧੇ ਹੋਏ ਨੇ ਜਰਨੈਲ ਹੋਏ ਨੇ ਸਿੱਖ ਜਰਨੈਲ ਹੋਏ ਨੇ ਜਾਂ ਸਾਡੀਆਂ ਜਿਹੜੀਆਂ ਸਿੱਖ ਮਾਤਾਵਾਂ ਸਿੱਖ ਬੀਬੀਆਂ ਹੋਈਆਂ ਨੇ ਉਨ੍ਹਾਂ ਦੇ ਜੀਵਨ ਦੇ ਉੱਤੇ ਕਰਦੇ ਆ ਸੋ ਪਿਛਲੇ ਦਿਨਾਂ ਦੇ ਵਿਚ ਕੁਛ ਖਾਸ ਦਿਹਾੜੇ ਵੀ ਲੰਘ ਕੇ ਗਏ ਆ ਸੋ ਗੁਰੂ ਸਾਹਿਬਾਨ ਦੇ ਜੀਵਨ ਦੇ ਨਾਲ ਸੰਬੰਧਿਤ ਵੀ ਗੱਲ ਕਰਾਂਗੇ ਨਾਲੋ ਨਾਲ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਜੀਵਨ ਦੇ ਉੱਤੇ ਵੀ ਛੋਟੀ ਜਿਹੀ ਜਿਹੜੀ ਝਾਤ ਆ ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਪਾਉਣੀ ਚਾਹਾਂਗੇ
ਜੀ ਦੇਖੋ ਸਾਡਾ ਇਤਿਹਾਸ ਬੜਾ ਗੌਰਵਮਈ ਇਤਿਹਾਸ ਹੈ ਔਰ ਸਿੱਖ ਇਤਿਹਾਸ ਬੜਾ ਸਵਾਦਲਾ ਵੀ ਹੈ ਤੇ ਦਰਦਨਾਕ ਵੀ ਹੈ ਜੂਨ ਦਾ ਮਹੀਨੇ ਦੇ ਵਿਚ ਵੇਖੋ ਅਸੀਂ ਘੱਲੂਘਾਰਾ ਦਿਵਸ ਵੀ ਮਨਾਉਣੇ ਆ ਪੰਚਮ ਪਾਤਸ਼ਾਹ ਦੀ ਸ਼ਹੀਦੀ ਦਾ ਦਿਹਾੜਾ ਵੀ ਮਨਾਉਣੇ ਆ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਵੀ ਮਨਾਉਂਦੇ ਆ ਔਰ ਜਿਹੜੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਕਾਲ ਚਲਾਣਾ ਦਿਵਸ ਵੀ ਅਸੀਂ ਬੜੀ ਸ਼ਾਨ ਸ਼ੌਕ ਦੇ ਨਾਲ ਮਨਾਉਂਦੇ ਆ ਕਿਉਂਕਿ ਪੰਜਾਬ ਦਾ ਉਹ ਪਹਿਲਾ ਪਾਤਸ਼ਾਹ ਸੀ ਜਿਸ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਸੋ ਵੇਖੋ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ 30 ਮਈ 1606 ਈਸਵੀ ਨੂੰ ਤੱਤੀਆਂ ਤਵੀਆਂ ਤੇ ਬੈਠ ਕੇ ਸ਼ਹੀਦ ਹੋ ਗਏ ਔਰ ਇੱਕ ਪੰਜਾਬੀ ਦੇ ਉਰਦੂ ਦੇ ਸ਼ਾਇਰ ਨੇ ਕਿਹਾ ਕਿ ਗੁਰੂ ਅਰਜਨ ਦੇ ਅਸਥਾਨ ਨੂੰ ਸਾਬਿਤ ਕਰ ਦਿਆ ਆਖਿਰ ਸ਼ਹੀਦੀ ਨਾਮ ਕਿਸਕਾ ਹੈ ਸ਼ਹਾਦਤ ਕਿਸਕੋ ਕਹਿੰਦੇ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ ਤੇ ਇਹ ਸਾਡਾ ਗੁਰਬਾਣੀ ਯੁੱਗ ਰਿਹਾ ਔਰ ਗੁਰੂ ਅਰਜਨ ਦੇਵ ਮਹਾਰਾਜ ਤੋਂ ਬਾਅਦ ਫਿਰ ਸਾਡਾ ਕੁਰਬਾਨੀ ਯੁੱਗ ਆਰੰਭ ਹੁੰਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਨੀਹਾਂ ਤੇ ਚੱਲਦਿਆਂ ਹੋਇਆਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਹਿੰਦੂ ਧਰਮ ਬਦਲੇ ਆਪਣੀ ਕੁਰਬਾਨੀ ਦਿੱਤੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਾਰਾ ਸਰਬੰਸ ਦੇਸ਼ ਕੌਮ ਔਰ ਧਰਮ ਦੇ ਲੇਖੇ ਲਾ ਦਿੱਤਾ ਉਹਨਾਂ ਦੇ ਦੋ ਪੁੱਤਰ ਚਮਕੌਰ ਦੇ ਮੈਦਾਨ ਵਿਚ ਸ਼ਹੀਦ ਹੋਏ ਔਰ ਦੋ ਨਿੱਕੀਆਂ ਜਿੰਦਾਂ ਨੀਹਾਂ ਤੇ ਚਿੰਨ ਕੇ ਸ਼ਹੀਦ ਕਰ ਦਿੱਤੀਆਂ ਗਈਆਂ ਉਹਨਾਂ ਦੇ ਪਿਤਾ ਵੀ ਸ਼ਹੀਦ ਉਹਨਾਂ ਦੇ ਮਾਤਾ ਵੀ ਸ਼ਹੀਦ ਉਹਨਾਂ ਦੇ ਬੱਚੇ ਵੀ ਸ਼ਹੀਦ ਅੱਗੇ ਉਹਨਾਂ ਦੇ ਮਾਮੇ ਦੇ ਪੁੱਤ ਭੂਆ ਦੇ ਪੁੱਤ ਭਰਾ ਉਹ ਵੀ ਸ਼ਹੀਦ ਜਾਣੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਸਰਬੰਸ ਨੇ ਸਾਡੇ ਦੇਸ਼ ਕੌਮ ਔਰ ਧਰਮ ਦੇ ਬਦਲੇ ਕੁਰਬਾਨੀਆਂ ਦਿੱਤੀਆਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਦੇੜ ਜਾਂਦੇ ਆ ਦੇਖੋ ਮੈਂ ਉਹਨਾਂ ਦਾ ਜਦੋਂ 10ਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹਦਾ ਮੈਂ ਵੇਖਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਅਗਰ ਇੱਕ ਜਰਨੈਲ ਦੇ ਉੱਤੇ ਪਈ ਉਹਨੂੰ ਤੇ ਫਕੀਰ ਬਣਾ ਕੇ ਜੰਗਲਾਂ ਨੂੰ ਹੱਤਿਆ ਕਰਨ ਲਈ ਤੋਰ ਦਿੱਤਾ ਜਰਨੈਲ ਸੈਦ ਖਾਨ ਦਾ ਇਤਿਹਾਸ ਆਉਂਦਾ ਕਿ ਉਹ ਮਹਾਰਾਜ ਤੇ ਫੌਜ ਲੈ ਕੇ ਚੜਿਆ ਤੇ ਜਦੋਂ ਮਹਾਰਾਜ ਦੇ ਉਹਨੇ ਦਰਸ਼ਨ ਕੀਤੇ ਤੇ ਮਹਾਰਾਜ ਦਾ ਜਾਹੂ ਜਲਾਲ ਉਹ ਬਰਦਾਸ਼ਤ ਨਾ ਕਰ ਸਕਿਆ ਜਿਹੜੇ ਦਾ ਨੂਰ ਉਹਦੇ ਕੋਲ ਝੱਲਿਆ ਨਾ ਗਿਆ ਤੇ ਉਹਦੇ ਹੱਥੋਂ ਤਲਵਾਰ ਡਿੱਗ ਪਈ ਤੇ ਮਹਾਰਾਜ ਨੇ ਉਸਨੂੰ ਮਾਲਾ ਦੇ ਕੇ ਜੰਗਲਾਂ ਵੱਲ ਤੋੜ ਦਿੱਤਾ ਦੇਖੋ ਇੱਕ ਜਰਨੈਲ ਦੇ ਉੱਤੇ ਨਜ਼ਰ ਪਈ ਤੇ ਉਹਨੂੰ ਫਕੀਰ ਬਣਾ ਕੇ ਜੰਗਲਾਂ ਵੱਲ ਤੋੜ ਦਿੱਤਾ ਤੇ ਜੇ ਇੱਕ ਫਕੀਰ ਸੰਤ ਮਾਧੋ ਦਾਸ ਤੇ ਉਹਨਾਂ ਦੀ ਨਜ਼ਰ ਪਈ ਉਹਨੂੰ ਜਰਨੈਲ ਬਣਾ ਕੇ ਜਾਲਬੰਦ ਸੁਵਿਧਾ ਲਾਉਣ ਵਾਸਤੇ ਪੰਜਾਬ ਰਵਾਨਾ ਕਰ ਦਿੱਤਾ ਦੇਖੋ ਗਰਮੀ ਚ ਸਰਦੀ ਔਰ ਸਰਦੀ ਚ ਗਰਮੀ ਵਰਤਾ ਦੇਣੀ ਇਹ ਮੇਰੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਇੱਕ ਕਰਾਮਾਤ ਸੀ ਔਰ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਜਾਲਬੰਦ ਸੁਵਿਧਾ ਲਾਉਣ ਵਾਸਤੇ ਭੇਜਿਆ ਉਹਨੇ ਦੇਖੋ ਪੰਜਾਬ ਦੇ ਵਿੱਚ ਆ ਕੇ ਜ਼ਾਲਮਾਂ ਨੂੰ ਸੋਧਾ ਲਾਇਆ ਔਰ ਉਹਨੇ ਜਦੋਂ ਫਿਰ ਉਸ ਨੂੰ ਗ੍ਰਿਫ਼ਤਾਰ ਗੁਰਦਾਸ ਨੰਗਲ ਦੀ ਹਵੇਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ
ਜੀ
ਤੇ ਖਾਨ ਬਹਾਦਰ ਜ਼ਕਰੀਆ ਖਾਨ ਨੇ ਬਾਦਸ਼ਾਹ ਫਾਸੀਅਰ ਨੇ ਕਿਹਾ ਕਿ ਉਹ ਇਸ ਨੂੰ ਲੈ ਕੇ ਦਿੱਲੀ ਆਵੇ ਤੇ ਦਿੱਲੀ ਆਉਣ ਤੱਕ ਖਾਨ ਬਹਾਦਰ ਜ਼ਕਰੀਆ ਖਾਨ ਨੇ ਸਿੰਘਾਂ ਉੱਤੇ ਬੜੇ ਜ਼ੁਲਮ ਕੀਤੇ ਬੜਾ ਸਿੱਖਾਂ ਦਾ ਸ਼ਿਕਾਰ ਖੇਡਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੇ ਵਿੱਚ ਬਾਦਸ਼ਾਹ ਫਾਸੀਅਰ ਨੇ ਕਤਲ ਕਰ ਦਿੱਤਾ ਸ਼ਹੀਦ ਕਰ ਦਿੱਤਾ ਔਰ ਉਹਨਾਂ ਦਾ 4 ਸਾਲ ਦਾ ਬਾਲਕ ਅਜੈ ਸਿੰਘ ਜਿਹਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਪਾਇਆ ਗਿਆ ਔਰ ਫਿਰ ਵੇਖੋ ਉਹਦੇ ਖੂਨ ਦੇ ਛੱਟੇ ਉਹਦੇ ਚਿਹਰੇ ਤੇ ਮਾਰੇ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹਾ ਗਿਆ ਸੀ ਕਿ ਤੂੰ ਆਪਣੇ ਪੁੱਤਰ ਦਾ ਕਤਲ ਕਰ ਉਹਨੇ ਕਿਹਾ ਵੀ ਸਿੱਖ ਤਾਂ ਦੁਸ਼ਮਣ ਦੇ ਬੱਚੇ ਤੇ ਵਾਰ ਨਹੀਂ ਕਰ ਸਕਦਾ ਮੈਂ ਆਪਣੇ ਪੁੱਤਰ ਦੇ ਉੱਤੇ ਵਾਰ ਕਰਾਂ ਉਹਨੇ ਬਾਦਸ਼ਾਹ ਫਾਸੀਅਰ ਨੂੰ ਕਿਹਾ ਸੀ ਤੂੰ ਆਪਣਾ ਇਤਿਹਾਸ ਹੀ ਪੜ੍ਹ ਲੈ ਹਜ਼ਰਤ ਇਬਰਾਹਿਮ ਨੇ ਜਦੋਂ ਕਿਹਾ ਗਿਆ ਸੀ ਕਿ ਆਪਣੇ ਪੁੱਤਰ ਦੀ ਗਰਦਨ ਉੱਤੇ ਛੁਰੀ ਫੇਰ ਤਾਂ ਉਹਨੇ ਕਿਹਾ ਸੀ ਮੇਰੀਆਂ ਅੱਖਾਂ ਤੇ ਪੱਟੀ ਬੰਨ ਦਿਓ ਮੈਂ ਵੇਖ ਨਹੀਂ ਸਕਦਾ ਆਪਣੇ ਪੁੱਤ ਦੀ ਮੌਤ ਤੇ ਮੈਂ ਆਪਣੇ ਪੁੱਤਰ ਦੇ ਉੱਤੇ ਵਾਰ ਕਰਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ ਫਿਰ ਇਹਦਾ ਅਜੈ ਸਿੰਘ ਦਾ ਦਿਲ ਕੱਢ ਕੇ ਇਹਦੇ ਮੂੰਹ ਵਿਚ ਪਾਇਆ ਗਿਆ ਉਹਦੇ ਖੂਨ ਦੇ ਛੱਟੇ ਉਹਦੇ ਚਿਹਰੇ ਉੱਤੇ ਮਾਰੇ ਗਏ ਉਸ ਤਰ੍ਹਾਂ ਕਾਫੀ ਤਸੀਹੇ ਦੇ ਦੇ ਤੇ ਜਦੋਂ ਬਾਦਸ਼ਾਹ ਫਾਸੀਅਰ ਨੇ ਕਿਹਾ ਕਿ ਤੂੰ ਕਿਹੜੀ ਮੌਤ ਮਰਨੀ ਚਾਹੁੰਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਵੀ ਜਿਸ ਮੌਕੇ ਤੂੰ ਮਰਨੀ ਚਾਹੁੰਦਾ ਵੀ ਸਾਧੂ ਬੋਲੇ ਸਹਿਸਵਾ ਹੁਣ ਬਾਬਾ ਬੰਦਾ ਸਿੰਘ ਬਹਾਦਰ ਨੂੰ ਫਿਰ ਉਹਨਾਂ ਨੇ ਪਹਿਲਾਂ ਉਹਦੇ ਗੁੱਤ ਕੱਟਿਆ ਹੱਥ ਕੱਟੇ ਪੈਰ ਵੱਢੇ ਕਾਫੀ ਤਸੀਹੇ ਦੇ ਦੇ ਕੇ ਕਤਲ ਕੀਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਦਾ ਵੇਖੋ ਵਾਕ ਸੱਤ ਹੋਇਆ ਫਿਰ ਇਸੇ ਬਾਦਸ਼ਾਹ ਫਾਸੀਅਰ ਨੂੰ ਇਹਦੇ ਅੱਗੇ ਜਿਹੜੇ ਉਹਨਾਂ ਨੇ ਗ੍ਰਿਫ਼ਤਾਰ ਕੀਤਾ ਜਦੋਂ ਇਹਨੂੰ ਤਾਂ ਇਹਨੂੰ ਵੀ ਉਸੇ ਤਰ੍ਹਾਂ ਤਸੀਹੇ ਦੇ ਕੇ ਇਹਦਾ ਕਤਲ ਕੀਤਾ ਗਿਆ ਸੀ ਬਾਦਸ਼ਾਹ ਫਾਸੀਅਰ ਦਾ ਉਸ ਤੋਂ ਬਾਅਦ ਵਿਚ ਸਾਡਾ ਕੁਰਬਾਨੀ ਇਹ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ 1716 ਦੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦ ਹੋ ਜਾਂਦੇ ਨੇ ਉਸ ਤੋਂ ਬਾਅਦ ਕੁਝ ਸਮਾਂ ਤਕਰੀਬਨ 1768 ਤੱਕ ਤਕਰੀਬਨ ਫਿਰ ਸਾਡੇ ਸਿੰਘ ਜੰਗਲਾਂ ਵਿਚ ਲੁਕ ਕੇ ਰਹਿੰਦੇ ਰਹੇ ਕਿਉਂਕਿ ਪਾਤਸ਼ਾਹ ਦਾ ਐਲਾਨ ਸੀ ਕਿ ਸਿੱਖ ਜਿੱਥੇ ਵੀ ਮਿਲੇ ਉਹਦਾ ਕਤਲ ਕਰ ਦਿੱਤਾ ਜਾਵੇ ਸਿੱਖਾਂ ਨੇ ਬੜੇ ਦੁੱਖ ਝੱਲੇ ਤੇ ਉਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਲਾਹੌਰ ਵਿਚ ਰਾਜ ਕਾਇਮ ਕੀਤਾ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਖੋ ਕੈਸਾ ਬਾਦਸ਼ਾਹ ਸੀ ਉਹਦੇ ਰਾਜ ਵਿਚ ਕਦੀ ਕਿਸੇ ਨੂੰ ਫਾਂਸੀ ਨਹੀਂ ਹੋਈ ਔਰ ਲੋਕ ਉਸ ਨੂੰ ਸਰਦਾਰ ਕਹਿੰਦੇ ਔਰ ਸੱਚਮੁੱਚ ਸ਼ੇਰੇ ਪੰਜਾਬ ਸਰਦਾਰ ਕਹਾ ਕੇ ਬੜਾ ਖੁਸ਼ ਹੁੰਦਾ ਸੀ ਔਰ ਉਸਨੇ ਅੰਮ੍ਰਿਤਪਾਨ ਕੀਤਾ ਉਹਨੇ ਲੜਾਈਆਂ ਵੀ ਕੀਤੀਆਂ ਜਿੱਤੀਆਂ ਔਰ ਅੰਗਰੇਜ਼ ਫਰਾਂਸ ਵਰਗੇ ਦੇਸ਼ ਰਸ਼ੀਆ ਔਰ ਫਰਾਂਸ ਵਰਗੇ ਦੇਸ਼ ਵੀ ਸ਼ੇਰੇ ਪੰਜਾਬ ਦੇ ਨਾਲ ਦੋਸਤੀ ਗੰਢਣ ਵਿਚ ਫਖਰ ਮਹਿਸੂਸ ਕਰਦੇ ਸੀ ਮੈਂ ਇੱਕ ਥੋੜਾ ਜਿਹਾ ਇਹ ਦੱਸਣਾ ਚਾਹੁੰਦਾ ਤੇ ਮੈਂ ਆਪਣੇ ਸੋਚੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਵੇਖੋ ਅੱਜ ਮੇਰੇ ਸਮਾਜ ਵਿਚ ਧੀਆਂ ਨੂੰ ਕੁੱਖ ਵਿਚ ਕਤਲ ਕੀਤਾ ਜਾਂਦਾ ਇਹ ਵੀ ਉਹ ਵੀ ਸਮਾਂ ਸੀ ਜਦੋਂ ਕਹਿੰਦੇ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਜਦੋਂ ਪੈਦਾ ਹੋਈ ਨਾ ਤੇ ਘਰ ਵਿਚ ਜਦੋਂ ਲੜਕੀ ਆਈ ਘਰ ਵਾਲਿਆਂ ਨੇ ਘੜੇ ਵਿਚ ਪਾ ਕੇ ਤੇ ਇਹਨੂੰ ਧਰਤੀ ਚ ਨੱਪ ਦਿੱਤਾ ਸੀ ਤੇ ਪ੍ਰਚਲਿਤ ਘਰ ਦੇ ਉੱਤੇ ਸੰਤ ਬਾਬਾ ਗੁੱਦਰ ਸਿੰਘ ਜੀ ਆਏ ਤੇ ਬਾਬਾ ਗੁੱਦਰ ਸਿੰਘ ਜੀ ਨੂੰ ਪਤਾ ਲੱਗਾ ਵੀ ਘਰ ਵਿਚ ਨਵਾਂ ਮਹਿਮਾਨ ਆਇਆ ਤੇ ਜਦੋਂ ਪੁੱਛਿਆ ਕਹਿੰਦੇ ਕਿ ਅਸੀਂ ਤੇ ਲੜਕੀ ਪੈਦਾ ਹੋਈ ਸੀ ਉਹਨੂੰ ਅਸੀਂ ਘੜੇ ਚ ਪਾ ਕੇ ਤੇ ਨੱਪ ਆਈ ਆ ਤੇ ਗੁੱਦਰ ਸਿੰਘ ਜੀ ਗੁੱਸੇ ਵਿਚ ਆ ਕੇ ਕਹਿੰਦੇ ਲੜਕੀ ਲੈ ਕੇ ਆਓ ਜਦੋਂ ਲੜਕੀ ਲਿਆਂਦੀ ਸਾਹ ਲੈ ਰਹੀ ਸੀ ਇਹਦਾ ਪਾਲਣ ਪੋਸ਼ਣ ਕੀਤਾ ਗਿਆ ਫਿਰ ਇਸੇ ਹੀ ਸਰਦਾਰੀ ਰਾਜ ਕੌਰ ਦੀ ਕੁੱਖੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਜਿਸ ਨੇ ਪੰਜਾਬ ਦਾ ਨਕਸ਼ਾ ਬਦਲ ਕੇ ਰੱਖ ਦਿੱਤਾ ਸੀ ਔਰ ਵੇਖੋ ਮੈਂ ਕਹਿੰਦਾ ਹੁੰਦਾ ਪਤਾ ਨੀ ਕਿਹੜੀ ਮਾਂ ਦੀ ਕੁੱਖ ਵਿਚੋਂ ਕਿਸ ਸੂਰਮੇ ਨੇ ਜਨਮ ਲੈ ਲੈਣਾ ਹੁੰਦਾ ਇਸ ਕਰਕੇ ਸਾਨੂੰ ਧੀਆਂ ਨੂੰ ਕੁੱਖ ਵਿਚ ਨਹੀਂ ਮਾਰਨਾ ਚਾਹੀਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੈਂ ਥੋੜਾ ਜਿਹਾ ਇਤਿਹਾਸ ਦੱਸਦੇ ਹਾਂ ਵੀ ਉਹਦੀਆਂ ਆਪਣੀਆਂ 20 ਰਾਣੀਆਂ ਸੀ ਆਖਰੀ ਸ਼ਾਦੀ ਉਹਨੇ ਮਹਾਰਾਣੀ ਸਿੰਧ ਕੌਰ ਦੇ ਨਾਲ ਕਰਵਾਈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 7 ਪੁੱਤਰ ਸਨ ਸ਼ਹਿਜ਼ਾਦਾ ਖੜਕ ਸਿੰਘ ਸ਼ੇਰ ਸਿੰਘ ਕਸ਼ਮੀਰਾ ਸਿੰਘ ਮੁਲਤਾਨਾ ਸਿੰਘ ਪਿਸ਼ੌਰਾ ਸਿੰਘ ਤਾਰਾ ਸਿੰਘ ਔਰ ਆਖਰੀ ਸੀ ਦਲੀਪ ਸਿੰਘ ਸਿੱਖਾਂ ਦਾ ਆਖਰੀ ਬਾਦਸ਼ਾਹ ਹੋਇਆ ਫਿਰ ਕੰਵਰ ਦਲੀਪ ਸਿੰਘ ਜਿਹਦੇ ਕੋਲੋਂ ਅੰਗਰੇਜ਼ਾਂ ਨੇ ਬੜੀ ਓਹਨੂੰ ਈਸਾਈ ਬਣਾ ਕੇ ਇੰਗਲੈਂਡ ਲਿਜਾ ਕੇ ਅਲਫ ਲੈਲਾ ਦੀਆਂ ਕਹਾਣੀਆਂ ਸੁਣਾ ਸੁਣਾ ਕੇ ਓਹਨੂੰ ਈਸਾਈ ਬਣਾ ਲਿਆ ਗਿਆ, ਓਹਦੇ ਕੋਲੋਂ ਰਾਜ ਭਾਗ ਖੋਹ ਲਿਆ ਗਿਆ। ਸੋ ਇਸ ਤਰ੍ਹਾਂ ਫਿਰ ਪੰਜਾਬ ਦਾ ਜਬਤੀ ਦਾ ਐਲਾਨ ਕਰ ਦਿੱਤਾ ਅੰਗਰੇਜ਼ਾਂ ਨੇ, ਹੌਲੀ ਹੌਲੀ ਪੰਜਾਬ ਦੀ ਜਬਤੀ ਦਾ ਐਲਾਨ ਕੀਤਾ, ਪੰਜਾਬ ਔਰ ਹਿੰਦੁਸਤਾਨ ਅੰਗਰੇਜ਼ਾਂ ਦਾ ਗੁਲਾਮ ਹੋ ਗਿਆ। ਔਰ ਇਸ ਤਰ੍ਹਾਂ ਫਿਰ ਅੰਗਰੇਜ਼ਾਂ ਦੇ ਖਿਲਾਫ ਵੀ ਸਿੰਘਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ। ਹਿੰਦੁਸਤਾਨ ਦੀ ਆਜ਼ਾਦੀ ਦੇ 121 ਬੰਦੇ ਫਾਂਸੀਆਂ ਉੱਤੇ ਚੜੇ, ਉਹਨਾਂ ਵਿਚੋਂ 93 ਸਿੱਖ, 2649 ਬੰਦੇ ਕਾਲੇ ਪਾਣੀਆਂ ਨੂੰ ਗਏ, 2147 ਸਿੱਖ, 90 ਬੰਦੇ 91 ਬੰਦੇ ਤੋਪਾਂ ਅੱਗੇ ਰੱਖ ਕੇ ਉਡਾ ਦਿੱਤੇ ਗਏ, ਉਹ ਸਾਰੇ ਦੇ ਸਾਰੇ ਸਿੱਖ। ਹਿੰਦੁਸਤਾਨ ਦੀ ਆਜ਼ਾਦੀ ਬਦਲੇ ਵੀ ਸਿੱਖਾਂ ਨੇ ਫਿਰ ਮਹਾਨ ਕੁਰਬਾਨੀਆਂ ਕੀਤੀਆਂ। ਇਹ ਸਾਨੂੰ ਜਿਹੜੀ ਗੁਰਤੀ ਮਿਲੀ ਸੀ, ਇਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਤਪੀਆਂ ਤਵੀਆਂ ਉੱਤੇ ਬੈਠ ਕੇ ਦਿੱਤੀ ਸੀ, ਕਿਉਂਕਿ ਸ਼ਹੀਦ ਜਿਹੜਾ ਸ਼ਬਦ ਹੈ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਨੂੰ ਕੁਰਬਾਨੀ ਦੀ ਗੁਰਤੀ ਦਿੱਤੀ, ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਵੇਖੋ ਸਿੰਘਾਂ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ। ਭਾਈ ਤਾਰੂ ਸਿੰਘ ਦਾ ਇਤਿਹਾਸ ਹੈ, ਭਾਈ ਤਾਰਾ ਸਿੰਘਾਂ ਦਾ ਇਤਿਹਾਸ ਹੈ, ਬਾਬਾ ਦੀਪ ਸਿੰਘ ਦਾ ਇਤਿਹਾਸ ਹੈ, ਸਾਡੇ ਕਿੱਡੇ ਕਿੱਡੇ ਵੱਡੇ ਜਰਨੈਲ ਹੋਏ ਨੇ, ਸਰਦਾਰ ਸ਼ਾਮ ਸਿੰਘ ਅਟਾਰੀ, ਸਰਦਾਰ ਹਰੀ ਸਿੰਘ ਨਲਵਾ, ਸਰਦਾਰ ਜੋਰਾਵਰ ਸਿੰਘ ਵਰਗੇ ਜਰਨੈਲ ਜਿਨ੍ਹਾਂ ਦਾ ਨਾਂ ਸੁਣ ਕੇ ਜਿਹੜੀ ਦੁਸ਼ਮਣ ਸੀ ਕੰਬ ਜਾਂਦੇ ਸੀ।
ਦਿਲਬਰ ਸਾਹਿਬ,
ਇਹ ਸਾਡਾ ਗੌਰਵ।
ਜੀ ਜੀ, ਗੱਲਬਾਤ ਦੌਰਾਨ ਸਾਡੇ ਨਾਲ ਕੁਛ ਸਾਂਝ ਜਿਹੜੀ ਹੈ ਸਰੋਤਿਆਂ ਨੇ ਵੀ ਬਣਾਈ ਹੋਈ ਹੈ ਇਸ ਵੇਲੇ, ਔਰ ਸਾਡੇ ਨਾਲ ਜਗਤਾਰ ਗਿਲਟ ਟਿਕੇ ਹਾਂਗਕਾਂਗ ਵਾਲੇ ਭਾਜੀ ਜਿਹੜੇ ਆ ਉਹ ਜੁੜੇ ਨੇ, ਔਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਵੀ ਤੇ ਮੈਨੂੰ ਵੀ, ਸਤਿ ਸ੍ਰੀ ਅਕਾਲ ਗਿਲ ਸਾਹਿਬ ਔਰ ਜੀ, ਔਰ ਨਾਲ ਨਾਲ ਉਹਨਾਂ ਨੇ ਤੁਹਾਡੇ ਨਾਲ ਜਿਹੜੀ ਗੱਲਬਾਤ ਆ ਉਹ ਵੀ ਕਰਨੀ ਚਾਹੀਏ। ਕਹਿੰਦੇ ਸੁਣਨ ਚ ਆਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਸਾਹਿਬ ਜਾ ਕੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਮੇਰਾ ਅੰਗੀਠਾ ਨਾ ਫੋਲਿਆ ਜਾਵੇ ਤੇ ਮੇਰੀ ਕੋਈ ਯਾਦਗਾਰ ਨਾ ਬਣਾਈ ਜਾਵੇ, ਜੇ ਮੇਰੀ ਯਾਦਗਾਰ ਬਣਾਵੇਗਾ, ਜੋ ਮੇਰੀ ਯਾਦਗਾਰ ਬਣਾਵੇਗਾ ਉਸਦਾ ਕੁੱਲ ਨਾਸ਼ ਹੋ ਜਾਵੇਗਾ। ਸੁਣਨ ਚ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਰਾਪ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਸਾਹਿਬ ਦੇ ਗੁਰੂ ਘਰ ਉਸਾਰੇ, ਗੁਰੂ ਗੋਬਿੰਦ ਸਿੰਘ ਜੀ ਨੂੰ ਸਦਾ ਲਈ ਸੰਗਤਾਂ ਦੇ ਸਪੁਰਦ ਕਰ ਦਿੱਤਾ, ਇਸ ਵਿਚ ਕਿੰਨੀ ਕੁ ਸਚਾਈ ਹੈ? ਕਹਿੰਦੇ ਦਿਲਬਰ ਸਾਹਿਬ,
ਵੇਖੋ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਰੇੜ ਵਿਚ ਸਿੰਘਾਂ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਹੁਣ ਅੰਤਿਮ ਸੱਦਾ ਆ ਗਿਆ, ਜਮਸ਼ੈਦ ਖਾਨ ਤੇ ਗੁਲ ਖਾਨ ਨੇ ਜਦੋਂ ਮਹਾਰਾਜ ਨੂੰ ਖੰਜਰ ਮਾਰਿਆ ਤੇ ਮਹਾਰਾਜ ਜ਼ਖਮੀ ਹੋ ਗਏ, ਮਹਾਰਾਜ ਦਾ ਇਲਾਜ ਵੀ ਕੀਤਾ ਗਿਆ, ਮਹਾਰਾਜ ਤੰਦਰੁਸਤ ਵੀ ਹੋ ਗਏ, ਤੇ ਫਿਰ ਮਹਾਰਾਜ ਨੇ ਇੱਕ ਦਿਨ ਤੀਰ ਚਲਾਉਣ ਲੱਗਿਆ, ਉਹਨਾਂ ਦੇ ਤੋਕੇ ਤਾਂਪੇ ਟੁੱਟ ਗਏ, ਤੇ ਮਹਾਰਾਜ ਨੇ ਫਿਰ ਕਿਹਾ ਵੀ ਸਾਨੂੰ ਸੱਚਖੰਡ ਵਿਚੋਂ ਸੱਦਾ ਆ ਗਿਆ। ਸਿੰਘਾਂ ਨੇ ਕਿਹਾ ਸਾਨੂੰ ਕਿਹਨਾਂ ਦੇ ਲੜ ਲਾ ਚੱਲੇ ਹੋ, ਤੇ ਮਹਾਰਾਜ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਲਿਆਓ, ਫਿਰ ਗ੍ਰੰਥ ਸਾਹਿਬ ਲਿਆਂਦਾ ਗਿਆ, ਉਹਨੂੰ ਤਿਲਕ ਲਾ ਕੇ ਮਹਾਰਾਜ ਨੇ ਗੁਰਦਾ ਦੇ ਕੇ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ, ਜਿੰਨਾ ਚਿਕਰ ਮੇਰਾ ਗੁਰੂ ਦਾ ਸਿੱਖ, ਗੁਰੂ ਨਾਨਕ ਦਾ ਸਿੱਖ ਇਸ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਹੇਗਾ, ਪੰਜਾਂ ਪਿਆਰਿਆਂ ਦੇ ਵਿਚੋਂ ਮੇਰੇ ਦਰਸ਼ਨ ਹੋਇਆ ਕਰਨਗੇ, ਤੇ ਤੁਸਾਂ ਨੇ ਮਹਾਰਾਜ ਦੀ ਤਾਬਿਆ ਰਹਿਣਾ, ਪੂਜਾ ਕਾਲ ਦੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਦਾ, ਇਹ ਤਿੰਨ ਉਪਦੇਸ਼ ਕਰਕੇ ਮਹਾਰਾਜ ਨੇ ਇਹ ਗੱਲ ਜ਼ਰੂਰ ਕਹੀ ਕਿ ਸਾਡੇ ਪਿੱਛੋਂ ਸਾਡੀ ਚਿਖਾ ਨਹੀਂ ਫਰੋਲਣੀ, ਮਹਾਰਾਜ ਘੋੜੇ ਸਮੇਤ ਚਿਖਾ ਵਿਚ ਦਾਖਲ ਹੋਏ ਨੇ, ਬ੍ਰਹਮ ਅਗਨੀ ਪ੍ਰਚੰਡ ਕੀਤੀ ਹੈ, ਲੇਕਿਨ ਸਾਡੇ ਸਿੱਖਾਂ ਕੋਲੋਂ ਨਾ ਰਹਿ ਗਿਆ, ਲੇਕਿਨ ਕੋਈ ਅਸਥੀ ਨਹੀਂ ਮਿਲੀ, ਇੱਕ ਛੋਟੀ ਖੀਰੀ ਸਾਹਿਬ ਮਿਲੀ, ਉਹ ਇੱਕ ਇਸ਼ਾਰਾ ਸੀ ਵੀ ਜਦੋਂ ਤੱਕ ਮੇਰਾ ਸਿੱਖ ਇਸ ਸ੍ਰੀ ਸਾਹਿਬ ਤੇ ਭਰੋਸਾ ਕਰੇਗਾ, ਮੈਂ ਆਪਣੇ ਸਿੱਖ ਦੇ ਅੰਗ ਸੰਗ ਰਹਾਂਗਾ। ਬਾਕੀ ਇਹ ਜਿਹੜੀਆਂ ਗੱਲਾਂ ਆ ਕਿ ਸ਼ੇਰੇ ਪੰਜਾਬ ਮਹਾਰਾਜ ਨੇ ਉਹ ਕੀਤਾ ਤੇ ਉਹਦਾ ਕੁੱਲ ਨਾਸ਼ ਹੋਇਆ, ਇਹ ਸਾਰੀਆਂ ਅਸੀਂ ਮਨ ਘੱਟ ਗੱਲਾਂ ਸਮਝੀਆਂ, ਇਹ ਵਹਿਮ ਪਾਉਣ ਵਾਲੀਆਂ ਗੱਲਾਂ ਨੇ, ਅਸੀਂ ਇਹਨਾਂ ਗੱਲਾਂ ਵਿਚ ਨਹੀਂ ਪੈਣਾ, ਕਿਉਂਕਿ ਇਹ ਕੁੱਲ ਨਾਸ਼ ਤੇ ਜਿਸ ਤਰ੍ਹਾਂ ਇੱਕ ਇਤਿਹਾਸ ਜਿਹੜਾ ਦੱਸਦਾ ਵੀ ਅਸੀਂ ਡੋਗਰਿਆਂ ਨੇ ਸਚਾਲਾਂ ਚਾਲ ਕੇ ਇਹ ਸਾਰਾ ਕੀਤਾ, ਇਸ ਕਰਕੇ ਸਾਨੂੰ ਇਹ ਵਹਿਮ ਤੇ ਨਹੀਂ ਪੈਣਾ ਚਾਹੀਦਾ, ਕਿਉਂਕਿ ਮਹਾਰਾਜ ਦਾ ਸਾਨੂੰ ਇਹੀ ਇਸ਼ਾਰਾ ਸੀਗਾ, ਜਦੋਂ ਤੱਕ ਮੇਰਾ ਸਿੱਖ ਇਸ ਸ੍ਰੀ ਸਾਹਿਬ ਤੇ ਭਰੋਸਾ ਕਰੇਗਾ, ਮੈਂ ਆਪਣੀ ਖਾਲਸੇ ਦੇ ਅੰਗ ਸੰਗ ਰਹਾਂਗਾ।
ਜੀ ਹਾਂਜੀ ਜੀ, ਸੋ ਬਹੁਤ ਬਹੁਤ ਧੰਨਵਾਦ ਦਿਲਬਰ ਸਾਹਿਬ, ਅੱਜ ਦੇ ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਰਾਹੀਂ ਇੱਕ ਵਾਰ ਫੇਰ ਸਾਡਾ ਜਿਹੜਾ ਸਾਡੀ ਸਾਂਝ ਜਿਹੜੀ ਹੈ, ਸਾਡਾ ਜਿਹੜਾ ਰਾਬਤਾ ਆ ਉਹ ਸਾਡੇ ਵਿਰਸੇ ਤੇ ਇਤਿਹਾਸ ਦੇ ਨਾਲ ਬਣਾਉਣ ਦੇ ਲਈ, ਔਰ ਇਸ ਖਾਸ ਸਿਲਸਿਲੇ ਦੇ ਰਾਹੀਂ ਖਾਸ ਜਾਣਕਾਰੀ ਜਿਹੜੀ ਉਹ ਸਾਡੇ ਸਰੋਤਿਆਂ ਤੱਕ ਤੁਸੀਂ ਪਹੁੰਚਾਉਂਦੇ ਹੋ, ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
ਧੰਨਵਾਦ ਸਾਰੇ ਸਰੋਤਿਆਂ ਨੂੰ, ਬਹੁਤ ਬਹੁਤ ਧੰਨਵਾਦ ਜੋ ਆਪਣੀ ਦਿਲ ਦੀ ਬੁੱਕਲ ਵਿਚੋਂ ਇਸ ਧਰਮ ਤੇ ਵਿਖੇ ਪ੍ਰੋਗਰਾਮ ਨੂੰ ਧਿਆਨ ਦਿੰਦੇ ਨੇ, ਇਸੇ ਤਰ੍ਹਾਂ ਆਪਣਾ ਫੀਡਬੈਕ ਦਿੰਦੇ ਰਿਹਾ ਕਰੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਦੋਸਤੋ, ਵਿਰਸਾ ਤੇ ਇਤਿਹਾਸ ਸਿਲਸਿਲੇ ਦੇ ਵਿਚ ਸਾਡੇ ਨਾਲ ਹਮੇਸ਼ਾ ਵਾਂਗ ਜੁੜੇ ਹੋਏ ਸਨ ਸਰਦਾਰ ਕੁਲਜੀਤ ਸਿੰਘ ਦਿਲਬਰਹੁਰੀ। ਸੋ ਇਹ ਸਿਲਸਿਲਾ ਹੁਣ ਅਸੀਂ ਇੱਥੇ ਹੀ ਰੋਕਦੇ ਹਾਂ ਤੇ ਇਸ ਸਿਲਸਿਲੇ ਤੋਂ ਬਾਅਦ ਕੁਝ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਬਣੇ ਹੋਏ ਨੇ, ਮੈਂ ਉਨ੍ਹਾਂ ਦੇ ਮੈਸੇਜ ਜ਼ਰੂਰ ਇਸ ਵੇਲੇ ਸ਼ਾਮਲ ਕਰਦੀ ਜਾਵਾਂ, ਕਿਉਂਕਿ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਕਾਫੀ ਦੇਰ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਔਰ ਉਨ੍ਹਾਂ ਦੇ ਮੈਸੇਜ ਵੀ ਸਾਡੇ ਤੱਕ ਪਹੁੰਚ ਚੁੱਕੇ ਨੇ। ਔਰ ਉਸ ਤੋਂ ਬਾਅਦ ਫਿਰ ਮੈਂ ਜ਼ਰੂਰ ਤੁਹਾਨੂੰ ਗੁਜ਼ਾਰਿਸ਼ ਕਰਾਂਗੀ ਕਿ ਵਧਾਈਆਂ ਸਿਲਸਿਲੇ ਦੇ ਲਈ ਜੇਕਰ ਤੁਸੀਂ ਕਿਸੇ ਨੇ ਵੀ ਆਪਣੇ ਸਕੇ ਸੰਬੰਧੀ, ਕਿਸੇ ਦੋਸਤ ਮਿੱਤਰ, ਆਪਣੇ ਨਜ਼ਦੀਕੀ ਕਰੀਬੀ ਦੇ ਖਾਸ ਦਿਨ ਦੇ ਉੱਤੇ ਸਾਡੇ ਵੱਲੋਂ ਇੱਕ ਸਰਪ੍ਰਾਈਜ਼ ਕਾਲ ਜਿਹੜੀ ਆ ਕਰਵਾਉਣੀ ਆ, ਤਾਂ ਤੁਸੀਂ ਉਹਨਾਂ ਦਾ ਨੰਬਰ ਜਿਹੜਾ ਆ ਉਹ ਨਾਮ ਨੰਬਰ ਤੇ ਕੀ ਖਾਸ ਉਹਨਾਂ ਦਾ ਅੱਜ ਦਿਨ ਹੈ ਉਹ ਸਾਨੂੰ ਭੇਜ ਦਿਓ ਤੇ ਫਿਰ ਅਸੀਂ ਇਹ ਵਧਾਈਆਂ ਜਿਹੜੀਆਂ ਉਹ ਤੁਹਾਡੇ ਵੱਲੋਂ ਸਾਡੇ ਹਰਮਨ ਰੇਡੀਓ ਪਰਿਵਾਰ ਵੱਲੋਂ ਉਨ੍ਹਾਂ ਤੱਕ ਪਹੁੰਚਾਵਾਂਗੇ ਇੱਕ ਸਰਪ੍ਰਾਈਜ਼ ਕਾਲ ਦੇ ਰੂਪ ਦੇ ਵਿਚ। ਲੋ ਜੀ, ਦੋਸਤ ਜਿਹੜੇ ਬਣੇ ਹੋਏ ਨੇ ਮੈਂ ਉਨ੍ਹਾਂ ਨੂੰ ਸ਼ਾਮਲ ਕਰਦੀ ਜਾਂਦੀ ਹਾਂ। ਅਮਰੀਕ ਸਿੰਘ ਹੁਰੀ ਸਾਡੇ ਨਾਲ ਜੁੜੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ, ਵੈਰੀ ਗੁੱਡ ਸ਼ੋਅ, ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਅਮਰੀਕ ਸਿੰਘ ਜੀ ਤੁਹਾਨੂੰ ਵੀ, ਔਰ ਸ਼ੋਅ ਤੁਸੀਂ ਪਸੰਦ ਕੀਤਾ ਉਹਦੇ ਲਈ ਬਹੁਤ ਬਹੁਤ ਧੰਨਵਾਦ। ਕਹਿੰਦੇ ਇੰਜੋਇੰਗ ਹੋਲੀਡੇਜ਼, ਕੀਪ ਇਟ ਅਪ। ਬਿਲਕੁਲ ਜੀ, ਇੰਜੋਏ ਕਰੋ ਔਰ ਸਾਨੂੰ ਇਸੇ ਤਰ੍ਹਾਂ ਹੌਸਲਾ ਦਿੰਦੇ ਰਿਹਾ ਕਰੋ, ਬੜਾ ਚੰਗਾ ਲੱਗਦਾ ਹੈ। ਔਰ ਕਹਿੰਦੇ ਹੁੰਦੇ ਆ ਵੀ ਹਨਾ, ਤਾਕਤ ਸਾਡੀ ਦੁੱਗਣੀ ਹੋ ਜਾਂਦੀ ਹੈ, ਸੋ ਤੁਸੀਂ ਸਾਡੀ ਸਟਰੈਂਥ ਹੋ ਜੀ, ਸਾਡੀ ਸ਼ਕਤੀ ਹੋ ਤੁਸੀਂ। ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਜੁੜਨ ਦੇ ਲਈ। ਇਸੇ ਤਰ੍ਹਾਂ ਬਣੇ ਰਹੋ, ਪ੍ਰੋਗਰਾਮ ਚ ਅਜੇ ਬਹੁਤ ਕੁਝ ਬਾਕੀ ਹੈ ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜੁੜੇ ਨੇ ਜੀ ਜਗਤਾਰ ਗਿੱਲ ਠੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਦੁਬਾਰਾ ਜੁੜਨ ਜਾ ਰਹੇ ਨੇ, ਸ਼ਾਇਦ ਉਹ ਮੈਸੇਜ ਟਾਈਪ ਕਰ ਰਹੇ ਨੇ, ਜ਼ਰੂਰ ਬਹੁਤ ਜਲਦ ਤੁਹਾਡਾ ਮੈਸੇਜ ਮੈਂ ਸ਼ਾਮਲ ਕਰਾਂਗੀ। ਤੇ ਮਨਪ੍ਰੀਤ ਸਿੰਘ SSK ਅਕਾਊਂਟੈਂਟ ਵਾਲੇ ਵੀ ਪ੍ਰੋਗਰਾਮ ਦੇ ਵਿਚ ਜੁੜ ਚੁੱਕੇ ਨੇ, ਕਿਆ ਬਾਤ ਹੈ। SSK ਅਕਾਊਂਟੈਂਟ ਤੋਂ ਹਮੇਸ਼ਾ ਪਹਿਲਾਂ ਹਰਮਨ ਰੇਡੀਓ ਨੂੰ ਸਹਿਯੋਗ ਵੀ ਕਰਦੇ ਆਏ ਆ, ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਆਪ ਜੀ ਨੂੰ ਵੀ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਤੁਸੀਂ ਪਸੰਦ ਕਰ ਰਹੇ ਹੋ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਸਾਡੇ ਨਾਲ ਹੋ। ਸੋ ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣ ਦੇ ਲਈ। SSK ਅਕਾਊਂਟੈਂਟਸ ਜਿਹੜੇ ਕਿ ਡੈਂਡੀਨੋਂਗ ਦੇ ਵਿਚ ਆਪਣੀਆਂ ਸੇਵਾਵਾਂ ਦਿੰਦੇ ਨੇ, ਜੇਕਰ ਤੁਹਾਡੀ ਵੀ ਇਸ ਸੰਬੰਧੀ ਕੋਈ ਸਮੱਸਿਆ ਹੈ ਜਾਂ ਕੋਈ ਮੁਸ਼ਕਲ ਹੈ ਅਕਾਊਂਟੈਂਟ ਸੇਵਾਵਾਂ ਜਿਹੜੀਆਂ ਤੁਸੀਂ ਲੈਣੀਆਂ ਚਾਹੁੰਦੇ ਹੋ ਜਾਂ ਫਿਰ ਟੈਕਸ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ, ਤਾਂ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਡੈਂਡੀਨੋਂਗ ਦੇ ਵਿੱਚ ਆਫਿਸ ਹੈ ਜੀ, SSK ਅਕਾਊਂਟੈਂਟਸ ਦਾ ਫੇਸਬੁੱਕ ਪੇਜ ਵੀ ਫਾਲੋ ਕਰ ਸਕਦੇ ਹੋ। ਤੇ ਇਹਦੇ ਨਾਲ ਹੀ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਜੁੜ ਚੁੱਕੇ ਨੇ, ਜਗਤਾਰ ਭਾਜੀ। ਕਹਿੰਦੇ ਅਮਰਦੀਪ ਗੀਤ ਸੁਣਾ ਦਿਓ, ਗੁਰਦੀਪ ਸਵੱਦੀ ਦਾ ਲਾਡਲੀਏ। ਜ਼ਰੂਰ ਕੋਸ਼ਿਸ਼ ਕਰਦੀ ਹਾਂ ਜੀ, ਪ੍ਰੋਗਰਾਮ ਦੌਰਾਨ ਜੇਕਰ ਮੈਨੂੰ ਡਾਟਾਬੇਸ ਦੇ ਵਿੱਚ ਇਹ ਗੀਤ ਲੱਭਦਾ ਤਾਂ ਫਿਰ ਬਹੁਤ ਜਲਦ ਆਪਾਂ ਸੁਣਾਵਾਂਗੇ। ਤੇ ਹੁਣ ਆਪਾਂ ਅਗਲੇ ਸਿਲਸਿਲੇ ਵੱਲ ਵਧਦੇ ਹਾਂ ਤੇ ਅਗਲਾ ਸਿਲਸਿਲਾ ਜਿਹੜਾ ਨਾ ਬਹੁਤਾ ਵੱਡਾ ਨਹੀਂ ਹੈ, ਅੱਜ ਦੇ ਦਿਨ ਦੇ ਉੱਤੇ ਥੋੜੀ ਜਿਹੀ ਗੱਲ ਕਰਨੀ। ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ ਹੈ ਅੱਜ ਤੇ 29 ਜੂਨ ਨੂੰ ਕਹਿੰਦੇ 2014 ਦੇ ਵਿੱਚ 12 ਟ੍ਰੋਪੀਕਲ ਰਿਸਰਚ ਇੰਸਟੀਟਿਊਸ਼ਨ ਸੀਗੀਆਂ, ਸੰਸਥਾਵਾਂ ਸੀਗੀਆਂ, ਜਿਨ੍ਹਾਂ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ। ਤੇ ਉਸ ਰਿਪੋਰਟ ਤੋਂ ਬਾਅਦ 2016 ਦੇ ਵਿੱਚ ਕਹਿੰਦੇ UN ਵੱਲੋਂ ਪਾਸ ਕੀਤੇ ਜਾਣ ਤੋਂ ਬਾਅਦ 29 ਜੂਨ ਦਾ ਜਿਹੜਾ ਦਿਨ ਆ ਉਹਨੂੰ ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ ਵਜੋਂ ਮਾਨਤਾ ਦਿੱਤੀ ਗਈ ਸੀ। ਸੋ ਇਹ ਭੂਖੰਡਾਂ ਨੂੰ ਜਿਹੜੇ ਇਹ ਖਾਸ ਭੂਖੰਡ ਨੇ ਇਨ੍ਹਾਂ ਨੂੰ ਪੇਸ਼ ਹੋਣ ਵਾਲੀਆਂ ਜਿਹੜੀਆਂ ਚੁਣੌਤੀਆਂ ਜਾਂ ਇਨ੍ਹਾਂ ਖੇਤਰਾਂ ਦੇ ਵਿੱਚ ਬਨਸਪਤੀ ਜਾਂ ਜੀਵ ਜੰਤੂਆਂ ਦੀਆਂ ਜਿਹੜੀਆਂ ਪ੍ਰਜਾਤੀਆਂ ਆ ਉਹਨਾਂ ਨੂੰ ਆਉਣ ਵਾਲੀਆਂ ਜਿਹੜੀਆਂ ਚੁਣੌਤੀਆਂ ਜਾਂ ਵੰਗਾਰਾਂ ਆ ਉਹਨਾਂ ਵੱਲ ਧਿਆਨ ਦਿਵਾਉਣ ਦੇ ਵਜੋਂ ਇਹ ਦਿਨ ਜਿਹੜਾ ਆ ਇਹ ਮਨਾਇਆ ਜਾਂਦਾ ਜਾਂ ਫਿਰ ਰੱਖਿਆ ਗਿਆ ਆ ਜਾਂ ਫਿਰ ਕਿਹਾ ਜਾ ਸਕਦਾ ਕਿ ਇਸ ਦਿਨ ਨੂੰ ਮੁਕਰਰ ਕੀਤਾ ਗਿਆ ਆ ਕਿ ਇਸ ਸੰਬੰਧੀ ਜਿਹੜੇ ਵੀ ਦੇਸ਼ਾਂ ਦੇ ਵਿੱਚ ਇਹ ਖੇਤਰ ਆਉਂਦੇ ਆ ਉਹਨਾਂ ਖੇਤਰਾਂ ਦੇ ਲਈ ਖਾਸ ਤੌਰ ਦੇ ਉੱਤੇ ਜਿਹੜੇ ਯਤਨ ਆ ਉਹ ਕੀਤੇ ਜਾਣ। ਜ਼ਿਆਦਾਤਰ ਇਹ ਖੇਤਰ ਜਿਹੜੇ ਆ ਗਰਮ ਹੁੰਦੇ ਆ ਜਾਂ ਫਿਰ ਅੰਦਰੂਨੀ ਇਲਾਕੇ ਜਿਹੜੇ ਆ ਉਹਨਾਂ ਦੇ ਵਿੱਚ ਮੀਂਹ ਦਾ ਜਿਹੜਾ ਆ ਉਹ ਬਹੁਤ ਜ਼ੋਰ ਰਹਿੰਦਾ ਆ, ਜਿਹਦੇ ਕਾਰਨ ਦੋਸਤੋ ਇੱਥੇ ਕਲਾਈਮੇਟ ਚੇਂਜ ਜਾਂ ਡੀਫੋਰੈਸਟੇਸ਼ਨ ਜਾਂ ਫਿਰ ਲੋਗਿੰਗ ਹਨਾ ਜਾਂ ਅਰਬਨਾਈਜੇਸ਼ਨ ਵਰਗੀਆਂ ਜਿਹੜੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਆਉਂਦੀਆਂ ਆ। ਯਾਨੀ ਕਿ ਜਦੋਂ ਅਸੀਂ ਲੋਗਿੰਗ ਦੀ ਗੱਲ ਕਰਦੇ ਹਾਂ ਵੀ ਲੱਕੜਾਂ ਦੀ ਜਿਹੜੀ ਵਢਾਈ ਆ ਜਾਂ ਫਿਰ ਲੱਕੜਾਂ ਦੀ ਵਢਾਈ ਤੋਂ ਲੈ ਕੇ ਢੋ ਢੁਆਈ ਦੀ ਜਿਹੜੀ ਸਮੱਸਿਆ ਆ ਹਨਾ, ਫਿਰ ਸ਼ਹਿਰੀਕਰਨ ਜਿਹੜਾ ਆ ਉਹ ਮਤਲਬ ਟੁੱਟਿਆ ਰਹਿੰਦਾ ਆ, ਔਰ ਡੈਮੋਗ੍ਰਾਫਿਕ ਚੇਂਜਸ ਜਿਹੜੀਆਂ ਆ ਉਹ ਵੀ ਬਹੁਤ ਜ਼ਿਆਦਾ ਆਉਂਦੀਆਂ ਆ। ਸੋ ਇਹ ਜਿਹੜੀਆਂ ਸਮੱਸਿਆਵਾਂ ਨੇ ਜਾਂ ਫਿਰ ਇਹੋ ਜਿਹੀਆਂ ਜਿਹੜੀਆਂ ਚੁਣੌਤੀਆਂ ਨੇ ਇਹਨਾਂ ਦੇ ਨਾਲ ਜਿਹੜੀਆਂ ਕੰਟਰੀਜ਼ ਜਾਂ ਜਿਹੜੇ ਵੀ ਦੇਸ਼ਾਂ ਦੇ ਵਿੱਚ ਟ੍ਰੋਪਿਕਸ ਜਿਹੜੇ ਪੈਂਦੇ ਆ, ਟ੍ਰੋਪੀਕਲ ਏਰੀਆਜ਼ ਪੈਂਦੇ ਆ, ਹਨਾ, ਉੱਥੇ ਜਿਹੜੀਆਂ ਵੀ ਪ੍ਰਜਾਤੀਆਂ ਆ ਖਾਸ ਤੌਰ ਦੇ ਉੱਤੇ ਰੁੱਖਾਂ ਦੀਆਂ, ਹਨਾ, ਮੈਨਗ੍ਰੋਵ ਇੱਕ ਰੁੱਖਾਂ ਦੀ ਪ੍ਰਜਾਤੀ ਆ, ਕਾਫੀ ਜ਼ਿਆਦਾ ਜੰਗਲ ਜਿਹੜੇ ਆ ਉਸ ਪ੍ਰਜਾਤੀ ਦੇ ਇਹਨਾਂ ਖੇਤਰਾਂ ਦੇ ਵਿੱਚ ਹੁੰਦੇ ਆ, ਤੇ ਇਸੇ ਤਰ੍ਹਾਂ ਹੋਰ ਉਸੇ ਪ੍ਰਜਾਤੀ ਦੇ ਨਾਲ ਹੋਰ ਬਹੁਤ ਸਾਰੀਆਂ ਜਿਹੜੀਆਂ ਪ੍ਰਜਾਤੀਆਂ ਆ ਉਹ ਸੰਬੰਧਿਤ ਆ। ਸੋ ਇਹੋ ਜਿਹੇ ਇਲਾਕਿਆਂ ਦੇ ਵਿੱਚ ਜਿਹੜੀ ਸਸਟੇਨੇਬਿਲਿਟੀ ਜਿਹੜੀ ਹੈ ਜਾਂ ਸਸਟੇਨੇਬਲ ਡਿਵੈਲਪਮੈਂਟ ਜਿਹੜੀ ਹੈ, ਹਨਾ, ਉਹ ਜਿਹੜੀ ਵਧਾਉਣ ਦੇ ਲਈ ਜਾਂ ਉਹਦਾ ਜਿਹੜਾ ਵਿਕਾਸ ਆ ਉਹ ਕਰਨ ਦੇ ਲਈ ਖਾਸ ਤੌਰ ਦੇ ਉੱਤੇ ਜਿਹੜੇ ਉਪਰਾਲੇ ਆ ਉਹ ਕੀਤੇ ਜਾਣੇ ਚਾਹੀਦੇ ਔਰ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅਜਿਹੇ ਯਤਨ ਜਿਹੜੇ ਆ ਉਹ ਕੀਤੇ ਜਾਣ, ਅਜਿਹਾ UN ਵੱਲੋਂ ਇਸ ਦਿਨ ਨੂੰ ਮਾਨਤਾ ਦੇਣ ਵਜੋਂ ਮੁਕਰਰ ਕੀਤਾ ਗਿਆ ਸੀਗਾ। ਸੋ ਜਦੋਂ ਅਸੀਂ ਗੱਲ ਇਹ ਕਰਦੇ ਆ ਵੀ ਵੱਖ ਵੱਖ ਜਿਹੜੇ ਇਲਾਕੇ ਆ, ਦੇਖੋ ਜਿਹੜੀ ਕੁਦਰਤ ਆ ਕਿੰਨੀ ਵਿਸ਼ਾਲ ਆ, ਹਨਾ, ਕੋਈ ਖੇਤਰ ਜਿਹੜਾ ਆ ਉਹ ਮਾਰੂਥਲ ਆ, ਕੋਈ ਖੇਤਰ ਜਿਹੜਾ ਆ ਉਹ ਸਮੁੰਦਰੀ ਆ, ਕੋਈ ਅਸੀਂ ਕਹਿੰਦੇ ਆ ਵੀ ਰੇਨ ਫੋਰੈਸਟ ਆ, ਟ੍ਰੋਪੀਕਲ ਆ, ਹਨਾ। ਸੋ ਇਹ ਕੁਦਰਤ ਦੇ ਬਹੁਤ ਤਰ੍ਹਾਂ ਦੇ ਜਿਹੜੇ ਭੇਦ ਆ, ਹਨਾ, ਕਿਸੇ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੀ ਪ੍ਰਜਾਤੀ ਆ, ਕਿਸ ਤਰ੍ਹਾਂ ਦੇ ਜੀਵ ਜੰਤੂ ਆ, ਪਾਣੀ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਆ, ਪਰ ਇਹ ਸਾਰਾ ਕੁਝ ਜਿਹੜਾ ਆ ਅਸਲ ਦੇ ਵਿੱਚ ਬਚਾਉਣ ਦੀ ਵੀ ਬਹੁਤ ਵੱਡੀ ਲੋੜ ਆ। ਅਸੀਂ ਨਾ ਇੰਡੀਆ ਦੇ ਵਿੱਚ ਜਦੋਂ ਭਾਰਤ ਚ ਰਹਿੰਦੇ ਆ ਉੱਥੇ ਅਸੀਂ ਇਹਨਾਂ ਚੀਜ਼ਾਂ ਦੇ ਲਈ ਬਿਲਕੁਲ ਵੀ ਅਵੇਅਰ ਨਹੀਂ ਆ, ਉੱਥੇ ਸੁਚੇਤ ਨਹੀਂ ਆ। ਕਹਿੰਦੇ ਇੱਕ ਨਾ ਅਸਾਮ ਦੇ ਵਿੱਚ ਇੱਕ ਵਾਰੀ, ਕਹਿੰਦੇ 1979 ਦੀ ਗੱਲ ਆ, ਵੀ ਇੱਕ ਬੜਾ ਭਿਆਨਕ ਹੜ੍ਹ ਆਇਆ ਸੀ ਤੇ ਕਹਿੰਦੇ ਉੱਥੇ ਇੱਕ 16 ਸਾਲ ਦਾ ਇੱਕ ਮੁੰਡਾ ਸੀ ਯਾਦਵ ਪਿਆਂਗ, ਤੇ ਉਹ ਬੱਚਾ ਜਿਹੜਾ ਸੀ ਉਹਦੇ ਉੱਤੇ ਏਦਾਂ ਦਾ ਅਸਰ ਹੋਇਆ ਵੀ ਉਹਨੇ ਹਰ ਸਾਲ ਵੀ ਜਿਹੜਾ ਹੜ੍ਹ ਆਉਂਦਾ ਸੀ ਤੇ ਹਰ ਸਾਲ ਜਿਹੜੀ ਤਬਾਹੀ ਮੱਚਦੀ ਸੀ ਉਹਦੇ ਕਾਰਨ ਉਹਨੇ ਜਾਣਨੇ ਚਾਹੇ ਵੀ ਸਾਡੇ ਇਸ ਇਲਾਕੇ ਦੇ ਵਿੱਚ ਇਹ ਹੜ੍ਹ ਕਿਉਂ ਆਉਂਦਾ ਤੇ ਇਸ ਤੋਂ ਬਾਅਦ ਇੰਨਾ ਨੁਕਸਾਨ ਜਿਹੜਾ ਕਿਉਂ ਹੁੰਦਾ। ਉਹਨੇ ਜਦੋਂ ਉਹਦੇ ਕਾਰਨ ਜਿਹੜੇ ਜਾਣਨੇ ਚਾਹੇ ਤਾਂ ਕਹਿੰਦੇ ਉਹਨੂੰ ਪਤਾ ਲੱਗਿਆ ਵੀ ਇਹ ਇਲਾਕਾ ਜਿਹੜਾ ਆ ਬੰਜਰ ਜ਼ਮੀਨ ਵਾਲਾ ਆ, ਰੁੱਖ ਨਹੀਂ ਇੱਥੇ ਲਗਾਏ ਗਏ ਜਿਹਦੇ ਕਾਰਨ ਹੜ੍ਹ ਜਿਹੜਾ ਜਦੋਂ ਵੀ ਆਉਂਦਾ ਆ ਸਾਰਾ ਕੁਝ ਵਹਾ ਕੇ ਲੈ ਜਾਂਦਾ। ਕਹਿੰਦੇ ਉਹਦੇ ਦਿਮਾਗ 'ਚ ਨਾ ਇਹ ਗੱਲ ਬੈਠ ਗਈ ਵੀ ਸਭ ਤੋਂ ਪਹਿਲਾਂ ਰੁੱਖ ਲਗਾਉਣੇ ਜ਼ਰੂਰੀ ਹੈ ਔਰ ਉਸ ਜ਼ਮੀਨ ਦੇ ਵਿੱਚ ਕਿੱਦਾਂ ਦੇ ਰੁੱਖ ਲੱਗਣੇ ਚਾਹੀਦੇ ਆ ਉਹਦੇ ਉੱਤੇ ਵੀ ਉਹਨੇ ਖੋਜ ਕੀਤੀ, ਹਨਾ, ਔਰ ਉਸ ਖੋਜ ਤੋਂ ਬਾਅਦ ਉਹਨੂੰ ਜਿਹੜਾ ਉਸ ਵੇਲੇ ਕਹਿੰਦੇ ਕਿਸੇ ਨੇ ਵੀ ਸਹਿਯੋਗ ਨਹੀਂ ਦਿੱਤਾ, ਕਿਸੇ ਨੇ ਕੋਈ ਮਦਦ ਨਹੀਂ ਉਹਦੀ ਕੀਤੀ, ਪਰ ਉਹ ਜਿਹੜੇ ਸਰਕਾਰੀ ਤੌਰ ਦੇ ਉੱਤੇ ਜਿਹੜੇ ਫੋਰੈਸਟ ਡਿਪਾਰਟਮੈਂਟ ਆ ਜਾਂ ਜੰਗਲ ਵਿਭਾਗ ਜਿਹਨੂੰ ਜੰਗਲਾਤ ਵਿਭਾਗ ਅਸੀਂ ਕਹਿੰਦੇ ਆ, ਹਨਾ, ਉਹਨਾਂ ਨੇ ਵੀ ਕਹਿੰਦੇ ਕੋਈ ਮਦਦ ਨਹੀਂ ਉਹਦੀ ਕੀਤੀ। ਪਰ ਉਸ ਵੇਲੇ ਜਦੋਂ ਉਹ ਆਪਣੀਆਂ ਜਿਹੜੀਆਂ ਪਲੈਨਿੰਗ ਸੀਗੀਆਂ ਦਿੰਦਾ ਸੀ ਉਹਨਾਂ ਨੂੰ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਆ, ਉਹ ਜਦੋਂ ਕੁਛ ਆਪਣਾ ਕੋਈ ਵੀ ਪਲਾਨ ਲੈ ਕੇ ਜਾਂਦਾ ਸੀਗਾ ਤਾਂ ਉਹਦੀ ਕੋਈ ਗੱਲ ਗੌਲਦਾ ਹੀ ਨਹੀਂ ਸੀਗਾ। ਕਹਿੰਦੇ ਫਿਰ ਜਦੋਂ ਨਾ ਉਹਨੇ ਉਸ ਜ਼ਮੀਨ ਤੇ ਆਪਣੇ ਆਪ ਹੀ ਵਿਚਾਰੇ ਨੇ ਉਹਨੇ ਹੌਲੀ 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 ਆਪਣੇ ਜਿਹੜੇ ਛੋਟੇ ਮੋਟੇ ਸਾਧਨ ਸੀ ਉਹਨਾਂ ਦੇ ਨਾਲ ਉਸ ਜ਼ਮੀਨ ਦੇ ਉੱਤੇ ਉਹਨੇ ਰੁੱਖ ਲਾਉਣ ਦੀ ਸ਼ੁਰੂਆਤ ਕਰ ਦਿੱਤੀ। ਉਹ ਨਾ ਕਿਸੇ ਕਬੀਲੇ ਦੇ ਨਾਲ ਸੰਬੰਧਿਤ ਨਹੀਂ ਸੀ, ਸਿਰਫ ਉਹਨੇ ਆਪਣੇ ਤੌਰ ਦੇ ਉੱਤੇ ਹੀ ਜਿਹੜੀ ਵੀ ਖਾਲੀ ਜ਼ਮੀਨ ਸੀਗੀ ਬੰਜਰ ਸੀਗੀ ਉੱਥੇ ਉਹਨੇ 20 ਕਹਿੰਦੇ ਬਾਂਸ ਦੇ ਰੁੱਖ ਜਿਹੜੇ ਆ ਉਹ ਲਗਾਏ। ਪਹਿਲੇ ਸਾਲ ਤੋਂ ਸ਼ੁਰੂ ਕਰਕੇ ਕਹਿੰਦੇ 30 ਸਾਲ ਤੱਕ ਉਹ ਲਗਾਤਾਰ ਕਹਿੰਦੇ ਰੁੱਖ ਲਾਉਂਦਾ ਰਿਹਾ। 1360 ਹੈਕਟੇਅਰ ਜ਼ਮੀਨ ਜਿਹੜੀ ਹੈ ਉਹਦੇ ਉੱਤੇ ਉਹ ਰੁੱਖ ਲਗਾਉਂਦਾ ਰਿਹਾ। ਰੋਟੀ ਪਾਣੀ ਦਾ ਜਿਹੜਾ ਜੁਗਾੜ ਸੀਗਾ ਆਪਾਂ ਨੂੰ ਉਹੀ ਹੁੰਦਾ ਨਾ ਵੀ ਜੇ ਉਹ ਰੁੱਖ ਹੀ ਲਗਾਉਂਦਾ ਰਿਹਾ ਤਾਂ ਫਿਰ ਉਹਦਾ ਰੋਟੀ ਪਾਣੀ ਦਾ ਜੁਗਾੜ ਕਿੱਦਾਂ ਹੁੰਦਾ ਹੋਊਗਾ, ਹਨਾ। ਕਹਿੰਦੇ ਵੀ ਉਹਦੇ ਲਈ ਉਹ ਦੁੱਧ ਵੇਚਦਾ ਸੀਗਾ, ਹਨਾ, ਉਹਨੇ ਪਸ਼ੂ ਰੱਖੇ ਹੋਏ ਸੀ ਔਰ ਦੁੱਧ ਵੇਚਦਾ ਸੀਗਾ। ਕਹਿੰਦੇ 2009 ਤੱਕ ਕਿਸੇ ਨੂੰ ਵੀ ਨਹੀਂ ਪਤਾ ਸੀਗਾ ਕਿ ਇਹੋ ਜਿਹਾ ਕੋਈ ਜਿਹੜਾ ਬੰਦਾ ਆ ਉਹ ਇੱਦਾਂ ਐਡਾ ਵੱਡਾ ਕੰਮ ਕਰ ਰਿਹਾ ਵਾਤਾਵਰਣ ਦੇ ਲਈ, ਹਨਾ। ਔਰ ਕਹਿੰਦੇ 2009 ਦੇ ਵਿੱਚ ਕੋਈ ਵਾਇਲਡ ਫੋਟੋਗ੍ਰਾਫਰ ਜਿਹੜਾ ਆ ਜਿਹੜੇ ਫੋਟੋਗ੍ਰਾਫੀ ਦਾ ਸ਼ੌਕ ਰੱਖਦੇ ਆ ਜਿੱਦਾਂ ਵਿਦੇਸ਼ਾਂ ਤੋਂ ਵੀ ਬਹੁਤ ਲੋਕ ਲੱਭ ਲੱਭ ਕੇ ਨਾ ਇਹੋ ਜਿਹੇ ਸੋਹਣੇ ਜਿਹੜੇ ਕੁਦਰਤੀ ਨਜ਼ਾਰੇ ਆ ਉਹਨਾਂ ਨੂੰ ਉਹ ਕੈਪਚਰ ਕਰਨ ਦੇ ਲਈ ਜਾਂਦੇ ਆ। ਤੇ ਕਹਿੰਦੇ ਇਸੇ ਤਰ੍ਹਾਂ ਦਾ ਇੱਕ ਵਾਇਲਡ ਫੋਟੋਗ੍ਰਾਫਰ ਸੀ ਜੀਤੂ ਖਲਿਤਾ ਜਿਹਦਾ ਨਾਮ ਸੀਗਾ। ਕਹਿੰਦੇ ਉਹਨੂੰ ਇਸ ਜੰਗਲ ਦੇ ਬਾਰੇ ਪਤਾ ਲੱਗਿਆ ਵੀ ਉੱਥੇ ਹੁਣ ਇੰਨੇ ਰੁੱਖ ਉਹਨੇ ਲਗਾ ਦਿੱਤੇ ਸੀਗੇ ਕਿ ਉਹ ਪੂਰਾ ਜੰਗਲ ਬਣ ਗਿਆ ਸੀਗਾ, ਹਨਾ। ਤਾਂ ਕਹਿੰਦੇ ਵੀ ਉਸ ਫੋਟੋਗ੍ਰਾਫਰ ਨੂੰ ਜਦੋਂ ਪਤਾ ਲੱਗਿਆ ਵੀ ਇਹ ਜਿਹੜਾ ਜੰਗਲ ਆ ਇਹਦੇ ਪਿੱਛੇ ਪਿਆਂਗ ਜਿਹੜੇ ਮੁੰਡੇ ਦੀ ਅਸੀਂ ਗੱਲ ਕਰ ਰਹੇ ਹਾਂ ਕਿ 16 ਸਾਲ ਦੀ ਉਮਰ ਦੇ ਵਿੱਚ ਉਹਦੇ ਉੱਤੇ ਐਡਾ ਅਸਰ ਹੋਇਆ ਸੀਗਾ ਕਿ ਜਿਹੜੀ ਭਿਆਨਕ ਕੁਦਰਤੀ ਕਰੋਪੀ ਹੜਾਂ ਦੇ ਰੂਪ ਦੇ ਵਿੱਚ ਜਿਹੜੀ ਵਾਪਰਦੀ ਸੀ। ਉਹਨੇ ਉਸ ਮੁੰਡੇ ਦੇ ਬਾਰੇ ਪਤਾ ਕੀਤਾ ਤਾਂ ਕਹਿੰਦੇ ਪਤਾ ਲੱਗਿਆ ਇੱਕ ਕਹਾਣੀ ਉਹਦੇ ਪਿੱਛੇ ਕੀ ਸੀ ਕਿ 2012 ਦੇ ਵਿੱਚ ਫਿਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਉਹਨੂੰ ਬੁਲਾਇਆ, ਜਦੋਂ ਵਾਇਲਡ ਫੋਟੋਗ੍ਰਾਫਰ ਜੀਤੂ ਨੇ ਉਹਦੀ ਸਟੋਰੀ ਜਿਹੜੀ ਸੀਗੀ ਉਹ ਬਾਹਰ ਲਿਆਂਦੀ ਤਾਂ ਫਿਰ ਦੇਖੋ ਆਪਣੇ ਦੇਸ਼ ਦੇ ਵਿੱਚ ਉਹਦੀ ਕਦਰ ਪਈ। ਫਿਰ ਜਾ ਕੇ 2012 ਦੇ ਵਿੱਚ ਕਹਿੰਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਉਹਨੂੰ ਬੁਲਾਇਆ, ਉੱਥੇ ਉਹਨੂੰ ਫੋਰੈਸਟ ਮੈਨ ਆਫ ਇੰਡੀਆ ਦਾ ਅਵਾਰਡ ਜਿਹੜਾ ਹੈ ਉਹ ਦਿੱਤਾ ਗਿਆ। ਤੇ ਉਸ ਤੋਂ ਬਾਅਦ ਕਹਿੰਦੇ ਡਾਕਟਰ ਅਬਦੁਲ ਕਲਾਮ ਆਜ਼ਾਦ ਜਿਹੜੇ ਕਿ ਉਸ ਵੇਲੇ ਰਾਸ਼ਟਰਪਤੀ ਸੀ ਉਹਨਾਂ ਨੂੰ ਵੀ ਪਿਆਂਗ ਬਾਰੇ ਜਦੋਂ ਪਤਾ ਲੱਗਿਆ ਉਹਨਾਂ ਨੇ 2.5 ਲੱਖ ਰੁਪਏ ਦੀ ਜਿਹੜੀ ਮਦਦ ਆ ਉਹ ਉਹਨੂੰ ਦਿੱਤੀ ਤੇ ਉਹਨੂੰ ਸਨਮਾਨਿਤ ਵੀ ਕੀਤਾ ਤੇ 2015 ਦੇ ਵਿੱਚ ਕਹਿੰਦੇ ਉਹਨੂੰ ਪਦਮ ਸ਼੍ਰੀ ਵੀ ਮਿਲਿਆ। ਤੇ ਹੁਣ ਕਹਿੰਦੇ ਉਹ ਅਮਰੀਕਾ ਦੇ ਸਕੂਲਾਂ ਚ ਪੜਾਇਆ ਜਾਂਦਾ ਆ, ਉਹਦੀ ਉਹ ਸਟੋਰੀ ਦੇਖੋ ਅਮਰੀਕਾ ਦੇ ਸਕੂਲਾਂ ਚ ਪੜਾਈ ਜਾਂਦੀ ਆ। ਫੋਰੈਸਟ ਮੈਨ ਆਫ ਇੰਡੀਆ ਨੇ ਜਿਹੜਾ ਉਹ ਜੰਗਲ ਵਸਾਇਆ ਸੀ ਉਸ ਜੰਗਲ ਦੇ ਬਾਰੇ ਚ ਉਹ ਸਟੋਰੀ ਜਿਹੜੀ ਆ ਉਹ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਪਹੁੰਚੀ ਆ। ਸੋ ਜੰਗਲ ਜਿਹੜਾ ਆ ਲੱਖਾਂ ਰੁੱਖਾਂ ਤੇ ਜਾਨਵਰਾਂ ਦੀਆਂ ਕਿਸਮਾਂ ਦੇ ਲਈ ਹੁਣ ਉਹ ਇੱਕ ਇਹੋ ਜਿਹਾ ਵਾਤਾਵਰਨ ਜਿਹੜਾ ਸਿਰਜਣ ਦੇ ਵਿੱਚ ਸਫਲ ਰਿਹਾ ਜਿਹੜਾ ਹਰਿਆਲੀ ਦੇ ਨਾਲ ਵੀ ਭਰਿਆ ਆ ਤੇ ਖੁਸ਼ਹਾਲੀ ਦੇ ਨਾਲ ਵੀ ਭਰਿਆ ਆ। ਖੈਰ ਇਹ ਜਿਹੜੀ ਗੱਲਬਾਤ ਸੀ ਉਹ ਇਹਦੇ ਨਾਲ ਜੁੜਦੀ ਸੀ ਔਰ ਮੇਰੇ ਦਿਮਾਗ ਦੇ ਵਿੱਚ ਆ ਗਈ ਔਰ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਆ। ਸੋ ਅਸੀਂ ਗੱਲ ਜਿਹੜੀ ਸੀ ਕਰ ਰਹੇ ਸੀਗੇ ਅੱਜ ਦੇ ਦਿਨ ਦੇ ਬਾਰੇ, ਸੋ ਇੰਟਰਨੈਸ਼ਨਲ ਡੇ ਆਫ ਟ੍ਰੋਪਿਕਸ ਦੇ ਬਾਰੇ ਚ। ਸੋ ਉਮੀਦ ਕਰਦੀ ਆ ਜੀ ਇਹ ਗੱਲਬਾਤ ਜਿਹੜੀ ਜ਼ਰੂਰ ਪਸੰਦ ਆਈ ਹੋਣੀ ਆ। ਤੇ ਹੁਣ ਆਪਾਂ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਇੱਕ ਗੀਤ ਦੀ ਫਰਮਾਇਸ਼ ਜਿਹੜੀ ਆ ਉਹ ਵੀ ਮੇਰੇ ਕੋਲ ਪਹੁੰਚੀ ਹੋਈ ਆ, ਮੈਂ ਜ਼ਰੂਰ ਕੋਸ਼ਿਸ਼ ਕਰਦੀ ਆ ਜੇ ਡਾਟਾਬੇਸ ਦੇ ਵਿੱਚ ਉਹ ਗੀਤ ਮਿਲਦਾ, ਪਰ ਇਸ ਵੇਲੇ ਸਮਾਂ ਇੱਕ ਬ੍ਰੇਕ ਦਾ ਵੀ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਇੱਕ ਛੋਟਾ ਜਿਹਾ ਜਿਹੜਾ ਸਿਲਸਿਲਾ ਆ ਇੱਕ ਜਾਣਕਾਰੀ ਵਾਲਾ, ਯਾਨੀ ਕਿ ਜਲੌਂਗ ਦੇ ਵਿੱਚ ਇੱਕ ਮੇਲਾ ਲੱਗਣ ਜਾ ਰਿਹਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਆਪਾਂ ਲੈਣੀ ਆ, ਤੇ ਇਹਦੇ ਨਾਲ ਹੀ ਕੁਝ ਹੋਰ ਦੋਸਤ ਜਿਹੜੇ ਸਾਡੇ ਨਾਲ ਇਸ ਵੇਲੇ ਬਣ ਰਹੇ ਨੇ ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰਨਾ। ਸੋ ਫਿਲਹਾਲ ਆਪਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਅਗਲੇ ਸਿਲਸਿਲੇ ਬਹੁਤ ਜਲਦ ਲੈ ਕੇ ਹਾਜ਼ਰ ਹੁੰਦੇ ਹਾਂ। ਤੇ ਬਣੇ ਰਹੋ, ਜੁੜੇ ਰਹੋ, ਪ੍ਰੋਗਰਾਮ ਚੱਲ ਰਿਹਾ ਲਹਿਰਾਂ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੁਕਸ ਬਿਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ punjabifurniture।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਾਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਬੀਰ ਸਿੰਘ। ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿਚ ਲਾਈਵ ਹੋਣਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸੀਗਾ ਆਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਲੋ ਜੀ ਦੋਸਤੋ, ਕੁਝ ਇਸ਼ਤਿਹਾਰ ਸਾਡੀ ਇਸ ਬ੍ਰੇਕ ਦੌਰਾਨ ਤੁਸੀਂ ਸੁਣੇ। ਸਾਡੇ ਸਹਿਯੋਗੀਆਂ ਦੇ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਸਾਡੀ ਮਦਦ ਕਰਦੇ ਨੇ, ਇੱਕ ਵਾਰ ਫਿਰ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਰੇ ਸਹਿਯੋਗੀਆਂ ਦੇ। ਤੇ ਲੋ ਜੀ, ਪ੍ਰੋਗਰਾਮ ਦੇ ਵਿੱਚ ਹੁਣ ਵਕਤ ਅਗਲੇ ਸਿਲਸਿਲੇ ਦਾ ਹੋ ਗਿਆ, ਅਗਲਾ ਸਿਲਸਿਲਾ ਵਧਾਈਆਂ ਦਾ ਜੀ, ਵਧਾਈਆਂ ਦਾ। ਸੋ ਵਧਾਈਆਂ ਦੇ ਲਈ ਸਾਡੇ ਕੋਲ ਨੰਬਰ ਪਹੁੰਚ ਚੁੱਕੇ ਨੇ ਤੇ ਉਹ ਨੰਬਰ ਆਪਾਂ ਬਹੁਤ ਜਲਦ ਡਾਇਲ ਕਰਦੇ ਹਾਂ। ਸਾਡੇ ਤੱਕ ਨੰਬਰ ਜਿਹੜਾ ਇੱਕ ਪਹੁੰਚਿਆ ਜੀ, ਉਹ ਪਹੁੰਚਿਆ ਗਿੱਲ ਸਾਹਿਬ ਵੱਲੋਂ, ਔਰ ਗਿੱਲ ਸਾਹਿਬ ਯਾਨੀ ਕਿ ਜਗਤਾਰ ਗਿੱਲ ਹੋਰਾਂ ਨੇ ਸਾਨੂੰ ਭੇਜਿਆ। ਕਹਿੰਦੇ ਵੀ ਉਹਨਾਂ ਦੇ ਵੱਡੇ ਭਰਾ ਰਾਜ ਰੂਪ ਸਿੰਘ ਜਿਹੜੇ ਕਿ ਟੈਕਸਸ ਚ ਰਹਿੰਦੇ ਅਮਰੀਕਾ ਦੇ ਵਿੱਚ, ਉਹਨਾਂ ਦੇ ਕਹਿੰਦੇ ਪੋਤੇ ਦਾ ਪਹਿਲਾ ਜਨਮ ਦਿਨ ਸੀ, ਉਹਨੂੰ ਵਧਾਈ ਭੇਜ ਦਿਓ। ਜ਼ਰੂਰ ਭੇਜਦੇ ਹਾਂ ਜੀ। ਕਹਿੰਦੇ ਪੋਤੇ ਦਾ ਨਾਮ ਹੈਗਾ ਜੀ ਨਿਹਾਲ ਸਿੰਘ ਗਿੱਲ, ਤੇ ਇਹ ਨਾਮ ਇੱਕ ਦਾਦੀ ਦੇ ਪੋਤੇ ਨੇ ਆਪਣੇ ਪੁੱਤ ਨੂੰ ਦਿੱਤਾ ਆ। ਸੋ ਸਾਡੀ ਮਾਤਾ ਦਾ ਨਾਮ ਨਿਹਾਲ ਕੌਰ ਗਿੱਲ ਸੀ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਪਹਿਲਾਂ ਤਾਂ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਤੇ ਲਓ ਫਿਰ ਕਾਲ ਆਪਾਂ ਉਹਨਾਂ ਨੂੰ ਲਾਉਣੇ ਆ ਤੇ ਦੇਖਦੇ ਆ ਵੀ ਕਾਲ ਚੱਕਦੇ ਆ ਕਿ ਨਹੀਂ ਚੱਕਦੇ। ਕਾਲ ਚਲੀ ਗਈ ਆ ਗਿੱਲ ਸਾਹਿਬ, ਔਰ ਟੈਕਸਸ ਦੇ ਵਿੱਚ ਉਸ ਪਰਿਵਾਰ ਦੇ ਵਿੱਚ ਤੁਹਾਡੇ ਪਿਆਰੇ ਪੋਤੇ ਦੇ ਜਨਮ ਦਿਨ ਮੌਕੇ ਹਰਮਨ ਰੇਡੀਓ ਪਰਿਵਾਰ ਵੱਲੋਂ ਇਹ ਸਰਪ੍ਰਾਈਜ਼ ਕਾਲ ਜਿਹੜੀ ਆ ਉਹ ਆਪਾਂ ਉਹਨਾਂ ਨੂੰ ਕਰਨ ਜਾ ਰਹੇ ਆ। ਤੇ ਲੋ ਫਿਰ ਵਧਾਈਆਂ ਦਿੰਨੇ ਆ ਥੋੜੀ ਦੇਰ ਦੇ ਵਿੱਚ ਹੀ। ਜੀ ਸਤਿ ਸ੍ਰੀ ਅਕਾਲ ਜੀ, ਅਸੀਂ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਬੋਲ ਰਹੇ ਹਾਂ, ਔਰ ਤੁਸੀਂ ਕੌਣ ਬੋਲ ਰਹੇ ਹੋ? ਹਾਂਜੀ, ਹਰਮਨ ਰੇਡੀਓ ਆਸਟ੍ਰੇਲੀਆ ਤੋਂ ਜੀ। ਅਸੀਂ ਤੁਹਾਡੇ ਘਰ ਦੇ ਵਿਚ ਪਰਿਵਾਰ ਦੇ ਵਿਚ ਇਕ ਬੋਹਤ ਪਿਆਰੀ ਜੀ ਖੁਸ਼ੀ, ਤੁਹਾਡੇ ਪੋਤਰੇ ਨਿਹਾਲ ਸਿੰਘ ਗਿੱਲ ਦਾ ਜਨਮ ਦਿਨ ਸੀ, ਸੋ ਉਸ ਜਨਮ ਦਿਨ ਦੀਆਂ ਜਿਹੜੀਆਂ ਵਧਾਈਆਂ ਆ ਤੁਹਾਨੂੰ ਹਾਂਗਕਾਂਗ ਤੋਂ ਭੇਜੀਆਂ ਜਾ ਰਹੀਆਂ ਆ। ਸੋ ਹਾਂਗਕਾਂਗ ਤੋਂ ਜਗਤਾਰ ਗਿੱਲ ਹੋਰਾਂ ਵੱਲੋਂ ਇਹ ਵਧਾਈਆਂ ਜਿਹੜੀਆਂ ਉਹ ਅਸੀਂ ਤੁਹਾਡੇ ਸਪੁਰਦ ਕਰ ਰਹੇ ਹਾਂ, ਸੋ ਹਰਮਨ ਰੇਡੀਓ ਪਰਿਵਾਰ ਵੱਲੋਂ ਵੀ ਔਰ ਜਗਤਾਰ ਗਿੱਲ ਹੋਰਾਂ ਦੇ ਪਰਿਵਾਰ ਵੱਲੋਂ ਵੀ। ਸੋ ਅਸੀਂ ਨਿਹਾਲ ਸਿੰਘ ਗਿੱਲ ਹੋਰਾਂ ਦੇ ਜਨਮ ਦਿਨ ਦੇ ਉੱਤੇ ਤੁਹਾਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦੇ ਹਾਂ। ਹਾਂਜੀ, ਅਸਲ ਦੇ ਵਿਚ ਤੁਸੀਂ ਜੇ ਰਾਜ ਰੂਪ ਸਿੰਘ ਗੱਲ ਕਰ ਰਹੇ ਹੋ ਸਾਡੇ ਨਾਲ? ਹਾਂਜੀ ਹਾਂਜੀ, ਅਸੀਂ ਅਸਲ ਵਿਚ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਰਮਨ ਰੇਡੀਓ ਤੇ ਅਸੀਂ ਇੱਕ ਵਧਾਈਆਂ ਦਾ ਜਿਹੜਾ ਸਿਲਸਿਲਾ ਹੈ ਉਹ ਚਲਾਇਆ ਹੁੰਦਾ, ਸੋ ਉਸ ਸਿਲਸਿਲੇ ਰਾਹੀਂ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਇੱਕ ਸਰਪ੍ਰਾਈਜ਼ ਕਾਲ ਜਿਹੜੀ ਹੈ ਉਹ ਅਸੀਂ ਸਾਡੇ ਵੀ ਜਿੰਨੇ ਪਰਿਵਾਰ ਦੇ ਮੈਂਬਰ ਨੇ, ਜਿੰਨੇ ਸੁਣਨ ਵਾਲੇ ਨੇ, ਸਾਡੇ ਸਰੋਤੇ ਨੇ, ਅਸੀਂ ਉਹਨਾਂ ਦੀਆਂ ਜਿਹੜੀਆਂ ਖੁਸ਼ੀਆਂ ਆ ਉਹ ਦੂਸਰਿਆਂ ਤੱਕ ਪਹੁੰਚਾਈਏ, ਉਹਨਾਂ ਦੇ ਪਿਆਰ ਭਰੇ ਸੁਨੇਹੇ ਮੁਹੱਬਤੀ ਪੈਗਾਮ ਜਿਹੜੇ ਉਹਨਾਂ ਤੱਕ ਪਹੁੰਚਾਈਏ। ਸੋ ਅੱਜ ਇਸੇ ਕੋਸ਼ਿਸ਼ ਤਹਿਤ ਇਹ ਨੰਬਰ ਜਿਹੜਾ ਸਾਡੇ ਤੱਕ ਜਗਤਾਰ ਗਿੱਲ ਹੋਰਾਂ ਨੇ ਭੇਜਿਆ ਔਰ ਅਸੀਂ ਉਹ ਵਧਾਈ ਜਿਹੜੀ ਆ ਉਹ ਪਿਆਰ ਉਹ ਪੈਗਾਮ ਜਿਹੜਾ ਤੁਹਾਡੇ ਤੱਕ ਭੇਜਿਆ, ਕਿੱਦਾਂ ਦਾ ਲੱਗ ਰਿਹਾ?
ਬਹੁਤ ਨਾਈਸ, ਥੈਂਕ ਯੂ ਸੋ ਮਚ
ਜੀ,
ਆਲ ਆਫ ਯੂਅਰ ਫੈਮਿਲੀ, ਆਲ ਆਫ ਯੂ ਓਕੇ
ਜੀ ਜੀ ਜੀ। ਚਲੋ ਫਿਰ ਸਾਡੇ ਵੱਲੋਂ ਵਧਾਈਆਂ ਜਿਹੜੀਆਂ ਸਵੀਕਾਰ ਕਰੋ ਨਿਹਾਲ ਸਿੰਘ ਗਿੱਲ ਨੂੰ, ਅਸੀਂ ਵੀ ਕਹਿੰਦੇ ਹਾਂ ਹੈਪੀ ਬਰਥਡੇ ਟੂ ਨਿਹਾਲ। ਸੋ ਲੋ ਜੀ, ਇਹ ਸਿਲਸਿਲਾ ਔਰ ਇਸ ਸਿਲਸਿਲੇ ਦੇ ਵਿਚ ਪਹਿਲਾ ਨੰਬਰ ਜਿਹੜਾ ਗਿੱਲ ਸਾਹਿਬ ਦਾ ਸਾਡੇ ਤੱਕ ਪਹੁੰਚਿਆ ਔਰ ਦੂਸਰਾ ਨੰਬਰ ਜਿਹੜਾ ਹੈ ਉਹ ਸਾਡੇ ਤੱਕ ਇੱਕ ਹੋਰ ਪਹੁੰਚਿਆ, ਮੈਲਬਨ ਦਾ ਹੀ ਨੰਬਰ ਹੈ। ਸੋ ਇਸ ਨੰਬਰ ਦੇ ਬਾਰੇ ਚ ਵੀ ਮੈਂ ਗੱਲ ਕਰਦੀ ਜਾਵਾਂ, ਸਾਡੇ ਕੋਲ ਇਹ ਨੰਬਰ ਜਿਹੜਾ ਭੇਜਿਆ ਇਹ ਤਕਦੀਰ ਸਿੰਘ ਹੋਰਾਂ ਨੇ ਭੇਜਿਆ ਔਰ ਉਹਨਾਂ ਦੇ ਹੀ ਕੋਈ ਕਰੀਬੀ ਨੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੇਟੇ ਦੇ ਜਨਮ ਦਿਨ ਦੇ ਉੱਤੇ ਉਹ ਇਹ ਵਧਾਈ ਜਿਹੜੀ ਆ ਉਹ ਭੇਜਣਾ ਚਾਹੁੰਦੇ ਆ। ਸੋ ਮੈਂ ਉਹ ਵੀ ਕਾਲ ਜਿਹੜੀ ਆ ਜਲਦੀ ਜਲਦੀ ਲਗਾਉਣੀ ਆ ਤੇ ਦੇਖਦੇ ਆ ਜੀ ਉਹ ਵੀ ਕਾਲ ਚੱਕਦੇ ਆ ਕਿ ਨਹੀਂ ਚੱਕਦੇ, ਕਿਉਂਕਿ ਮੈਲਬਨ ਦਾ ਹੀ ਨੰਬਰ ਔਰ ਮੈਲਬਨ ਤੋਂ ਹੀ ਜਿਹੜੀ ਇਹ ਕਾਲ ਆ ਉਹ ਜਿਹੜਾ ਨੰਬਰ ਹੈ ਸਾਡੇ ਤੱਕ ਪਹੁੰਚਿਆ ਤੇ ਨੰਬਰ ਆਪਾਂ ਡਾਇਲ ਕਰ ਰਹੇ ਆ ਇਸ ਵੇਲੇ ਤੇ ਦੇਖ ਲੈਂਦੇ ਆ ਜੀ, ਜੇ ਨੰਬਰ ਚੱਕਿਆ ਜਾਂਦਾ ਤੇ ਆਪਾਂ ਫਿਰ ਵਧਾਈਆਂ ਜਿਹੜੀਆਂ ਉਹ ਸਿੱਧੀਆਂ ਦੇਵਾਂਗੇ, ਨਹੀਂ ਤਾਂ ਫਿਰ ਜਿਵੇਂ ਮੈਂ ਕਹਿੰਦੀ ਹੁੰਦੀ ਆ ਵੀ ਇਹ ਸਿੱਧੀਆਂ ਵਧਾਈਆਂ ਤਾਂ ਫਿਰ ਆਪਾਂ ਦੇ ਹੀ ਸਕਦੇ ਆ ਨਾ, ਫਿਰ ਕਾਲ ਕਰਕੇ ਜਿਹੜੀਆਂ ਰੇਡੀਓ ਤੇ ਅਸੀਂ ਭੇਜ ਦੇਣੀਆਂ ਵਧਾਈਆਂ ਉਹ ਤਾਂ ਫਿਰ ਸਾਰਿਆਂ ਤੱਕ ਪਹੁੰਚ ਹੀ ਜਾਣੀਆਂ। ਖੈਰ ਆਪਾਂ ਜ਼ਰੂਰ ਕੋਸ਼ਿਸ਼ ਕਰ ਰਹੇ ਹਾਂ ਇਸ ਵੇਲੇ ਕਾਲ ਲਗਾਉਣ ਦੀ, ਕਾਲ ਚਲੇ ਵੀ ਗਈ ਹੈ। ਸੋ ਪਰਮਦੀਪ ਸਿੰਘ ਦਾ ਜਨਮ ਦਿਨ ਹੈ ਜੀ ਅੱਜ ਤੇ ਇਹ ਕਾਲ ਜਿਹੜੀ ਹੈ ਅਸੀਂ ਉਹਨਾਂ ਦੇ ਮਾਤਾ ਜੀ ਨੂੰ ਲਗਾਈ ਹੋਈ ਹੈ। ਸੋ ਜੀ ਹੈਲੋ ਜੀ, ਸਤਿ ਸ੍ਰੀ ਅਕਾਲ, ਹੈਲੋ ਹੈਲੋ
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ, ਪਵੀ ਪਵੀ ਬੋਲ ਰਹੇ ਹੋ?
ਨਹੀਂ ਜੀ, ਮੈਨੂੰ ਲੱਗਦਾ ਰੋਂਗ ਨੰਬਰ ਲੱਗ ਗਿਆ, ਤੁਹਾਡੀ ਕਾਲ ਜਿਹੜੀ ਆ ਉਹ ਜਲੌਂਗ ਚ ਲੱਗ ਚੁੱਕੀ ਆ
ਜੀ। ਤੁਹਾਡੇ ਨਾਲ ਦੁਬਾਰਾ ਗੱਲ ਕਰਦੇ ਆ ਜੀ, ਅਸੀਂ ਕਾਲ ਜਿਹੜੀ ਆ ਐਕਚੁਅਲੀ ਲਗਾਈ ਹੈ, ਸਾਡਾ ਵਧਾਈਆਂ ਦਾ ਇੱਕ ਸਿਲਸਿਲਾ ਚੱਲ ਰਿਹਾ, ਸੋ ਮੈਂ ਕੋਸ਼ਿਸ਼ ਕਰਦੀ ਆ ਕਿ ਦੁਬਾਰਾ ਉਹਨਾਂ ਨੂੰ ਕਾਲ ਲਗਾਈ ਜਾਵੇ ਜਿਨ੍ਹਾਂ ਤੱਕ ਇਹ ਵਧਾਈਆਂ ਅਸੀਂ ਭੇਜਣੀਆਂ। ਸੋ ਲਓ ਜੀ ਕੋਸ਼ਿਸ਼ ਇੱਕ ਵਾਰ ਫੇਰ ਕਰਦੇ ਆ, ਕਾਲ ਕਿਤੇ ਹੋਰ ਲੱਗ ਗਈ ਹੈ। ਸੋ ਇਹ ਕਾਲ ਜਿਹੜੀ ਆਪਾਂ ਲਗਾਉਣੀ ਹੈ ਪਰਮਦੀਪ ਸਿੰਘ ਹੋਰਾਂ ਨੂੰ। ਸੋ ਪਰਮਦੀਪ ਸਿੰਘ ਹੋਰਾਂ ਦਾ ਅੱਜ ਹੈਗਾ ਜਨਮ ਦਿਨ ਤੇ ਆਪਾਂ ਉਹਨਾਂ ਦਾ ਜਨਮ ਦਿਨ ਜਿਹੜਾ ਆ ਉਹ ਮਨਾਉਣਾ ਫਿਰ ਸਾਰੇ ਹਰਮਨ ਰੇਡੀਓ ਪਰਿਵਾਰ ਨੇ, ਤੇ ਲਓ ਫਿਰ ਆਪਾਂ ਇੱਕ ਵਾਰ ਉਹਨਾਂ ਨੂੰ ਕਾਲ ਕਰ ਲੈਂਦੇ ਆ ਤੇ ਫੇਰ ਸਾਡੇ ਨਾਲ ਜਿਹੜੇ ਸੱਜਣ ਜੁੜ ਰਹੇ ਸੀਗੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨੀ ਆ ਬਹੁਤ ਜਲਦੀ, ਤੇ ਹੁਣ ਦੇਖਦੇ ਆ ਜੀ ਕਾਲ ਚਲੇ ਜਾਂਦੀ ਆ ਜਾਂ ਨਹੀਂ ਚਲੇ ਜਾਂਦੀ। ਸੋ ਪਰਮਿੰਦਰ ਪਵੀ ਜਿਨ੍ਹਾਂ ਦੇ ਬੇਟੇ ਦਾ ਜਨਮ ਦਿਨ ਹੈ, ਨਹੀਂ
ਜੀ ਫੋਨ ਕਾਲ ਚੁੱਕ ਨਹੀਂ ਰਹੇ,
ਕੋਈ ਗੱਲ ਨਹੀਂ, ਅਸੀਂ ਉਹਨਾਂ ਦੇ ਲਈ ਇੱਕ ਜਨਮ ਦਿਨ ਦਾ ਜਿਹੜਾ ਸੁਨੇਹਾ ਉਹ ਜ਼ਰੂਰ ਪ੍ਰਸਾਰਿਤ ਕਰ ਦਿੰਨੇ ਆ, ਤੇ ਲਓ ਫਿਰ ਆਪਾਂ ਜਨਮ ਦਿਨ ਦੀਆਂ ਜਿਹੜੀਆਂ ਵਧਾਈਆਂ ਆ ਉਹ ਜ਼ਰੂਰ ਦਿੰਨੇ ਆ। ਸੋ ਪਵੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਰਮ ਦੇ ਜਨਮ ਦਿਨ ਦੀਆਂ। ਸੋ ਇਹ ਸੁਨੇਹਾ ਸਾਡੇ ਤੱਕ ਤਕਦੀਰ ਸਿੰਘ ਹੋਰਾਂ ਨੇ ਪਹੁੰਚਾਇਆ, ਸੋ ਸਾਡੇ ਵੱਲੋਂ ਹਰਮਨ ਰੇਡੀਓ ਪਰਿਵਾਰ ਵੱਲੋਂ ਔਰ ਤਕਦੀਰ ਹੋਰਾਂ ਦੇ ਪਰਿਵਾਰ ਵੱਲੋਂ ਇਹ ਪਿਆਰ ਭਰਿਆ ਸੁਨੇਹਾ ਤੁਹਾਡੇ ਬੇਟੇ ਦੇ ਜਨਮ ਦਿਨ ਦਿੱਤੇ, ਪਰਮਾਤਮਾ ਖੁਸ਼ੀਆਂ ਖੇੜੇ ਬਖਸ਼ੇ, ਤਰੱਕੀਆਂ ਬਖਸ਼ੇ। ਸੋ ਬਹੁਤ ਬਹੁਤ ਮੁਬਾਰਕਾਂ। ਲਓ ਜੀ ਫਿਰ ਵਧਾਈਆਂ ਜੀ, ਵਧਾਈਆਂ, ਬਹੁਤ ਬਹੁਤ ਵਧਾਈਆਂ, ਮੁਬਾਰਕਾਂ, ਔਰ ਤੁਸੀਂ ਖੁਸ਼ੀਆਂ ਖੇੜੇ ਮਾਣੋ, ਔਰ ਇਸ ਵਧਾਈਆਂ ਦੇ ਸਿਲਸਿਲੇ ਦੇ ਵਿਚ ਅਸੀਂ ਇਸੇ ਤਰ੍ਹਾਂ ਇਹ ਵਧਾਈਆਂ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਰਹੀਏ। ਪਿਆਰ ਇਹ ਮੁਹੱਬਤੀ ਪੈਗਾਮ ਜਿਹੜੇ ਆ ਇਹਨਾਂ ਦਾ ਆਦਾਨ ਪ੍ਰਦਾਨ ਜਿਹੜਾ ਆ ਉਹ ਹਰਮਨ ਰੇਡੀਓ ਜ਼ਰੀਏ ਹੁੰਦਾ ਰਹੇ। ਤੇ ਲਓ ਜੀ ਅਸੀਂ ਉਮੀਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਵਧਾਈਆਂ ਭੇਜਣ ਦੇ ਲਈ ਨੰਬਰ ਭੇਜੇ ਸੀ, ਅਸੀਂ ਆਪਣੇ ਵੱਲੋਂ ਜਿਹੜਾ ਉਹ ਫਰਜ਼ ਆ ਉਹ ਅਦਾ ਕੀਤਾ ਆ, ਪਰ ਪਵੀ ਹੋਰਾਂ ਨੇ ਨੰਬਰ ਚੱਕਿਆ ਨਹੀਂ, ਪਰਮਿੰਦਰ ਹੋਰਾਂ ਨੇ, ਔਰ ਇਸ ਕਰਕੇ ਜਿਹੜੀਆਂ ਵਧਾਈਆਂ ਸ਼ਾਇਦ ਸਮੇਂ ਸਿਰ ਉਹਨਾਂ ਤੱਕ ਨਹੀਂ ਪਹੁੰਚੀਆਂ ਹੋਣੀਆਂ, ਪਰ ਰੇਡੀਓ ਤੇ ਜ਼ਰੂਰ ਸੁਣ ਲੈਣਗੇ, ਔਰ ਬਾਅਦ ਵਿਚ ਜਦੋਂ ਵੀ ਸਾਡਾ ਪੋਡਕਾਸਟ ਉਹਨਾਂ ਤੱਕ ਪਹੁੰਚੇਗਾ ਤਾਂ ਜ਼ਰੂਰ ਅਸੀਂ ਕੋਸ਼ਿਸ਼ ਹੀ ਨਹੀਂ ਇਹ ਅਸੀਂ ਆਸ ਵੀ ਕਰਦੇ ਹਾਂ ਕਿ ਉਹਨਾਂ ਨੂੰ ਖੁਸ਼ੀ ਜ਼ਰੂਰ ਹੋਈ ਹੋਏਗੀ। ਸੋ ਲਓ ਜੀ ਇਹ ਹੁਣ ਸਿਲਸਿਲਾ ਆਪਾਂ ਇੱਥੇ ਰੋਕਦੇ ਹਾਂ ਤੇ ਅਗਲਾ ਸਿਲਸਿਲਾ ਜਿਹੜਾ ਜੀ ਉਹ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਦਾ। ਸਾਡੇ ਨਾਲ ਜੀਲੋਂਗ ਤੋਂ ਇੱਕ ਕਾਲਰ ਜਿਹੜੇ ਸੀਗੇ ਉਹ ਜੁੜੇ ਸੀ, ਯਾਨੀ ਕਿ ਮੇਲਾ ਜੀਲੋਂਗ ਦਾ ਜਿਨ੍ਹਾਂ ਨੇ ਸਾਡੇ ਨਾਲ ਮਨਾਉਣਾ ਹੈ, ਯਾਨੀ ਕਿ ਹਰਮਨ ਰੇਡੀਓ ਦੇ ਜ਼ਰੀਏ ਅਸੀਂ ਉਹ ਜਾਣਕਾਰੀ ਜਿਹੜੀ ਉਹ ਤੁਹਾਡੇ ਸਪੁਰਦ ਕਰਨੀ ਹੈ। ਸੋ ਲਓ ਫਿਰ ਉਸ ਸਿਲਸਿਲੇ ਵੱਲ ਵੀ ਵਧਦੇ ਹਾਂ ਤੇ ਦੇਖਦੇ ਹਾਂ ਜੀ ਫਿਰ ਮੇਲਾ ਜੀਲੋਂਗ ਦਾ ਜਿਹੜਾ ਆ ਉਹ ਕਦੋਂ ਲੱਗਣ ਜਾ ਰਿਹਾ ਤੇ ਉਸ ਮੇਲੇ ਦੇ ਵਿਚ ਕੀ ਹੋਣ ਜਾ ਰਿਹਾ। ਸਾਡੇ ਨਾਲ ਮੇਲੇ ਦੇ ਪ੍ਰਬੰਧਕੀ ਟੀਮ ਦੇ ਵਿਚੋਂ ਇਕ ਮੈਂਬਰ ਜਿਹੜੇ ਆ ਉਹ ਜੁੜਨ ਜਾ ਰਹੇ ਸੀਗੇ, ਉਹ ਸਾਡੇ ਨਾਲ ਜੁੜ ਹੀ ਚੁੱਕੇ ਸੀ ਵਧਾਈਆਂ ਦੇ ਸਿਲਸਿਲੇ ਦੌਰਾਨ, ਪਰ ਹੁਣ ਅਸੀਂ ਦੁਬਾਰਾ ਉਹਨਾਂ ਦੇ ਨਾਲ ਜੁੜਦੇ ਹਾਂ ਤੇ ਲੈਣੇ ਆ ਫਿਰ ਉਹਨਾਂ ਤੋਂ ਜਾਣਕਾਰੀ ਵੀ ਕੀ ਅਸਲ ਦੇ ਵਿਚ ਮੇਲਾ ਜੀਲੋਂਗ ਦਾ ਕਰ ਰਿਹਾ, ਯਾਨੀ ਕਿ ਜੀਲੋਂਗ ਦੇ ਮੇਲੇ ਦੇ ਵਿਚ ਕੀ ਹੋਣ ਜਾ ਰਿਹਾ। ਸਾਡੇ ਨਾਲ ਇਸ ਵੇਲੇ ਪ੍ਰੀਤ ਖਿੰਡਾ ਹੋਰੀ ਜੁੜ ਚੁੱਕੇ ਨੇ। ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਇਸ ਵੇਲੇ, ਬਹੁਤ ਬਹੁਤ ਜੀ ਆਇਆਂ ਨੂੰ ਪ੍ਰੀਤ ਜੀ।
ਹਾਂਜੀ ਬਹੁਤ ਬਹੁਤ ਸ਼ੁਕਰੀਆ ਅਮਰਦੀਪ ਭੈਣ ਜੀ ਆਪਣੇ ਸ਼ੋਅ ਦਾ ਹਿੱਸਾ ਬਣਾਉਣ ਲਈ। ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਔਰ ਅਸੀਂ ਜਿਵੇਂ ਹੁਣੇ ਸਰੋਤਿਆਂ ਨੂੰ ਵੀ ਦੱਸ ਕੇ ਹਟੇ ਆ ਵੀ ਜੀਲੋਂਗ ਦੇ ਵਿਚ ਇਕ ਮੇਲਾ ਲੱਗ ਰਿਹਾ, ਲਾਕਡਾਊਨ ਜਿਹੜਾ ਉਹ ਮੈਲਬਨ ਦਾ ਖਤਮ ਹੋਇਆ ਤੇ ਹੁਣ ਇਕ ਉਮੜ ਉਮੜ ਕੇ ਜਿਹੜੇ ਸਾਡੇ ਚਾਅ ਆ ਉਹ ਵੀ ਬਾਹਰ ਆ ਰਹੇ ਆ। ਸੋ ਪਹਿਲਾਂ ਤਾਂ ਦੱਸੋ ਵੀ ਇਹ ਜਿਹੜਾ ਜੀਲੋਂਗ ਦਾ ਮੇਲਾ ਆ ਇਹ ਕਿਸ ਦਿਨ ਲੱਗ ਰਿਹਾ ਆ, ਕੀ ਸਮਾਂ ਆ, ਕਿੱਥੇ ਲੱਗ ਰਿਹਾ ਆ ਤੇ ਕੀ ਕੀ ਇਹਦੇ ਵਿਚ ਹੋਣ ਜਾ ਰਿਹਾ?
ਹਾਂਜੀ ਭੈਣ ਜੀ, ਜਿਹੜਾ ਮੇਲਾ ਉਹ 3 ਜੁਲਾਈ ਸੈਟਰਡੇ ਨੂੰ ਹੋ ਰਿਹਾ ਸੀ 1 ਤੋਂ 6 ਵਜੇ ਸੈਨੇਟਰੀ ਹਾਲ ਨੌਰਲੈਂਡ ਦੇ ਵਿਚ, ਜਿਹੜਾ ਕਿ ਨਾਰਥ ਜੀਲੋਂਗ ਏਰੀਏ ਦੇ ਵਿਚ ਆ ਤੇ ਬਿਲਕੁਲ ਫ੍ਰੀਵੇ ਦੇ ਲਾਗੇ ਆ। ਤੇ ਜਿਹੜਾ ਇਸ ਵਾਰ ਦਾ ਕਨਸੈਪਟ ਆ, ਅਸੀਂ ਕਿਉਂਕਿ ਜੀਲੋਂਗ ਜਿਹੜੀ ਆ ਬਹੁਤ ਛੋਟੀ ਕਮਿਊਨਿਟੀ ਆ ਤੇ ਆ ਪਹਿਲਾਂ ਤੇ ਪੰਜਾਬੀ ਕਮਿਊਨਿਟੀ ਨਾਮ ਮਾਤਰ ਦੇ ਬਰਾਬਰ ਹੀ ਸੀ, ਤੇ ਜੇ ਆਪਾਂ ਉਹਨੂੰ ਹਿਸਾਬ ਲਾਈਏ ਕਿ ਮੈਲਬਰਨ ਨਾਲੋਂ ਤੇ ਅਸੀਂ ਪਿੱਛੇ ਆ ਨਾ, ਮੈਲਬਰਨ ਜਿੰਨੀ ਪੰਜਾਬੀ ਕਮਿਊਨਿਟੀ ਨਹੀਂ ਹੈਗੀ। ਪਹਿਲਾਂ ਕੀ ਹੁੰਦਾ ਸੀ ਕਿ ਜਦੋਂ ਅਸੀਂ ਮੇਲਾ ਕਰਾਉਂਦੇ ਹੁੰਦੇ ਸੀ ਸਾਨੂੰ ਪਾਰਟੀਸਪੈਂਟਸ ਲੱਭਣੇ ਪੈਂਦੇ ਸੀ ਕਿ ਅਸੀਂ ਐਕਸਪੈਰੀਮੈਂਟ ਨਹੀਂ ਕਰ ਸਕਦੇ ਹੁੰਦੇ ਸੀ ਕਿ ਹਾਂ ਇੱਕ ਨਰੋਲ ਪੰਜਾਬੀ ਫੋਕ ਚੀਜ਼ ਪੇਸ਼ ਕਰੀਏ, ਕਿਉਂਕਿ ਬੱਚੇ ਵੀ ਪਰਫਾਰਮ ਕਰਦੇ ਹੁੰਦੇ ਸੀ ਕਿ ਜਿਹੜਾ ਵੀ ਗਾਣਾ ਲੱਭਾ ਜਿੱਥੇ ਲੱਗਦਾ ਕਿ ਥੋੜਾ ਬਹੁਤ ਕਰ ਸਕਦੇ ਚੱਲਣ ਦੋ। ਪਰ ਇਸ ਵਾਰੀ ਅਸੀਂ ਬੜੀਆਂ ਖਾਸ ਜਿਹੜੀਆਂ ਚੀਜ਼ਾਂ ਉਹਨਾਂ ਦਾ ਖਿਆਲ ਰੱਖਿਆ ਕਿ ਜਿਹੜੀਆਂ ਵੀ ਪਰਫਾਰਮੈਂਸ ਅਸੀਂ ਦੇ ਰਹੇ ਹਾਂ ਕਿ 2 ਮਹੀਨਿਆਂ ਤੋਂ ਤਿਆਰੀਆਂ ਚੱਲ ਰਹੀਆਂ ਸੀ ਕਿ ਉਹ ਬਿਲਕੁਲ ਇੱਕ ਪੰਜਾਬੀ ਫੋਕ ਜਿਹੜੇ ਪੁਰਾਣੇ ਰੰਗ ਆ ਅਸੀਂ ਉਹਨਾਂ ਨੂੰ ਸਾਹਮਣੇ ਲੈ ਕੇ ਆਈਏ, ਤੇ ਇਸ ਵਾਰੀ ਜਿਹੜਾ ਬਹੁਤ ਘੱਟ ਹੋਊਗਾ ਕਿ ਜਿਹੜਾ ਪਿੱਛੇ ਕੋਈ ਮਿਊਜ਼ਿਕ ਚੱਲ ਰਿਹਾ ਤਾਂ ਅੱਗੇ ਸਿੰਪਲ ਡਾਂਸ ਹੋ ਰਿਹਾ ਕਿਸੇ ਵੀ ਗਾਣੇ ਤੇ, ਇਸ ਤੋਂ ਇਲਾਵਾ ਇਹ ਥੋੜਾ ਜਿਹਾ ਅਸੀਂ ਇਸ ਵਾਰੀ ਗਰੇਜ ਕਰ ਰਹੇ ਹਾਂ। ਇਹਦੇ ਨਾਲ ਨਾਲ ਇਸ ਵਾਰੀ ਤੁਹਾਨੂੰ ਸੁਣਨ ਨੂੰ ਮਿਲੂਗਾ ਜੀ ਜਿਉਣਾ ਮੋੜ, ਪਾਵਾ, ਚੱਲਾ, ਮਿਰਜਾ ਲਾਈਵ ਤੁਸੀਂ ਸੁਣੋਗੇ, ਔਰ ਜਿਹੜੇ ਸਾਰੇ ਸਾਡੇ ਜੀਲੋਂਗ ਦੇ ਪਰਫਾਰਮਰ ਨੇ ਢੋਲ ਲਾਈਵ ਢੋਲ ਦੀ ਬੀਟ ਤੇ ਲਗੋਜਿਆਂ ਦੇ ਗਾਣੇ ਗਾਉਣਗੇ। ਇਹਦੇ ਨਾਲ ਨਾਲ ਜਿਹੜੇ ਜੀਲੋਂਗ ਦੇ ਗੱਭਰੂ ਆ ਉਹ ਮਲਵਈ ਗਿੱਧੇ ਦੀ ਪੇਸ਼ਕਾਰੀ ਲੈ ਕੇ ਆ ਰਹੇ ਆ, ਤੇ ਉਹਦੇ ਚ ਪੂਰਾ ਖੂਬ ਆਨੰਦ ਅਸੀਂ ਤੇ ਆਸ ਕਰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਆ ਜਾਂ ਜਿਹੜੇ ਉੱਥੇ ਆਡੀਅੰਸ ਹੋਗੀ ਉਹ ਪੂਰਾ ਆਨੰਦ ਮਾਣੂਗੀ ਮਲਵਈ ਗਿੱਧੇ ਦਾ। ਇਸ ਤੋਂ ਇਲਾਵਾ ਜਿਹੜੀਆਂ ਜੇ ਆਪਾਂ ਦੂਸਰੀਆਂ ਜਿਹੜੀਆਂ ਵਿਮੈਨਸ ਦੀਆਂ ਜਾਂ ਕੁੜੀਆਂ ਦੀਆਂ ਪਰਫਾਰਮੈਂਸ ਆ ਉਹਦੇ ਵਿਚ ਲੁੱਟੀ ਸੰਮੀ ਗਿੱਧਾ ਤੇ ਹੋਰ ਜਿਹੜੇ ਖਾਸ ਪੇਸ਼ਕਸ਼ ਲੈ ਕੇ ਆ ਰਹੇ
ਜੀ,
ਕਿਉਂਕਿ ਮੈਨੂੰ ਲੱਗਦਾ ਸੀ ਕਿ ਨਹੀਂ ਹੁਣ ਆਪਾਂ ਇਸ ਲੈਵਲ ਤੇ ਹੈਗੇ ਆ ਕਿ ਹੁਣ ਥੋੜਾ ਜਿਹਾ ਕਿ ਜਿਸ ਤਰ੍ਹਾਂ ਇੱਕ ਵਾਰੀ ਸਟੇਬਿਲਿਟੀ ਵੀ ਆਈ ਆ ਥੋੜੀ ਕੋਰੋਨਾ ਤੋਂ ਆਪਾਂ ਬਾਹਰ ਨਿਕਲੇ ਆ ਤੇ ਵਧੀਆ ਵਾ ਕਿ ਇੱਕ ਵਾਰੀ ਅਸੀਂ ਮਿਹਨਤ ਕਰ ਲਈਏ, ਹੋ ਸਕਦਾ ਅਗਲੀ ਵਾਰੀ ਹੋਰ ਅਸੀਂ ਜਿਹੜਾ ਆਪਣੇ ਪੁਰਾਣੇ ਸੱਭਿਆਚਾਰ ਦੇ ਨੇੜੇ ਪਹੁੰਚ ਲਈਏ।
ਬਹੁਤ ਖੂਬਸੂਰਤ, ਬਹੁਤ ਵਧੀਆ, ਔਰ ਸ਼ੁੱਧ ਪੰਜਾਬੀ ਸੱਭਿਆਚਾਰ ਜਿਹੜਾ ਤੁਸੀਂ ਪੇਸ਼ ਕਰਨ ਦੀ ਇੱਕ ਕੋਸ਼ਿਸ਼ ਆ ਉਹ ਇਸ ਮੇਲੇ ਦੇ ਜ਼ਰੀਏ ਕਰ ਰਹੇ ਹੋ, ਔਰ ਇਸ ਕੋਸ਼ਿਸ਼ ਚ ਤੁਸੀਂ ਕਾਮਯਾਬ ਹੋਵੋ ਇਹ ਅਸੀਂ ਆਸ ਕਰਦੇ ਹਾਂ। ਔਰ ਨਾਲ ਨਾਲ ਥੋੜਾ ਜਿਹਾ ਦੱਸਦੇ ਵੀ ਜਾਓ ਵੀ ਕੀ ਸਮਾਂ ਸਾਰਣੀ ਰਹਿਣੀ ਆ, ਕੀ ਹੋਰ ਕੀ ਖਾਸ ਹੋਣਾ। ਚਲੋ ਇਹ ਤਾਂ ਤੁਹਾਡੀਆਂ ਜਿਹੜੀਆਂ ਸੱਭਿਆਚਾਰਕ ਪੇਸ਼ਕਾਰੀਆਂ ਹੋਣਗੀਆਂ, ਪਰ ਫਿਰ ਮੇਲੇ ਵਾਲਾ ਜਿਹੜਾ ਮਾਹੌਲ ਆ ਫਿਰ ਉਹ ਕਹਿੰਦੇ ਹੁੰਦੇ ਵੀ ਖਾਣ ਪੀਣ ਤੋਂ ਬਿਨਾ ਵੀ ਨੀ ਬਣਦਾ ਤੇ ਹੋਰ ਫੇਰ ਥੋੜਾ ਬਹੁਤਾ ਕਹਿੰਦੇ ਹੁੰਦੇ ਵੀ ਖਰੀਦਦਾਰੀ ਵੀ ਹੋਣੀ ਜ਼ਰੂਰੀ ਹੁੰਦੀ ਆ।
ਹਾਂਜੀ 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 ਬਿਲਕੁਲ ਅਮਰਜੀਤ ਭੈਣ ਜੀ, ਜਿਹੜਾ ਆਪਾਂ ਕਹਿੰਦੇ ਹੁੰਦੇ ਨਾ ਕਿ ਮੇਲੇ, ਜਿਹੜੇ ਮੇਲੇ ਖਾਣ ਪੀਣ ਤੋਂ ਬਿਨਾ ਤੇ ਆਪਾਂ ਮੇਲਾ ਆਸੂ ਨੀ ਰੱਖ ਸਕਦੇ। ਜਦੋਂ ਆਪਾਂ ਈਵਨ ਜਦੋਂ ਅਸੀਂ ਬਚਪਨ ਚ ਹੁੰਦੇ ਸੀ ਉਦੋਂ ਮੇਲਿਆਂ ਦਾ ਵੱਖਰਾ ਰੂਪ ਹੁੰਦਾ ਸੀ, ਉਦੋਂ ਤੇ ਅਸੀਂ ਮੱਸਿਆ ਨੂੰ ਪੁੰਨਿਆਂ ਦਾ ਮੇਲਾ, ਸਾਡੀ ਉੱਥੇ ਗਰਾਰੀ ਇੱਥੇ ਅੜ ਜਾਂਦੀ ਸੀ ਪਹਿਲਾਂ ਪਕੌੜਿਆਂ ਦੇ ਤੇ ਜਰਬਿਆਂ ਦੇ।
ਠੀਕ
ਹੈ, ਇਸ ਵਾਰੀ ਵੀ ਅਸੀਂ ਖਾਸ ਜਿਹੜੀ ਸਾਡੇ ਫੂਡ ਕੇਟਰ ਆ ਜਾਂ ਉਹਨਾਂ ਨੂੰ ਖਾਸ ਹਦਾਇਤਾਂ ਵਾ ਵੀ ਉਹਦੇ ਵਿੱਚ ਫੂਡ ਵੀ ਜਿਹੜਾ ਹੋਵੇ ਉਹ ਵੀ ਇਸੇ ਤਰ੍ਹਾਂ ਦਾ ਹੋਵੇ ਵੀ ਜਿੱਥੇ ਜਲੇਬੀਆਂ ਤੁਹਾਨੂੰ ਤਾਜ਼ੀਆਂ ਜਲੇਬੀਆਂ, ਲੱਡੂ, ਪਕੌੜੇ, ਇਹੋ ਜਿਹਾ ਹੀ ਜਿਹੜਾ ਸਾਡੇ ਫੂਡ ਆਪਸ਼ਨ ਆ ਵੀ ਉਹ ਵੀ ਇਹੋ ਜਿਹੀ ਹੋਣੀ ਚਾਹੀਦੀ ਆ ਵੀ ਇਹ ਜਰੂਰੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਖਾਸ ਹਦਾਇਤਾਂ ਚਾਹੀਦੀਆਂ ਵੀ ਇਹ ਮੈਂਸ਼ਨ ਤੇ ਚਾਹ ਦਾ ਕੱਪ ਜ਼ਰੂਰ। ਜੇ ਪਕੌੜਿਆਂ ਦੀ ਗੱਲ ਕਰੀਏ ਤਾਂ ਫਿਰ ਚਾਹ ਵੀ ਹੋਣੀ ਜ਼ਰੂਰੀ ਹੈ, ਪੰਜਾਬੀਆਂ ਦਾ ਜਿਹੜਾ ਮਨ ਪਸੰਦ, ਜੇ ਚਾਹ ਨਾ ਮਿਲੇ ਫਿਰ ਵਿਹਲਾ ਕਾਹਦਾ ਉੱਥੇ।
ਵਾਕਈ ਚਾਹ ਦੀ ਘਾਟ ਹੀ ਹੁੰਦੀ ਆ ਹਮੇਸ਼ਾ ਵੈਸੇ ਮਹਿਸੂਸ ਜਦੋਂ ਵੀ ਕਿਤੇ ਜਾਂਦੇ ਆ ਨਾ, ਬਾਕੀ ਸਭ ਕੁਝ ਮਿਲ ਜਾਂਦਾ, ਕਾਫੀ ਵੀ ਮਿਲ ਜਾਂਦੀ ਪਰ ਚਾਹ ਹੀ ਨਹੀਂ ਮਿਲਦੀ ਹੁੰਦੀ। ਸੋ ਚਲੋ ਚਾਹ ਦੀ ਘਾਟ ਹੁਣ ਤੁਸੀਂ ਪੂਰੀ ਕਰ ਦਿੱਤੀ ਹੈ ਹਨਾ, ਤੇ
ਹਾਂਜੀ
ਬਹੁਤ ਵਧੀਆ ਜੀ।
ਜੀ ਜੀ ਚਾਹ ਦਾ ਵੀ ਕੱਪ ਜਿਹੜਾ ਵਾ ਤੁਹਾਨੂੰ ਚਾਹ ਵੀ ਉੱਥੇ ਮਿਲੂਗੀ, ਇਹ ਨਹੀਂ ਹੈਗਾ ਕਿ ਬਸ ਠੀਕ ਉਹ ਵੀ ਨਹੀਂ ਹੋਣੀ, ਆਪ ਪਕੌੜੇ ਵੀ ਖਾ ਲਏ ਹੁਣ ਤੇ ਚਾਹ ਜ਼ਰੂਰੀ ਸੀ, ਤੇ ਇਸ ਕਰਕੇ ਅਸੀਂ ਅਸੀਂ ਉਹਨੂੰ ਪੂਰਾ ਚਾਹ ਵੀ ਹੋਵੇ ਤੇ ਬਾਕੀ ਜਿਹੜੀਆਂ ਸਾਡੀਆਂ ਭੈਣਾਂ ਵਾ ਬੀਬੀਆਂ ਭੈਣਾਂ ਉਹਨਾਂ ਨੂੰ ਵੀ ਖਰੀਦਦਾਰੀ ਦਾ ਉਤਨ ਸ਼ਾਪਿੰਗ ਦਾ ਪੂਰਾ ਮੌਕਾ ਮਿਲੂਗਾ ਕਿਉਂਕਿ ਬਹੁਤ ਵੇਰੀਅਸ ਸਟਾਲਸ ਆ ਉਸ ਦਿਨ ਸਾਡੇ ਕੋਲ ਕਿ ਜਿਨ੍ਹਾਂ ਵਿੱਚ ਨਾਰਮਲ ਜਵੈਲਰੀ ਹੋ ਗਿਆ, ਪੰਜਾਬੀ ਜੁੱਤੀਆਂ, ਪਰਾਂਦੀਆਂ, ਕਿਉਂਕਿ ਪਹਿਲਾਂ ਹੁੰਦਾ ਸੀ ਕਿ ਚੂੜੀਆਂ ਜ਼ਰੂਰ ਲੈ ਕੇ ਆਉਣੀਆਂ ਜਦੋਂ ਆਪਾਂ ਨਿੱਕੇ ਹੁੰਦੇ ਸੀ, ਚੂੜੀਆਂ ਜ਼ਰੂਰ ਚੜਾਉਣੀਆਂ ਮੇਲੇ ਤੋਂ। ਤੇ ਇਹਦੇ ਨਾਲ ਨਾਲ ਜਿਹੜਾ ਮੈਂ ਜ਼ਰੂਰ ਮੈਂਸ਼ਨ ਕਰੂੰਗੀ ਕਿ ਅਸੀਂ ਇੱਕ ਹੋਰ ਨਵੀਂ ਪਿੱਤ ਪਾ ਰਹੇ ਕਿ ਉੱਥੇ ਪੰਜਾਬੀ ਕਿਤਾਬਾਂ ਦਾ ਸਟਾਲ ਹੋਊਗਾ ਜਿਹੜਾ ਕਿ ਖਾਸ ਤੌਰ ਤੇ ਪੰਜਾਬੀ ਸੱਥ ਮੈਲਬਨ ਲੈ ਕੇ ਆ ਰਹੇ ਨੇ, ਤੇ ਸਾਰੀਆਂ ਪੰਜਾਬੀ ਦੀਆਂ ਜਿਹੜੀਆਂ ਕਿਤਾਬਾਂ ਤੁਸੀਂ ਉੱਥੋਂ ਖਰੀਦ ਸਕਦੇ ਹੋ। ਉਹਦੇ ਵਿੱਚ ਜਿਹੜੀਆਂ ਪੜ੍ਹੀਆਂ ਜਿਹੜੀਆਂ ਵਾਜਬ ਕੀਮਤਾਂ ਵਾ, ਇਹ ਨਹੀਂ ਕਿ ਬਹੁਤ ਮਹਿੰਗੀਆਂ ਕਿਤਾਬਾਂ ਆਉਣੀਆਂ, ਜਿਹੜੀ ਕਿਤਾਬਾਂ ਦੀ ਪ੍ਰਾਈਸ ਉਹ $5, $10 ਐਂਡ ਹੋਗੀ। ਤੇ ਮੈਨੂੰ ਇਹ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਜਿੰਨੀ ਵੀ ਮੇਰੀ ਆਡੀਅੰਸ ਆ, ਮੈਂ ਖੁਦ ਦਾ ਮੇਰਾ ਪਲਾਨ ਆ ਕਿ ਮੈਂ ਖੁਦ ਅਨਾਊਂਸ ਵੀ ਕਰਾਂ ਕਿ ਪਲੀਜ਼ ਜਿਹੜੀਆਂ ਪੰਜਾਬੀ ਕਿਤਾਬਾਂ ਦਾ ਸਟਾਲ ਆ ਉੱਥੇ ਜ਼ਰੂਰ ਜਾਓ।
ਜੀ ਜੀ ਜੀ
ਕਿਉਂਕਿ ਜਿਹੜੀ ਇਹ ਬਹੁਤ ਵੱਡੀ ਚੀਜ਼ ਆ ਕਿ ਇੱਥੇ ਆਪਾਂ ਕਹਿ ਦਿੰਦੇ ਕਿ ਸਾਡੇ ਜਿਹੜੇ ਪੰਜਾਬੀ ਆ ਉਹਨਾਂ ਦਾ ਪੜ੍ਹਨ ਦੀ ਰੁਚੀ ਨਹੀਂ ਹੈਗੀ ਜਾਂ ਅਸੀਂ ਪੜ੍ਹਦੇ ਨਹੀਂ, ਪਰ ਮੈਨੂੰ ਲੱਗਦਾ ਕਿ ਜੇ ਅਸੀਂ ਸਾਡੇ ਕੋਈ ਕਿਤਾਬ ਖਰੀਦੀ ਹੋਗੀ ਤੇ ਫਿਰ ਕਦੀ ਨਾ ਕਦੀ ਪੜ੍ਹਾਂਗੇ ਜ਼ਰੂਰ, ਭਾਵੇਂ ਮਹੀਨੇ ਬਾਅਦ ਹੀ ਪੜ੍ਹੀਏ।
ਜੀ 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 ਬਹੁਤ ਵਧੀਆ ਜੀ, ਬਹੁਤ ਸ਼ਲਾਘਾਯੋਗ ਤੁਹਾਡਾ ਇਹ ਵੀ ਉਦਮ ਹੈ। ਔਰ ਜਾਣ ਤੋਂ ਪਹਿਲਾਂ ਹੁਣ ਦੱਸੋ ਵੀ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ ਵੀ ਇਸ ਮੇਲੇ ਦੇ ਵਿੱਚ ਕਿੰਨੇ ਕੁ ਵਜੇ ਪਹੁੰਚ ਜਾਣ ਤੇ ਫਿਰ ਕੀ ਸਹੀ ਟਾਈਮਿੰਗ ਹੈ?
ਹਾਂਜੀ ਨਹੀਂ, ਮੇਰੇ ਸਾਰੇ ਸਰੋਤਿਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਅਸੀਂ ਜਿਨ੍ਹਾਂ ਨੇ ਹੁਣ ਜਿਹੜੀਆਂ ਨਵੀਆਂ ਟਿਕਟ ਤੇ ਪੋਸੀਬਲ ਨਹੀਂ ਹੈਗੀਆਂ ਕਿਉਂਕਿ 3 ਵੀਕ ਪਹਿਲਾਂ ਹੀ ਜਿਹੜਾ ਮੇਲਾ ਉਹ ਸੋਲਡ ਆਊਟ ਹੋ ਚੁੱਕਿਆ ਕਿਉਂਕਿ ਇਨਡੋਰ ਇਵੈਂਟ ਆ, ਔਰ ਜਿਹੜੇ ਵੀ ਸਰੋਤਿਆਂ ਨੇ ਟਿਕਟਸ ਬਾਏ ਕੀਤੀਆਂ ਪਲੀਜ਼ ਟਾਈਮ ਤੇ ਪਹੁੰਚੋ ਕਿਉਂਕਿ ਮੇਲਾ ਸ਼ਾਰਪ 1 ਵਜੇ ਸਟਾਰਟ ਹੋ ਰਿਹਾ, ਕਿਉਂਕਿ ਸਾਰੇ ਪਰਫਾਰਮਰਸ ਨੇ ਬਹੁਤ ਮਿਹਨਤ ਕੀਤੀ ਆ। ਔਰ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਆਪਣੀ ਪੰਜਾਬੀਆਂ ਦੀ ਹੈਗਾ ਕਿ ਜੇ 1 ਵਜੇ ਸਟਾਰਟ ਹੋ ਰਿਹਾ ਤਾਂ ਆਪਾਂ ਸੋਚਦੇ ਚਲ 2 ਵਜੇ ਜਾਵਾਂਗੇ, ਪਰ ਅਸੀਂ ਚਾਹੁੰਦੇ ਹਾਂ ਕਿ ਜੇ ਆਡੀਅੰਸ ਵੀ ਟਾਈਮ ਤੇ ਹੋਵੇ ਤੇ ਹਰ ਇੱਕ ਚੀਜ਼ ਜਿਹੜੀ ਉਹ ਟਾਈਮ ਤੇ ਹੀ ਚੱਲੇ ਤੇ ਅਸੀਂ ਉਹਨੂੰ ਟਾਈਮ ਤੇ ਸਮਾਪਤੀ ਕਰ ਸਕੀਏ, ਤੇ ਮਜ਼ਾ ਵੀ ਤਾਂ ਹੀ ਆ ਵੀ ਜੇ ਸ਼ੁਰੂ ਤੋਂ ਜਾ ਕੇ ਆਪਣੀ ਸੀਟ ਤੇ ਬੈਠੋ, ਹਰ ਇੱਕ ਚੀਜ਼ ਇੰਜੋਏ ਕਰੋ।
ਬਿਲਕੁਲ,
ਤੇ ਸਾਰੇ ਜ਼ਰੂਰ ਹੋਮਾ ਮਾ ਕੇ ਪਹੁੰਚਣ ਉਸ ਦਿਨ, ਤੇ ਥੈਂਕ ਯੂ ਭੈਣ ਜੀ ਤੁਹਾਡਾ ਬਹੁਤ ਬਹੁਤ ਸ਼ੋਅ ਦੇ ਵਿਚ ਸ਼ਾਮਲ ਕਰਨ ਲਈ।
ਜੀ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਪ੍ਰੀਤ ਜੀ।
ਥੈਂਕ ਯੂ ਜੀ।
ਜੀ ਸ਼ੁਕਰੀਆ। ਸੋ ਮੇਲਾ ਜਲੌਂਗ ਦਾ ਮੇਲਾ ਜ਼ਰੂਰ ਦੇਖਣ ਜਾਇਓ ਜੀ। 3 ਜੁਲਾਈ ਨੂੰ ਉਹਨਾਂ ਨੇ ਦੱਸਿਆ ਵੀ ਸ਼ੁਰੂ ਹੋ ਜਾਣਾ ਸਮੇਂ ਤੇ ਹੀ, ਯਾਨੀ ਕਿ 1 ਵਜੇ ਉੱਥੇ ਸ਼ੁਰੂਆਤ ਹੋ ਜਾਣੀ ਹੈ ਤੇ 6 ਵਜੇ ਤੱਕ ਫਿਰ ਜਿੰਨਾ ਵੀ ਮੇਲਾ ਤੁਸੀਂ ਭਰਪੂਰ ਮਾਨਣਾ ਉਹ ਮਾਣ ਸਕੋਗੇ। ਤੇ ਲਓ ਜੀ ਹੁਣ ਇਸ ਜਾਣਕਾਰੀ ਤੋਂ ਬਾਅਦ ਅੱਗੇ ਸਾਡੇ ਨਾਲ ਕੁਝ ਦੋਸਤ ਬਣੇ ਹੋਏ ਨੇ, ਮੈਂ ਉਹਨਾਂ ਨੂੰ ਵੀ ਸ਼ਾਮਲ ਕਰਦੀ ਜਾਵਾਂ ਤੇ ਉਸ ਤੋਂ ਬਾਅਦ ਮੈਂ ਇਹ ਵੀ ਤੁਹਾਡੇ ਨਾਲ ਸਾਂਝ ਬਣਾਉਣੀ ਆ ਵੀ ਆਪਾਂ ਇੱਕ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਨੀ ਆ। ਬੱਚਿਆਂ ਦੀਆਂ ਛੁੱਟੀਆਂ ਆ ਗਈਆਂ, ਬੱਚਿਆਂ ਦੀਆਂ ਛੁੱਟੀਆਂ ਦੇ ਵਿੱਚ ਕਿੱਦਾਂ ਇੱਕ ਬੈਲੈਂਸ ਰੂਟੀਨ ਬਣਾਉਣੀ ਆ ਉਹ ਬਹੁਤ ਜ਼ਰੂਰੀ ਆ ਹਨਾ। ਔਰ ਇਸ ਵੇਲੇ ਮਾਵਾਂ ਖੱਪੀਆਂ ਹੋਈਆਂ ਹੁੰਦੀਆਂ ਵੀ ਸਵੇਰੇ ਉੱਠਦੇ ਨਹੀਂ ਟਾਈਮ ਤੇ ਬਾਕੀ ਖਾਣ ਪੀਣ ਸਾਰਾ ਕੁਛ ਹੀ ਉਹਨਾਂ ਦਾ ਲੇਟ ਚੱਲਦਾ, ਫਿਰ ਪੜ੍ਹਾਈ ਦਾ ਤਾਂ ਨਾਮ ਲੈਣ ਹੀ ਨਹੀਂ ਦਿੰਦੇ। ਪਰ ਇਹ ਸਾਰਾ ਕੁਛ ਅਸੀਂ ਕਿੱਦਾਂ ਬੈਲੈਂਸ ਬਣਾਉਣਾ, ਕਿੱਦਾਂ ਇੰਟਰਸਟਿੰਗ ਬਣਾਉਣਾ, ਇਹਦੇ ਉੱਤੇ ਅਸੀਂ ਗੱਲਬਾਤ ਕਰਨੀ। ਔਰ ਮੇਰੇ ਨਾਲ ਇਸ ਗੱਲਬਾਤ ਦੌਰਾਨ ਹੋਣਗੇ ਕੁਲਦੀਪ ਕੌਰ ਹੋਰੀ। ਕੁਲਦੀਪ ਹੋਰਾਂ ਨਾਲ ਅਸੀਂ ਪਿਛਲੇ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਸੀਗੀ ਕਿ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਦਾ ਯੋਗਦਾਨ ਜਿਹੜਾ ਮਾਪਿਆਂ ਦਾ ਹੋਣਾ ਚਾਹੀਦਾ। ਸੋ ਅੱਜ ਵੀ ਕੁਲਦੀਪ ਹੋਰੀ ਜਿਹੜੇ ਮੇਰੇ ਨਾਲ ਉਸ ਵੇਲੇ ਹਾਜ਼ਰ ਹੋਣਗੇ, ਔਰ ਉਹ ਜਿਹੜਾ ਸਿਲਸਿਲਾ ਆ ਉਹ ਅਸੀਂ ਫੇਸਬੁੱਕ ਤੇ ਵੀ ਲਾਈਵ ਲੈ ਕੇ ਆਵਾਂਗੇ ਦੋਸਤੋ। ਤੇ ਸਾਡੇ ਨਾਲ ਅਰਸ਼ ਮੱਲੀ ਕਾਫੀ ਦੇਰ ਦੇ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਅਮਰਦੀਪ ਭੈਣ, ਕਹਿੰਦੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੱਲੀ ਸਾਹਿਬ। ਕਹਿੰਦੇ ਸ਼ੁਭ ਸਵੇਰ, ਬਹੁਤ ਵਧੀਆ ਵਿਚਾਰ, ਜ਼ਿੰਦਗੀ ਇੱਕ ਸੋਹਣਾ ਸਫ਼ਰ ਹੈ ਤੇ ਕੱਟਣਾ ਤਾਂ ਪੈਣਾ ਹੀ ਆ, ਇਹ ਭਾਵੇਂ ਤੁਸੀਂ ਰੋ ਕੇ ਕੱਟ ਲਓ ਤੇ ਭਾਵੇਂ ਹੱਸ ਕੇ, ਸੋ ਬੈਟਰ ਆ ਕਿ ਹੱਸ ਖੇਡ ਕੇ ਕੱਟੀਏ। ਕਿਆ ਬਾਤ ਹੈ ਜੀ, ਬਹੁਤ ਪਿਆਰ ਭਰੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਔਰ ਬਹੁਤ ਹੀ ਸੋਹਣਾ ਰੁੱਖ, ਬਹੁਤ ਸੋਹਣੀ ਸੋਚ, ਬਹੁਤ ਸੋਹਣਾ ਨਜ਼ਰੀਆ। ਗੁਰਦਿਆਲ ਰੋਸ਼ਨ ਕਹਿੰਦੇ ਵੀ ਘੜ ਮੁਕੱਦਰ ਆਪ ਖੁਦ ਨੂੰ ਰੰਦ ਲੈ, ਘੜ ਮੁਕੱਦਰ ਆਪ ਖੁਦ ਨੂੰ ਰੰਦ ਲੈ, ਜ਼ਿੰਦਗੀ ਦਾ ਮੇਚ ਦਾ ਤੂੰ ਛੰਦ ਲੈ, ਹੋ ਸਕੇ ਤਾਂ ਨਿੰਦ ਆਪਣੇ ਆਪ ਨੂੰ, ਹੋ ਸਕੇ ਤਾਂ ਨਿੰਦ ਆਪਣੇ ਆਪ ਨੂੰ, ਬਾਅਦ ਵਿਚ ਤੂੰ ਇਸ ਦਾ ਆਨੰਦ ਲੈ, ਫੇਰ ਸੂਰਜ ਤੇ ਤੂੰ ਦਾਵਾ ਕਰ ਲਵੀ, ਆਪਣੀ ਮੁੱਠੀ ਚ ਪਹਿਲਾਂ ਚੰਦ ਲੈ, ਤੂੰ ਅਗਰ ਦੂਜੇ ਸਿਰੇ ਤੇ ਪੁੱਜਣਾ ਫਿਰ ਹੱਥ ਵਿਚ ਇਕ ਸਿਰੇ ਤੋਂ ਤੰਦ ਲੈ, ਅੰਤ ਨੂੰ ਤੂੰ ਵੀ ਫਸੇਗਾ ਜਾਲ ਵਿਚ, ਹੋਰ ਹਾਲੇ ਤਿਤਲੀਆਂ ਨੂੰ ਫੰਦ ਲੈ, ਫੁੱਲ ਜਿਹੀ ਚਿੜੀਏ ਨਾ ਮਰ ਜਾਈ ਕਿਤੇ, ਅੱਕ ਦੇ ਫੁੱਲਾਂ ਤੋਂ ਨਾ ਮਕਰੰਦ ਲੈ, ਪਰਖਿਆਂ ਨੂੰ ਪਰਖਣਾ ਵਾਜਬ ਨਹੀਂ, ਨਾਲ ਤੂੰ ਕਿਰਦਾਰ ਸਿੱਕੇ ਬੰਦ ਲੈ, ਪਰਖਿਆਂ ਨੂੰ ਪਰਖਣਾ ਵਾਜਬ ਨਹੀਂ, ਨਾਲ ਤੂੰ ਕਿਰਦਾਰ ਸਿੱਕੇ ਬੰਦ ਲੈ। ਸੋ ਇਹੀ ਹੈ ਜ਼ਿੰਦਗੀ, ਹੈਨਾ, ਇਹੀ ਹੈ ਜ਼ਿੰਦਗੀ ਦਾ ਸੱਚ, ਵੀ ਜਦੋਂ ਤੁਸੀਂ ਨਿੰਦਣਾ ਤੇ ਆਪਣੇ ਆਪ ਨੂੰ ਨਿੰਦ ਕੇ ਦੇਖੋ ਤੇ ਉਸ ਨਿੰਦਿਆ ਦਾ ਬਾਅਦ ਵਿਚ ਤੁਹਾਨੂੰ ਆਨੰਦ ਵੀ ਮਿਲਣਾ ਹੈ, ਹਨਾ, ਉਹਦਾ ਆਨੰਦ ਵੀ ਵੱਖਰਾ ਹੀ ਹੋਣਾ। ਸੋ ਬਹੁਤ ਖੂਬਸੂਰਤ ਵਿਚਾਰ ਮੱਲੀ ਸਾਹਿਬ, ਪ੍ਰੋਗਰਾਮ ਦੇ ਵਿਚ ਜੁੜਨ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਇਸੇ ਤਰ੍ਹਾਂ ਅੱਗੇ ਸਾਡੇ ਨਾਲ ਜਗਤਾਰ ਭਾਜੀ ਦੁਬਾਰਾ ਜੁੜੇ ਸੀਗੇ ਔਰ ਉਮੀਦ ਕਰਦੇ ਆ ਭਾਜੀ ਕਿ ਤੁਹਾਡਾ ਜਿਹੜਾ ਮੈਸੇਜ ਆ, ਅੱਜ ਦੀਆਂ ਇਹ ਵਧਾਈਆਂ ਜਿਹੜੀਆਂ ਉਹ ਨਿਹਾਲ ਸਿੰਘ ਤੱਕ ਪਹੁੰਚ ਗਈਆਂ ਹੋਣਗੀਆਂ ਔਰ ਥੋੜਾ ਜਿਹਾ ਇੱਕ ਵਾਰੀ ਕਹਿੰਦੇ ਹੁੰਦੇ ਆ ਵੀ ਝਟਕਾ ਜਿਹਾ ਲੱਗਦਾ ਵੀ ਕਾਲ ਕਿੱਥੋਂ ਆ ਗਈ ਔਰ ਹਰਮਨ ਰੇਡੀਓ ਕਿਹੜਾ ਰੇਡੀਓ। ਸੋ ਉਹ ਸੁਣਦੇ ਨਹੀਂ ਹੋਣਗੇ, ਉਹਨਾਂ ਦੇ ਲਈ ਨਵਾਂ ਸੀ, ਪਰ ਉਹਨਾਂ ਦੇ ਲਈ ਇਸ ਸਰਪ੍ਰਾਈਜ਼ ਨੇ ਜ਼ਰੂਰ ਇੱਕ ਖੁਸ਼ੀ ਜਿਹੜੀ ਹੈ, ਖੁਸ਼ੀ ਭਰੀ ਹੈਰਾਨੀ ਜਿਹੜੀ ਹੈ ਜਾਂ ਹੈਰਾਨੀ ਭਰੀ ਖੁਸ਼ੀ ਜਿਹੜੀ ਉਹ ਜ਼ਰੂਰ ਪੈਦਾ ਕੀਤੀ ਹੋਣੀ ਹੈ। ਸੋ ਲਓ ਜੀ, ਇਹ ਸੀਗੇ ਤੁਹਾਡੇ ਵਿੱਚ ਤੁਹਾਡੇ ਸੁਨੇਹੇ। ਸੁਨੇਹੇ ਮੈਂ ਨਾਲੋ ਨਾਲ ਹੋਰ ਵੀ ਸ਼ਾਮਲ ਕਰਦੀ ਰਹਾਂਗੀ ਜਿਹੜੇ ਦੋਸਤ ਸਾਡੇ ਨਾਲ ਜੁੜਦੇ ਜਾਣਗੇ, ਪਰ ਫਿਲਹਾਲ ਜਿਹੜਾ ਅਗਲਾ ਸਿਲਸਿਲਾ ਜੀ ਉਹ ਗੱਲਬਾਤ ਦਾ। ਸੋ ਗੱਲਬਾਤ ਦੇ ਲਈ ਕੁਲਦੀਪ ਕੌਰ ਹੋਰਾਂ ਦੇ ਨਾਲ ਅਗਲੇ ਸਿਲਸਿਲੇ ਦੇ ਵਿੱਚ ਅਸੀਂ ਹੋਵਾਂਗੇ ਹਾਜ਼ਰ। ਫਿਲਹਾਲ ਇੱਕ ਗੀਤ ਜਿਹੜਾ ਹੈ ਉਹ ਸਾਨੂੰ ਫਰਮਾਇਸ਼ ਕੀਤੀ ਹੋਈ ਹੈ, ਗਿੱਲ ਸਾਹਿਬ ਨੇ ਫਰਮਾਇਸ਼ ਕੀਤੀ ਸੀ ਜੀ, ਗੁਰਦੀਪ ਸਵੱਦੀ ਦੀ ਆਵਾਜ਼ ਦੇ ਵਿੱਚ ਲਾਡਲੀਏ ਲਓ। ਉਹ ਗੀਤ ਮੈਨੂੰ ਮਿਲ ਗਿਆ ਤੇ ਗੀਤ ਉਹ ਤੁਹਾਡੀ ਨਜ਼ਰ ਕਰਦੇ ਆ ਆਉਣੇ ਆਪਾਂ ਅਗਲੇ ਸਿਲਸਿਲੇ ਚ ਵਾਪਸ। ਅਗਲਾ ਸਿਲਸਿਲਾ ਅਸੀਂ ਫੇਸਬੁੱਕ ਤੇ ਵੀ ਲਾਈਵ ਲੈ ਕੇ ਆਵਾਂਗੇ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਅਸੀਂ ਕਰਨੀਆਂ ਨੇ ਕਿ ਸਕੂਲੀ ਛੁੱਟੀਆਂ ਦੌਰਾਨ ਬੱਚਿਆਂ ਦੀ ਰੁਟੀਨ ਜਿਹੜੀ ਆ ਉਹ ਕੀ ਹੋਵੇ।
ਨੀ ਚਾਚੀ, ਸਰਪੰਚਾਂ ਦੀ ਕੁੜੀ ਗਈ ਸੀ ਸ਼ਹਿਰ ਪੜ੍ਹਨ।
ਨੀ ਮਾਸੀ, ਕੁੜੀ ਨੂੰ ਬੰਨ ਕੇ ਇਹ ਤਾਂ ਬਾਹਰ ਫਿਰਤੀਆਂ ਨੇ, ਇਹਨਾਂ ਨੂੰ ਕਿਤੇ ਸ਼ਹਿਰ ਦੀ ਹਵਾ ਨਾ ਲੱਗ ਜੇ।
ਵੱਡੇ ਸ਼ਹਿਰਾਂ ਦਾ ਤਾਂ ਪਾਣੀ ਉਸਤਾਦ ਹੈ।
ਖੱਟ ਨਾ ਲਿਆਈ ਮੇਣੇ ਤਾਨੇ, ਖੱਟ ਨਾ ਲਿਆਈ ਮੇਣੇ ਤਾਨੇ, ਸ਼ਹਿਰ ਚੱਲੀਆਂ ਪੜਨ ਬਗਾਨੇ, ਖੱਟ ਨਾ ਲਿਆਈ ਮੇਣੇ ਤਾਨੇ, ਕੱਲੀ ਭੇਜਣ ਲੱਗਿਆ ਏ ਨਾ ਫਿਕਰ ਕਰੀ ਕੇ, ਕੁੜੀਆਂ ਵਾਲੀ ਦੂਰ ਤੇਰੇ ਤੋਂ ਤੰਗ ਨਾ ਹੋ ਜੇ, ਪਿਓ ਤੇਰੇ ਦਾ ਪਿੰਡ ਦੀ ਸੱਥ ਵਿੱਚ ਲਾਡ ਲੀਏ, ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜੇ, ਪਿਓ ਤੇਰੇ ਦਾ ਪਿੰਡ ਦੀ ਸੱਥ ਵਿੱਚ ਲਾਡ ਲੀਏ, ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜੇ। ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ, ਆਉਂਦੀ ਜਾਂਦੀ ਨੂੰ ਤੈਨੂੰ ਨੇਰੀਆਂ ਰਾਤਾਂ ਹੋਣਗੀਆਂ, ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣਗੀਆਂ, ਆਉਂਦੀ ਜਾਂਦੀ ਨੂੰ ਤੈਨੂੰ ਨੇਰੀਆਂ ਰਾਤਾਂ ਹੋਣਗੀਆਂ, ਰੋਕ ਲਵੀ ਤੂੰ ਆਪ अपने इना पैरां नूं रब नामी वाले किधरे लंघना हो जे प्यो तेरे दा पिंड दी सत विच लाड लिए ख्याल रखी किते आउणा जाना बंद ना हो जे
जी। गुरदीप सवदी हुरां दी आवाज दे विच ਇਹ ਗੀਤ ਜਿਹੜਾ ਸੀ ਤੁਸੀਂ ਸੁਣ ਰਹੇ ਸੀਗੇ ਔਰ ਇਹ ਗੀਤ ਦੀ ਫਰਮਾਇਸ਼ ਸਾਨੂੰ ਕੀਤੀ ਸੀਗੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਤੇ ਗੀਤ ਤੋਂ ਬਾਅਦ ਹੁਣ ਜਿਹੜਾ ਅਗਲਾ ਸਿਲਸਿਲਾ ਉਹ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਗੱਲਾਂ ਬਾਤਾਂ ਦਾ ਸੋ ਹਰਮਨ ਰੇਡੀਓ ਤੇ ਇਸ ਵੇਲੇ ਸਾਡੇ ਨਾਲ ਮਾਰਨਿੰਗ ਸ਼ੋ ਲਹਿਰਾਂ ਦੇ ਵਿਚ ਤੁਸੀਂ ਸਾਰੇ ਜੁੜੇ ਹੋਏ ਹੋ ਦੋਸਤੋ ਔਰ ਮਾਰਨਿੰਗ ਸ਼ੋ ਲਹਿਰਾਂ ਦੇ ਵਿਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਜਿਹੜੇ ਸਿਲਸਿਲੇ ਆ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਏ ਤੇ ਹਰ ਸਿਲਸਿਲੇ ਦੇ ਵਿਚ ਇਕ ਵੱਖਰੀ ਜਾਣਕਾਰੀ ਜਿਹੜੀ ਹੈ ਉਹ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਔਰ ਅੱਜ ਦੇ ਮਾਰਨਿੰਗ ਸ਼ੋ ਦੇ ਵਿਚ ਯਾਨੀ ਅੱਜ ਦੀਆਂ ਲਹਿਰਾਂ ਦੇ ਵਿਚ ਵੀ ਅਸੀਂ ਵੱਖੋ ਵੱਖਰੇ ਜਿਹੜੇ ਸਿਲਸਿਲੇ ਆ ਉਹ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਔਰ ਜਿਹੜਾ ਹਰਮਨ ਰੇਡੀਓ ਤੇ ਅਗਲਾ ਜਿਹੜਾ ਸਿਲਸਿਲਾ ਆ ਉਹ ਗੱਲਾਂ ਬਾਤਾਂ ਦਾ ਸੋ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਲੈ ਕੇ ਇਸ ਵੇਲੇ ਅਸੀਂ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਇਸ ਵੇਲੇ ਲਾਈਵ ਹੋ ਚੁੱਕੇ ਆ ਔਰ ਜਿਹੜੇ ਦੋਸਤ ਇਸ ਵੇਲੇ ਸਾਡੇ ਨਾਲ ਫੇਸਬੁੱਕ ਤੇ ਜੁੜੇ ਨੇ ਜਾਂ ਫਿਰ ਲਾਈਵ ਸਟ੍ਰੀਮਿੰਗ ਤੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਇੱਕ ਵਾਰ ਫੇਰ ਤੋਂ ਹਰਮਨ ਰੇਡੀਓ ਤੇ ਅਸੀਂ ਜੀ ਆਇਆਂ ਨੂੰ ਕਹਿੰਦੇ ਆ ਬਹੁਤ ਬਹੁਤ ਸਵਾਗਤ ਕਰਦੇ ਆ ਖੁਸ਼ਾਮਦੀਦ ਔਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਅਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿਚ ਅੱਜ ਦਾ ਵਿਸ਼ਾ ਹੈਗਾ ਕਿ ਸਕੂਲੀ ਛੁੱਟੀਆਂ ਦੌਰਾਨ ਬੱਚਿਆਂ ਦੀ ਰੁਟੀਨ ਕੀ ਹੋਵੇ ਸੋ ਪਿੱਛੇ ਜੇ ਇੱਕ ਹੋਰ ਸਿਲਸਿਲੇ ਦੇ ਵਿਚ ਅਸੀਂ ਗੱਲਬਾਤ ਕੀਤੀ ਸੀਗੀ ਕਿ ਬੱਚਿਆਂ ਦੀ ਜਿਹੜੀ ਪ੍ਰਾਇਮਰੀ ਦੀ ਐਜੂਕੇਸ਼ਨ ਆ ਪੜ੍ਹਾਈ ਆ ਉਸ ਪੜ੍ਹਾਈ ਦੌਰਾਨ ਅਸੀਂ ਕਿਸ ਤਰ੍ਹਾਂ ਬੱਚਿਆਂ ਦੀ ਮਦਦ ਕਰ ਸਕਦੇ ਹਾਂ ਮਾਪੇ ਜਿਹੜੇ ਉਹ ਕਿਸ ਤਰ੍ਹਾਂ ਮਦਦ ਕਰ ਸਕਦੇ ਆ ਕੀ ਉਹਨਾਂ ਦੇ ਲਈ ਜ਼ਰੂਰੀ ਆ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਪਰ ਉਹਨਾਂ ਦੀਆਂ ਛੁੱਟੀਆਂ ਦੇ ਵਿਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਇਹਦੇ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਆ ਸੋ ਸਾਡੇ ਨਾਲ ਇਸ ਵੇਲੇ ਕੁਲਦੀਪ ਕੌਰ ਹੁਰੀ ਜਿਹੜੇ ਪਿਛਲੀ ਵਾਰ ਵੀ ਜੁੜੇ ਸਨ ਅੱਜ ਵੀ ਸਾਡੇ ਨਾਲ ਨੇ ਮੈਂ ਉਹਨਾਂ ਨੂੰ ਵੀ ਜੀਆਂ ਨੂੰ ਕਹਿੰਦੀ ਹਾਂ ਜੀ ਕੁਲਦੀਪ ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਦੇ ਇਸ ਮੰਚ ਦੇ ਉੱਤੇ ਅੱਜ ਦੇ ਮਾਰਨਿੰਗ ਸ਼ੋ ਦੇ ਵਿਚ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ
ਹਾਂਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਦੋ ਕੈਟਾਗਰੀਜ਼ ਬਣ ਜਾਂਦੀਆਂ ਆਟੋਮੈਟਿਕਲੀ ਇੱਕ ਵਰਕਿੰਗ ਮਾਮਸ ਆ ਜਿਨ੍ਹਾਂ ਕੋਲ ਕੋਈ ਆਪਸ਼ਨਸ ਨਹੀਂ ਹੈ ਉਹਨਾਂ ਨੇ ਜਾਣਾ ਹੀ ਜਾਣਾ ਕੰਮ ਤੇ ਜਿਨ੍ਹਾਂ ਕੋਲ ਆਪਸ਼ਨ ਹੁੰਦੀ ਆ ਉਹ ਫਿਰ ਕਿਸੇ ਨਾ ਕਿਸੇ ਤਰੀਕੇ ਆਪਣਾ ਛੁੱਟੀਆਂ ਕਰ ਲੈਂਦੇ ਕਿਉਂਕਿ ਬੱਚਿਆਂ ਨੂੰ ਵੀ ਜ਼ਿਆਦਾ ਇਕੱਲੇ ਨਹੀਂ ਆਪਾਂ ਛੱਡ ਸਕਦੇ ਉਹਨਾਂ ਦੀ ਵੀ ਸੁਪਰਵਿਜ਼ਨ ਜ਼ਰੂਰੀ ਆ ਸੋ ਜੇ ਇਸ ਤਰ੍ਹਾਂ ਹੋ ਹੀ ਗਿਆ ਹੁਣ ਆਪਾਂ ਨੂੰ ਪਤਾ ਕਿ ਅਸੀਂ 2 weeks ਬੱਚਿਆਂ ਦੇ ਨਾਲ ਹੈਗੇ ਹਾਂ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਥੋੜਾ ਜਿਹਾ ਰੈਡੀ ਹੋਣਾ ਚਾਹੀਦਾ ਆ ਮਾਨਸਿਕ ਤੌਰ ਤੇ ਆਪਣੇ ਆਪ ਹੀ ਬਿਕਾਜ਼ ਐਡਲਟਸ ਅਸੀਂ ਆ ਹਨਾ ਤੇ ਇਹ ਸਾਡੀ ਜ਼ਿੰਮੇਵਾਰੀ ਬਣਦੀ ਆ ਕਿ ਬਜਾਏ ਕਿ ਅਸੀਂ ਖੱਪੀ ਜਾਈਏ ਹੋ ਗਿਆ ਬੱਚੇ ਸੁਣਦੇ ਨੀ ਉੱਠਦੇ ਨੀ ਇਹ ਨੀ ਵੋ ਨੀ ਸਾਨੂੰ ਸੋਚਣਾ ਚਾਹੀਦਾ ਕਿ ਬਾਰਡਰ ਲਾਈਨ ਕਿੱਥੇ ਅਸੀਂ ਡਰਾ ਕਰਨੀ ਆ ਠੀਕ ਆ ਬਹੁਤ ਹੱਦ ਤੱਕ ਇਹ ਚੀਜ਼ਾਂ ਨੂੰ ਸਾਨੂੰ ਐਕਸੈਪਟੈਂਸ ਦੇਣੀ ਚਾਹੀਦੀ ਆ ਸਾਨੂੰ ਮੰਨ ਲੈਣਾ ਚਾਹੀਦਾ ਕਿ ਬੱਚਿਆਂ ਦੀਆਂ ਛੁੱਟੀਆਂ ਆ ਔਰ ਥੋੜਾ ਜਿਹਾ ਉਹਨਾਂ ਨੇ ਇਸ ਤਰ੍ਹਾਂ ਕਰਨਾ ਹੀ ਕਰਨਾ ਆ ਠੀਕ ਆ ਤੇ ਉਸ ਟਾਈਮ ਨੂੰ ਸਾਨੂੰ ਇੱਕ ਉਹਨੂੰ ਐਜ਼ ਆਈ ਟੋਲਡ ਯੂ ਕਿ ਉਹਨੂੰ ਆਪਾਂ ਨੂੰ ਮੰਨ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਹੋਣਾ ਹੀ ਹੋਣਾ ਆ ਉਹਦੇ ਨਾਲ ਨਾਲ ਜਿਹੜੀ ਆਪਣੀ ਰੁਟੀਨ ਫਿਕਸ ਕਰ ਲਓ ਮੇ ਵੀ ਤੁਸੀਂ ਬੱਚਿਆਂ ਨੂੰ ਘਰ ਕੁਕਿੰਗ ਸਿਖਾ ਦੋ ਕਿਚਨ ਚ ਲੈ ਜਾਓ ਸੈਲਡ ਪ੍ਰੈਪਰੇਸ਼ਨ ਕੇਕਿੰਗ ਬੇਕਿੰਗ ਜੋ ਬੱਚੇ ਨੂੰ ਚੰਗਾ ਲੱਗਦਾ ਇੱਥੇ ਬਹੁਤ ਅਸੀਂ ਇਹਨਾਂ ਕੰਟਰੀਜ਼ ਦੇ ਵਿਚ ਰਹਿੰਦੇ ਹਾਂ ਬਹੁਤ ਜ਼ਿਆਦਾ ਆਪਸ਼ਨਸ ਹੈ ਸੋ ਜੋ ਬੱਚੇ ਨੂੰ ਚੰਗਾ ਲੱਗਦਾ ਬਾਈਕ ਰਾਈਡਿੰਗ ਤੇ ਲੈ ਗਏ ਵਾਕਿੰਗ ਤੇ ਲੈ ਗਏ ਜ਼ਰੂਰੀ ਨਹੀਂ ਕਿ ਬਹੁਤ ਸਾਰੇ ਪੈਸੇ ਖਰਚ ਕੇ ਕੋਈ ਪਲੈਨਿੰਗ ਕੀਤੀ ਜਾਵੇ ਕਿ ਓਕੇ ਅਸੀਂ ਹੋਲੀਡੇਜ਼ ਤੇ ਚੱਲੇ ਆ ਅਸੀਂ ਰੂਮਸ ਬੁੱਕ ਕਰਾਏ ਆ ਸੋ ਨੋ ਸਿੰਪਲੀ ਤੁਸੀਂ ਆਪਣੀ ਕਿਤੇ ਵਾਕ ਤੇ ਲੈ ਜਾਓ ਕੁਛ ਵੀ ਲੈ ਜਾਓ ਸੋ ਸਭ ਤੋਂ ਪਹਿਲਾਂ ਜ਼ਰੂਰੀ ਆ ਕਿ ਜਿਹੜੀਆਂ ਮਾਮਸ ਆ ਉਹ ਮੈਂਟਲੀ ਰੈਡੀ ਹੋਣ ਮੈਂਟਲੀ ਪ੍ਰਿਪੇਅਰ ਹੋਣ ਤੇ ਥੋੜੀਆਂ ਆਰਗੇਨਾਈਜ਼ਡ ਹੋਣ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਵੱਡੀ ਸਮੱਸਿਆ ਜਿਹੜੀ ਇਹ ਬਣ ਜਾਂਦੀ ਆ ਤੇ ਇਹਨੂੰ ਥੋੜਾ ਜਿਹਾ ਕੀ ਕਹਿੰਦੇ ਹੁੰਦੇ ਆਪਾਂ ਅਗਾਉਂ ਹੀ ਪਹਿਲਾਂ ਹੀ ਰੈਡੀ ਹੋ ਕੇ ਇਸ ਚੀਜ਼ ਨੂੰ ਮੰਨ ਕੇ ਚੱਲਣਾ ਚਾਹੀਦਾ ਯੋਜਨਾਬੱਧ ਤਰੀਕੇ ਨਾਲ
ਜੀ ਜੀ ਅੱਛਾ ਦੂਜੀ ਗੱਲ ਇਹ ਵੀ ਆ ਜਾਂਦੀ ਆ ਵੀ ਪੜ੍ਹਾਈ ਜਿਹੜੀ ਆ ਉਹ ਬਿਲਕੁਲ ਹੀ ਬੰਦ ਹੋ ਜਾਂਦੀ ਆ ਬੱਚੇ ਜਿਹੜੇ ਪੜ੍ਹਨਾ ਨਹੀਂ ਚਾਹੁੰਦੇ ਪਰ ਪੇਰੈਂਟਸ ਨੂੰ ਏਦਾਂ ਲੱਗਦਾ ਹੁੰਦਾ ਵੀ ਛੁੱਟੀਆਂ ਦੇ ਵਿੱਚ ਤਾਂ ਸਭ ਜਿੰਨਾ ਟਾਈਮ ਤੁਹਾਡੇ ਕੋਲ ਹੈਗਾ ਉਹਦਾ ਤੁਸੀਂ ਸਹੀ ਇਸਤੇਮਾਲ ਕਰੋ ਹਨਾ, ਤੇ ਜੇ ਗੈਪ ਪੈ ਜਾਣਾ ਤੇ ਉਸ ਤੋਂ ਬਾਅਦ ਤੁਹਾਡੀ ਜਿਹੜੀ ਪਰਫਾਰਮੈਂਸ ਹੈ ਸਕੂਲ ਦੇ ਵਿੱਚ ਫੇਰ ਥੱਲੇ ਚਲੇ ਜਾਣੀ ਹੈ, ਕਿਉਂਕਿ ਰਿਪੋਰਟਾਂ ਤਾਜ਼ਾ ਹੀ ਅਜੇ ਹੱਥ ਦੇ ਵਿੱਚ ਆਈਆਂ
ਹੋਣ ਤੇ ਉਹਨਾਂ
ਨੂੰ ਗ੍ਰੇਡਿੰਗ ਪਤਾ ਲੱਗ ਜਾਂਦੀ ਹੈ ਵੀ ਤੇਰਾ ਇਹ ਵਾਲੇ ਸਬਜੈਕਟ ਚ ਆਹ ਹਾਲ ਹੈ ਤੇ ਤੇਰਾ ਉਹ ਵਾਲੇ ਸਬਜੈਕਟ ਚ ਆਹ ਹਾਲ ਹੈ ਹਨਾ, ਸੋ ਉਹ ਪਹਿਲਾਂ ਹੀ ਸਟ੍ਰੈਸ ਜਿਹਾ ਬਣਿਆ ਹੁੰਦਾ ਮਾਪਿਆਂ ਨੂੰ ਵੀ ਹਨਾ ਵੀ ਇਹਦੀ ਇੱਥੇ ਲੋੜ ਹੈਗੀ ਆ ਵੀ ਇੱਥੇ ਇਹਨੂੰ ਪੜ੍ਹਾਈ ਕਰਨੀ ਜ਼ਰੂਰੀ ਹੈ, ਇੰਨਾ ਕੁ ਟਾਈਮ ਜਿਹੜਾ ਇਹਨੂੰ ਦੇਣਾ ਜ਼ਰੂਰੀ ਹੈ, ਸੋ ਉਹ ਸਮਾਂ ਸਾਰਣੀ ਕਿੱਦਾਂ ਬਣਾਈ ਜਾਣੀ ਚਾਹੀਦੀ ਹੈ ਛੁੱਟੀਆਂ ਦੇ ਵਿੱਚ, ਜਿੱਦਾਂ ਤੁਸੀਂ ਕਿਹਾ ਆਪਾਂ ਪਹਿਲਾਂ ਜਦੋਂ ਗੱਲ ਸ਼ੁਰੂ ਕੀਤੀ ਸੀ ਤੁਸੀਂ ਕਿਹਾ ਸੀਗਾ ਕਿ ਇਹ ਜ਼ਰੂਰੀ ਨਹੀਂ ਆ ਵੀ ਅਸੀਂ ਉਹਨਾਂ ਨੂੰ ਸਵੇਰੇ ਕਹਿ ਦਈਏ ਵੀ ਤੂੰ 7:30 ਤੇਰੀ ਰੁਟੀਨ ਆ, ਤੂੰ 9 ਉੱਠਣਾ ਹੀ ਉੱਠਣਾ ਆ ਹਨਾ, ਏਦਾਂ ਵੀ ਇਸ ਤਰ੍ਹਾਂ ਦਾ ਉਹਨਾਂ ਨੂੰ ਅਸੀਂ ਬਰਡਨ ਜਿਹਾ ਜਿਹੜਾ ਆ ਉਹ ਛੁੱਟੀਆਂ ਦੇ ਵਿੱਚ ਪਾ ਕੇ ਰੱਖਾਂਗੇ, ਪਰ ਜੇ ਏਦਾਂ ਨਹੀਂ ਕਰਦੇ ਤਾਂ ਫਿਰ ਹੋਰ ਕੀ ਰੁਟੀਨ ਜਿਹੜੀ ਹੋਣੀ ਚਾਹੀਦੀ ਆ ਵੀ ਉਹਨਾਂ ਨੂੰ ਪੜ੍ਹਾਈ ਦੇ ਲਈ ਵੀ ਥੋੜਾ ਜਿਹਾ ਉਤਸ਼ਾਹਿਤ ਕੀਤਾ
ਜਾਵੇ। ਹਾਂਜੀ, ਪ੍ਰੇਰਿਤ ਕੀਤਾ ਜਾਵੇ ਥੋੜਾ ਜਿਹਾ, ਬੀਇੰਗ ਮਮਸ ਸਾਨੂੰ ਥੋੜਾ ਜਿਹਾ ਟ੍ਰਿਕ ਜੀ ਕਰਨੀਆਂ ਪੈਂਦੀਆਂ ਬੱਚਿਆਂ ਦੇ ਨਾਲ, ਕੋਈ ਡੀਲਸ ਬਣਾਉਣੀਆਂ ਪੈਂਦੀਆਂ ਆ, ਤੇ ਜਿੱਦਾਂ ਤੁਸੀਂ ਕਿਹਾ ਕਿ ਪੜ੍ਹਾਈ ਹਾਂਜੀ ਬਹੁਤ ਜ਼ਰੂਰੀ ਆ, ਰਿਵੀਜ਼ਨ ਬਹੁਤ ਜ਼ਰੂਰੀ ਆ, ਰਿਪੋਰਟਸ ਤਾਜ਼ਾ ਤਾਜ਼ਾ ਆਈਆਂ ਆ ਮੇਰੇ ਤੱਕ, ਸਾਰੇ ਬੱਚਿਆਂ ਦੀਆਂ ਪਹੁੰਚੀਆਂ, ਸਾਰੀਆਂ ਮਮਸ ਭੇਜੀ ਜਾਂਦੇ, ਸੋ ਯੈਸ ਜਿਹੜੇ ਪੜ੍ਹ ਚੁੱਕੇ ਆ ਬੱਚੇ ਉਹਦੇ ਦੌਰਾਨ ਹੁਣ ਟਾਈਮ ਹੈਗਾ ਕਿ ਉਹਨੂੰ ਜਿਹੜਾ ਰਿਵਾਈਜ਼ ਕੀਤਾ ਜਾਵੇ। ਅਗੇਨ ਬੱਚੇ ਦੇ ਬਹੁਤ ਵੱਡੀ ਉਸ ਚੀਜ਼ ਦੀ ਬਰਡਨ ਨਾ ਪਾਓ, ਜੇ ਆਪਾਂ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਆਲ ਰਾਈਟ ਓਕੇ ਟੂਡੇ ਮੈਂ ਮੈਨੂੰ ਲੱਗਦਾ ਤੂੰ ਮੈਨੂੰ 2 ਰਾਈਟਿੰਗਸ ਕਰਕੇ ਦਿਖਾ ਦੇ, ਮੈਨੂੰ ਲੱਗਦਾ ਤੂੰ ਮੈਨੂੰ ਆਹ ਕਰਕੇ ਦਿਖਾ ਦੇ, ਉਹਨੂੰ ਛੋਟੇ ਛੋਟੇ ਚੰਕਸ ਬਣਾ ਲਓ, ਉਹਦੇ ਛੋਟੇ ਸੈਕਸ਼ਨ ਬਣਾ ਲਓ, ਮੇ ਵੀ ਇੱਕ ਐਕਟੀਵਿਟੀ ਅਸਾਈਨ ਕਰ ਦੋ ਬੱਚੇ ਨੂੰ ਜਿਹੜੀ 20 ਮਿੰਟਸ ਦੀ ਆ, ਉਹ ਤੁਹਾਨੂੰ ਵੀ ਨੀ ਏਜ ਅਕੋਰਡਿੰਗ ਠੀਕ ਹੈ, ਤੇ ਉਹ ਤੁਹਾਨੂੰ ਵੀ ਨੀ ਪਤਾ ਲੱਗਣਾ ਤੇ ਉਹ ਬੱਚੇ ਨੂੰ ਵੀ ਨੀ ਪਤਾ ਲੱਗਣਾ ਕਿ ਤੁਸੀਂ ਥੋੜੀ ਜਿਹੀ ਟ੍ਰਿਕ ਦੇ ਨਾਲ ਬੱਚੇ ਤੋਂ ਕੰਮ ਵੀ ਕਰਾ ਲਿਆ। ਛੋਟਾ ਬੱਚਾ ਫੋਰ ਐਗਜ਼ਾਮਪਲ ਉਹਨੂੰ ਸੇ ਮੰਥ ਦੇ ਸਪੈਲਿੰਗ ਨਹੀਂ ਆਉਂਦੇ, ਆਪਣਾ ਪਲੈਨਿੰਗ ਹੈਗੀ ਕਿ ਉਹਨੂੰ ਜਨਵਰੀ ਤੋਂ ਦਸੰਬਰ ਤੱਕ ਦੇ ਸਪੈਲਿੰਗ ਯਾਦ ਕਰਵਾਉਣੇ ਆ ਠੀਕ ਹੈ, ਇੱਕ ਦਿਨ ਦੀ ਉਹੀ ਐਕਟੀਵਿਟੀ ਰੱਖ ਲਓ, ਮੋਰ ਦੈਨ ਹੈ ਨਾ, ਜੇ ਤੁਹਾਡਾ ਇੱਕ ਦਿਨ ਚ ਬੱਚਾ ਸਪੈਲਿੰਗ ਸਿੱਖ ਗਿਆ, ਮੇ ਬੀ ਉਹਨੂੰ 6 ਸਪੈਲਿੰਗ 15-20 ਮਿੰਟ ਲਾ ਕੇ ਸਵੇਰੇ ਪ੍ਰੈਕਟਿਸ ਕਰਾਤੀ 6 ਸ਼ਾਮ ਨੂੰ, ਅਗਲੇ ਦਿਨ ਵੀ ਉਹੀ ਰਿਵਾਈਜ਼ ਕਰਾਤੇ, 2-3 ਦਿਨਾਂ ਦੇ ਵਿੱਚ ਤੁਹਾਡਾ ਬੱਚਾ ਸਪੈਲਿੰਗ ਸਿੱਖ ਗਿਆ, ਐਟਲੀਸਟ ਤੁਸੀਂ ਇੱਕ ਸਟੈਪ ਪੂਰਾ ਕਰ ਲਿਆ। ਸੋ ਛੋਟੇ ਛੋਟੇ ਗੋਲਸ ਜਿਹੜੇ ਆ, ਜਿੱਦਾਂ ਆਪਾਂ ਕਹਿੰਦੇ ਹਾਂ ਕਿ 1 ਸਟੈਪ ਐਟ ਅ ਟਾਈਮ, ਬਿਲਕੁਲ ਛੋਟੇ ਛੋਟੇ ਜਿਹੜੇ ਗੋਲਸ ਆ ਆਪਾਂ ਨੂੰ ਮੰਨ ਲੈਣੇ ਚਾਹੀਦੇ ਕਿ ਓਕੇ ਇਹਨਾਂ ਛੁੱਟੀਆਂ ਦੇ ਵਿੱਚ ਮੈਂ ਆਹ ਕੁਛ ਕਰਾਉਣਾ, ਬਹੁਤ ਕੋਈ ਲੰਬਾ ਚੌੜਾ ਜਿਹਾ ਉਹਦਾ ਪ੍ਰੋਸੀਜਰ ਨਾ ਰੱਖੋ। ਬਾਕੀ ਦੇਖੋ ਜਿਹੜੇ ਵੱਡੇ ਬੱਚੇ ਆ ਉਹ ਸਮਝਦਾਰ ਆ, ਉਹਨਾਂ ਨੂੰ ਪਤਾ ਉਹ ਆਪੇ ਕਰਦੇ ਰਹਿੰਦੇ ਆ, ਥੋੜਾ ਉਹਨਾਂ ਨੂੰ ਥੋੜਾ ਇਹੀ ਕਹਿਣ ਦੀ ਲੋੜ ਹੈ ਕਿ ਓਕੇ ਬੱਚੇ 35-40 ਮਿੰਟਸ ਤੁਸੀਂ ਹੁਣ ਬਹਿ ਜਾਓ, ਐਂਡ ਦੈਨ ਵੀ ਵਿਲ ਗੋ ਆਊਟ ਫੋਰ ਸਮਥਿੰਗ, ਮੈਕਡੋਨਲਡ ਲੈ ਚੱਲਦੇ ਆ ਫਿਰ ਤੁਹਾਨੂੰ, ਜਾਂ ਜੋ ਵੀ ਬੱਚੇ ਲਾਈਕ ਕਰਦੇ ਆ, ਤਾਂ ਥੋੜਾ ਜਿਹਾ ਟ੍ਰਿਕ ਡੀਲਸ ਲੈ ਕੇ, ਕਿਉਂਕਿ ਐਡਲਟਸ ਅਸੀਂ ਆ, ਐਂਡ ਆਫ ਦਾ ਡੇ ਮੈਨੇਜ ਆਪਾਂ ਨੂੰ ਹੀ ਕਰਨਾ ਪੈਣਾ, ਤੇ ਉਹ ਬੱਚਿਆਂ ਤੋਂ ਇਹ ਸਾਨੂੰ ਤਕਨੀਕ ਪਤਾ ਹੋਣੀ ਚਾਹੀਦੀ ਹੈ ਕਿ ਬੱਚਿਆਂ ਤੋਂ ਕੰਮ ਕਰਾਉਣਾ ਵੀ ਕਿੱਦਾਂ ਤੇ ਉਹਨਾਂ ਦਾ ਟਰੱਸਟ ਵੀ ਵਿਨ ਕਰਨਾ, ਤੇ ਸਟਿਲ ਜਿੱਦਾਂ ਅੱਜ ਕੱਲ ਬੱਚੇ ਕਹਿੰਦੇ ਵੀ ਥੋੜਾ ਕੂਲ ਮਾਮਾ ਐਕਟ ਕਰੋ, ਮਾਮਾ ਤੁਸੀਂ ਕੂਲ ਮਾਮਾ ਨੀ ਐਕਟ ਕਰਦੇ, ਤਾਂ ਉਹ ਵੀ ਥੋੜਾ ਜਿਹਾ ਆਪਣੇ ਆਪ ਚ ਲੈਣਾ ਪੈਣਾ। ਸੋ ਜ਼ਿੰਮੇਵਾਰੀਆਂ ਬਹੁਤ ਆ, ਪਰ ਠੀਕ ਆ, ਇਸ ਤਰ੍ਹਾਂ ਕਰਕੇ ਥੋੜਾ ਫੈਮਿਲੀਜ਼ ਨੂੰ ਹੀ ਆ ਕੇ, ਐਡਲਟਸ ਨੂੰ ਹੀ ਆ ਕੇ ਬੱਚਿਆਂ ਨੂੰ ਕਿੱਦਾਂ ਆਪਾਂ ਰੈਡੀ ਕਰਨਾ ਹੈ।
ਜੀ ਜੀ, ਸੋ ਆਹ ਬੜਾ ਵਧੀਆ ਲੱਗਿਆ ਮੈਨੂੰ ਤੁਹਾਡਾ ਇੱਕ ਤਰੀਕਾ ਜਿਹੜਾ ਤੁਸੀਂ ਦੱਸਿਆ ਵੀ ਗੱਲਾਂ ਦੇ ਵਿੱਚ ਟ੍ਰਿਕਸ ਹੀ ਇੱਦਾਂ ਦੀਆਂ ਹੋਣੀਆਂ ਚਾਹੀਦੀਆਂ। ਅਸਲ ਦੇ ਵਿੱਚ ਕੀ ਹੁੰਦਾ ਆ ਵੀ ਅਸੀਂ ਉਹ ਵਾਲੀਆਂ ਟ੍ਰਿਕਸ ਤੋਂ ਹੀ ਜਾਣੂ ਨਹੀਂ ਹੁੰਦੇ ਬਹੁਤ ਵਾਰ, ਔਰ ਇਸੇ ਕਰਕੇ ਕਈ ਵਾਰ ਸਾਨੂੰ ਵੀ ਲੱਗਦਾ ਹੁੰਦਾ ਵੀ ਅਸੀਂ ਜਾਂ ਤਾਂ ਅਸੀਂ ਬੱਚਿਆਂ ਦੇ ਨਾਲ ਨਹੀਂ ਸਹੀ ਤਰ੍ਹਾਂ ਵਰਤਾਓ ਕਰ ਰਹੇ, ਜਾਂ ਫਿਰ ਬੱਚਿਆਂ ਨੂੰ ਇਸ ਤਰ੍ਹਾਂ ਲੱਗਦਾ ਕਿ ਸਾਡੇ ਜਿਹੜੇ ਪੇਰੈਂਟਸ ਆ ਉਹ ਸਾਡੇ ਨਾਲ ਸਹੀ ਵਰਤਾਓ ਜਿਹੜਾ ਉਹ ਨਹੀਂ ਕਰ ਰਹੇ, ਜਾਂ ਜੋ ਉਹ ਚਾਹੁੰਦੇ ਆ ਸਾਡੇ ਤੋਂ ਜਾਂ ਜੋ ਅਸੀਂ ਉਹਨਾਂ ਤੋਂ ਚਾਹੁੰਦੇ ਆ ਹਨਾ, ਉਹ ਅਸੀਂ ਪੂਰੀ ਤਰ੍ਹਾਂ ਨਹੀਂ ਪ੍ਰਾਪਤ ਕਰ ਰਹੇ ਇੱਕ ਦੂਜੇ ਤੋਂ। ਸੋ ਇਹ ਬੜਾ ਵਧੀਆ ਇੱਕ ਤਾਂ ਮੈਨੂੰ ਲੱਗਦਾ ਵੀ ਨੁਸਖਾ ਹੀ ਆ, ਨੁਕਤਾ ਹੀ ਆ ਜੇ ਅਸੀਂ ਇਹਨੂੰ ਅਪਣਾ ਲਈਏ।
ਹਾਂਜੀ ਹਾਂਜੀ, ਨਹੀਂ ਇਹ ਇੱਦਾਂ ਹੀ ਆ। ਹੁਣ ਦੇਖੋ ਜੇ ਹੁਣ ਫੋਰ ਐਗਜ਼ਾਮਪਲ ਦੂਜੀ ਦਾ ਬੱਚਾ ਜਾਂ ਪਹਿਲੀ ਦਾ ਬੱਚਾ ਆ, ਹੁਣ ਮੈਂ ਐਕਸਪੈਕਟ ਕਰਾਂ ਉਹਨੂੰ 10th ਦਾ ਬੱਚਾ ਆ, ਤੇ ਮੈਂ ਉਹਨੂੰ ਉਸ ਹਿਸਾਬ ਨਾਲ ਡੀਲ ਕਰਾਂ, ਚਾਹੇ ਉਹ ਮੇਰਾ ਬੱਚਾ ਜਾਂ ਕੋਈ ਮੇਰਾ ਟਿਊਸ਼ਨ ਵਾਲਾ ਬੱਚਾ, ਨਹੀਂ ਹੋ ਸਕਦਾ ਮੈਨੂੰ। ਮੈਂ ਚਾਹੇ PhD ਕੀਤੀ, ਜੋ ਮਰਜ਼ੀ ਕੀਤਾ, ਮੈਨੂੰ ਪਹਿਲੀ ਦੇ ਲੈਵਲ ਤੇ ਆ ਕੇ ਹੀ ਉਹਦੇ ਨਾਲ ਗੱਲ ਕਰਨੀ ਪੈਣੀ ਆ, ਤਾਂ ਹੀ ਮੈਂ ਉਹਦਾ ਟਰੱਸਟ ਵਿਨ ਕਰ ਸਕਦੀ ਹਾਂ ਬੱਚੇ ਦਾ, ਤੇ ਉਹ ਤਾਂ ਹੀ ਮੈਂ ਉਹ ਬੱਚੇ ਨਾਲ ਕਨੈਕਟਡ ਹੋ ਸਕਦੀ ਹਾਂ ਠੀਕ ਹੈ, ਤੇ ਮੇਰਾ ਤੇ ਉਹ ਬੱਚੇ ਦਾ ਕਨੈਕਸ਼ਨ ਤਾਂ ਹੀ ਬਣੂਗਾ। ਇੱਦਾਂ ਹੀ ਸਾਡੇ ਆਪਣੇ ਬੱਚੇ ਆ, ਆਈ ਨੋ ਆਪਣੇ ਬੱਚੇ ਥੋੜੇ ਹੋ ਜਾਂਦੇ, ਪਰ ਅਗੇਨ ਇਹ ਗੱਲ ਮੰਨ ਕੇ ਚੱਲਣੀ ਚਾਹੀਦੀ ਕਿ ਐਟਲੀਸਟ ਉਹਨਾਂ ਦਾ ਫਨ ਟਾਈਮ ਹੈ, ਬ੍ਰੇਕ ਹੈ, ਲੈਟ ਦੈਮ ਹੈਵ ਅ ਬ੍ਰੇਕ, ਥੋੜਾ ਜਿਹਾ ਉਹਨਾਂ ਨੂੰ ਸਿਖਾਉਣਾ ਪੜਾਈ ਸਿਖਾਣੀ, ਪੜਾਈ ਦੇ ਨਾਲ ਨਾਲ ਮੈਂ ਕਹਿੰਦੀ ਥੋੜਾ ਬਹੁਤ ਹੋਰ ਵੀ ਕੋਈ ਕੁਕਿੰਗ ਚ ਲੈ ਗਏ। ਮੈਂ ਆਪਣੇ ਘਰ ਦੇ ਵਿਚ ਥੋੜੇ ਜੇ ਹਰਬਸ ਬੀਜੇ ਆ, ਮਿੰਟ ਬੀਜੇ ਆ, ਧਨੀਆ ਬੀਜੇ ਆ, ਸੋ ਬੱਚਿਆਂ ਨੂੰ ਉਧਰ ਨੂੰ ਥੋੜਾ ਪ੍ਰੇਰਿਤ ਕੀਤਾ। ਦੇਖਦੇ ਆ ਸਵੇਰੇ ਉੱਠ ਕੇ ਕਿੰਨੇ ਲੀਵਸ ਨਿਕਲੇ ਇਹਦੇ ਨਵੇਂ, ਇਹ ਕੀ ਆ, ਇਹਦਾ ਕੀ ਐਡੀਸ਼ਨ ਹੁੰਦਾ ਜੇ ਆਪਾਂ ਫੂਡ ਚ ਪਾਉਂਦੇ। ਸੋ ਬਹੁਤ ਸਾਰੀਆਂ ਗੱਲਾਂ, ਥੋੜੀ ਜੀ ਪਲੈਨਿੰਗ ਜਿਹੜੀ ਆ ਕਰ ਲੋ, ਬਹੁਤ ਅਗੇਨ ਬਹੁਤੀ ਕੋਈ ਲੰਬੀ ਚੌੜੀ ਜੀ ਨਹੀਂ ਆ, ਐਵੇਂ ਰਫਲੀ ਜਾ ਝਰੀਟ ਲੋ, ਸਕ੍ਰਿਬਲ ਕਰ ਲੋ ਕਿ ਹਾਂ 15 ਦਿਨਾਂ ਚ ਦੋ ਤਿੰਨ ਚੀਜ਼ਾਂ ਮੈਂ ਕਰਨੀ ਆ, ਡਨ। ਆਈ ਥਿੰਕ ਬਹੁਤ ਸੋਹਣੇ ਤਰੀਕੇ ਨਾਲ ਹੋ ਜਾਂਦਾ।
ਜੀ ਜੀ, ਸੋ ਬੱਚਿਆਂ ਦੇ ਕੋਲ ਵੀ ਸਗੋਂ ਨਵੇਂ ਐਕਸਪੀਰੀਅੰਸ ਹੁੰਦੇ ਆ ਜਦੋਂ ਵਾਪਸ।
ਬਿਲਕੁਲ ਬਿਲਕੁਲ, ਅਸੀਂ ਕਦੇ, ਮੈਨੂੰ ਲੱਗਦਾ ਅਸੀਂ ਐਕਸਪਲੋਰ ਹੀ ਨਹੀਂ ਕਰਦੇ ਆਪਣੇ ਆਪ ਨੂੰ, ਸਾਡੇ ਕੋਲ ਬਹੁਤ ਕੁਛ ਹੈ ਦੱਸਣ ਨੂੰ, ਕਿਉਂਕਿ ਆਈ ਥਿੰਕ ਸਾਡੇ ਕੋਲ ਦੋ ਕਲਚਰ ਦਾ ਸੁਮੇਲ ਆ, ਔਰ ਬਹੁਤ ਖੂਬਸੂਰਤ ਸੁਮੇਲ ਆ ਸਾਡੇ ਕੋਲ, ਕਿ ਅਸੀਂ ਆਪਣਾ ਸਾਰਾ ਬਚਪਨ ਜਵਾਨੀ ਐਡਲਟ ਅਸੀਂ ਇੰਡੀਆ ਚ ਹੋ ਕੇ ਬਹੁਤ ਵੱਡੇ ਹੋ ਕੇ ਇੱਥੇ ਆਏ ਆ, ਉਧਰਲੀ ਲਾਈਫ ਸਾਨੂੰ ਸਭ ਪਤਾ ਆ, ਇੱਥੋਂ ਦਾ ਪਤਾ, ਤਾਂ ਮੈਨੂੰ ਲੱਗਦਾ ਕਿ ਅਸੀਂ ਥੋੜਾ ਜਿਹਾ ਅਸੀਂ ਜੇ ਆਰਗੇਨਾਈਜ਼ ਆਪਣੇ ਆਪ ਨੂੰ ਕਰ ਲਈਏ, ਅਸੀਂ ਬਹੁਤ ਕੁਛ ਚੰਗੀਆਂ ਚੀਜ਼ਾਂ ਬੱਚਿਆਂ ਨੂੰ ਸਿਖਾ ਸਕਦੇ ਆ, ਬੱਚਿਆਂ ਨੂੰ ਦੇ ਸਕਦੇ ਆ। ਤੇ ਇਨ ਟਰਮਸ ਆਫ ਪੜਾਈ ਆ, ਸੇ ਮੈਥਸ ਮੈਂਟਲ ਕੰਪੀਟੀਸ਼ਨ, ਹੁਣ ਆਪਣੀ ਜਨਰੇਸ਼ਨ ਦੀ ਜੇ ਅਸੀਂ ਐਗਜ਼ਾਮਪਲ ਲੈ ਲਈਏ, ਅਸੀਂ ਹਜੇ ਸਾਨੂੰ ਫਿਰ ਵੀ ਕੈਲਕੂਲੇਸ਼ਨ ਕਰਨੀ ਪੈਂਦੀ ਆ। ਹੁਣ ਜੇ ਅਸੀਂ ਆਪਣੇ ਮੰਮ ਡੈਡ ਦੀ ਜਨਰੇਸ਼ਨ ਦੀ ਐਗਜ਼ਾਮਪਲ ਲੈ ਲਈਏ, ਉਹ ਤੁਰੇ ਜਾਂਦੇ ਜਾਂਦੇ ਅੱਛਾ 10-5-15 ਤਿੰਨ ਇੰਨੇ ਚਾਰ ਇੰਨੇ ਉਹ ਇੰਨੇ, ਹਨਾ। ਹੁਣ ਸਾਡੇ ਬੱਚੇ ਆ ਉਹ ਸਿੱਧੇ ਹੀ ਕਹੋਗੇ ਕੈਲਕੂਲੇਟਰ ਚਾਹੀਦਾ ਆ, ਤੇ ਉਹ ਅੱਗੇ ਤੋਂ ਅੱਗੇ। ਇੱਦਾਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਥੋੜੀਆਂ ਬਹੁਤ ਅਸੀਂ ਉਹਨਾਂ ਨੂੰ ਬਹੁਤ ਈਜ਼ੀਲੀ ਸਿਖਾ ਸਕਦੇ ਆ, ਕਿ ਜਿਹੜੀਆਂ ਸਕਿੱਲਸ ਸਾਡੇ ਕੋਲ ਹੈਗੀਆਂ। ਸਾਡੇ ਵੀ ਹਜੇ ਇੰਨੀ ਬੈਡ ਨਹੀਂ ਆ, ਠੀਕ ਆ, ਸਾਡੇ ਪੇਰੈਂਟਸ ਦੀ ਬਹੁਤ ਹੀ ਚੰਗੀ ਆ, ਤੇ ਸਗੋਂ ਮੈਨੂੰ ਲੱਗਦਾ ਸਾਡੀ ਵੀ ਰਿਵੀਜ਼ਨ ਹੋਈ ਜਾਣੀ ਜਦੋਂ ਅਸੀਂ ਪਲਾਨ ਕਰ ਲਿਆ ਕਿ ਓਕੇ ਮੈਂ ਚੱਲ ਹੋਰ ਨੀ ਮੇਰਾ ਟਾਰਗੇਟ ਕੁਛ ਵੀ, ਮੈਂ ਬੱਚੇ ਨੂੰ ਮੈਂਟਲ ਕੰਪੀਟੀਸ਼ਨ ਹੀ ਸਿਖਾਣੀ ਆ, ਪਲੱਸ ਮਾਈਨਸ ਹੀ ਸਿਖਾਣਾ ਮੈਂਟਲ। ਤੇ ਉਹ ਸਾਰੇ ਸਿਲੈਕਟਿਵ ਐਗਜ਼ਾਮ, ਸਕਾਲਰਸ਼ਿਪ ਐਗਜ਼ਾਮ, ਸਾਰਿਆਂ ਚ ਉਸ ਚੀਜ਼ ਦੀ ਲੋੜ ਹੁੰਦੀ ਹੈ।
ਜੀ ਬਿਲਕੁਲ। ਅੱਛਾ ਇੱਕ ਗੱਲ ਹੋਰ, ਜਿਵੇਂ ਅਸੀਂ ਸ਼ੁਰੂ ਚ ਵੀ ਗੱਲ ਕੀਤੀ ਸੀਗੀ ਕਿ ਵਰਕਿੰਗ ਜਿਹੜੀਆਂ ਲੇਡੀਜ਼ ਨੇ, ਹਨਾ, ਜਾਂ ਪੇਰੈਂਟਸ, ਵਰਕਿੰਗ ਪੇਰੈਂਟਸ, ਕਿਉਂਕਿ ਚਲੋ ਆਪਾਂ ਪੇਰੈਂਟਸ ਭੈਣਾਂ ਦੀ ਹੀ ਗੱਲ ਨਾ ਕਰੀਏ, ਸਗੋਂ ਜਿਹੜੇ ਵੀਰ ਨੇ, ਹਨਾ, ਮਾਪੇ ਜਿਹੜੇ ਆ, ਪਰਿਵਾਰ ਜਿਹੜਾ, ਉਹ ਅਸਲ ਦੇ ਵਿੱਚ ਸਾਂਝੇ ਤੌਰ ਦੇ ਉੱਤੇ ਵੀ ਸੰਭਾਲਦੇ ਆ। ਬਹੁਤ ਸਾਰੇ ਜਿਹੜੇ ਫਾਦਰਸ ਆ ਉਹ ਛੁੱਟੀ ਲੈ ਲੈਂਦੇ, ਉਹਨਾਂ ਨੂੰ ਲੱਗਦਾ ਹੁੰਦਾ ਵੀ ਚੱਲ ਮਦਰ ਦੀ ਜਿਹੜੀ ਜੋਬ ਆ ਉਹ ਜ਼ਿਆਦਾ ਜ਼ਰੂਰੀ ਆ, ਅਰਜੈਂਟ ਆ, ਤਾਂ ਫਾਦਰ ਨੂੰ ਛੁੱਟੀ ਲੈਣੀ ਪੈਂਦੀ ਆ। ਜੇ ਫਾਦਰ ਨੀ ਛੁੱਟੀ ਲੈ ਸਕਦਾ, ਮਦਰ ਛੁੱਟੀ ਲੈਂਦੀ ਆ, ਦੋਵੇਂ ਨਹੀਂ ਲੈ ਸਕਦੇ। ਜਦੋਂ ਦੋਨਾਂ ਦੀ ਜੋਬ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਤੇ ਦੋਨੋਂ ਹੀ ਨੀ ਛੁੱਟੀ ਲੈ ਸਕਦੇ, ਤਾਂ ਜਿਹੜੇ ਵਰਕਿੰਗ ਪੇਰੈਂਟਸ ਆ ਨਾ, ਉਹਨਾਂ ਦੀ ਇੱਕ ਹੋਰ ਵੀ ਸ਼ਿਕਾਇਤ ਹੁੰਦੀ ਆ, ਉਹਨਾਂ ਨੂੰ ਲੱਗਦਾ ਕਿ ਜਦੋਂ ਅਸੀਂ ਸਵੇਰੇ ਚਲੇ ਜਾਂਦੇ ਆ, ਜਦੋਂ ਤੱਕ ਅਸੀਂ ਵਾਪਸ ਵੀ ਆਉਂਦੇ ਆ, ਕਿਉਂਕਿ ਅਰਲੀ ਨਿਕਲਦੇ ਆ ਕਈ ਪੇਰੈਂਟਸ, ਹਨਾ, ਜੋਬ ਦੇ ਲਈ, ਉਹ ਦੁਪਹਿਰ ਤੱਕ ਵਾਪਸ ਆ ਜਾਂਦੇ, ਔਰ ਉਹ ਆ ਕੇ ਇਹ ਸ਼ਿਕਾਇਤ ਕਰਦੇ ਆ ਵੀ ਦੁਪਹਿਰ ਤੱਕ ਬੱਚਾ ਸੁੱਤਾ ਹੀ ਪਿਆ ਹੁੰਦਾ ਵੀ ਆ ਕੇ ਉਠਾਈਦਾ ਆ, ਹਨਾ। ਤੇ ਕਈ ਬੱਚੇ ਜਿਹੜੇ ਹੁੰਦੇ ਆ ਉਹ ਉਹਨਾਂ ਨੂੰ ਪਤਾ ਹੁੰਦਾ, ਸਮਾਰਟ ਪਲੇ ਕਰਦੇ, ਉਹਨਾਂ ਨੂੰ ਲੱਗਦਾ ਵੀ ਹੁਣ ਆਉਣ ਵਾਲੇ ਆ ਤੇ ਹੁਣ ਦਵਾ ਦਾ ਪੁਰਤੀ ਮਾਰੋ, 5 ਮਿੰਟ ਪਹਿਲਾਂ ਸਾਰਾ ਕੁਛ ਉਹ ਨਾਰਮਲ ਕਰ ਰਹੇ
ਆ।
ਸੋ
ਬਸ ਉਹੀ ਗੱਲ ਆ ਵੀ ਥੋੜਾ ਜਿਹਾ ਉਹੀ ਆ, ਆਰਗੇਨਾਈਜ਼ ਕਰਨਾ ਆਪਾਂ ਨੂੰ ਹੀ ਪੈਣਾ, ਪਹਿਲਾਂ ਆਪ ਹੋਈ ਆ ਸੀ, ਫਿਰ ਥੋੜਾ ਜਿਹਾ ਬੱਚਿਆਂ ਨੂੰ ਕਰੀਏ। ਹੁਣ ਜੇ ਥੋੜੇ ਵੱਡੇ ਬੱਚੇ ਆ ਉਹਨਾਂ ਨੂੰ ਇਕੱਲਿਆਂ ਨੂੰ ਛੱਡਿਆ ਜਾ ਸਕਦਾ, ਹੁਣ 14-15 ਸਾਲ ਤੋਂ ਉੱਪਰ ਵਾਲੇ ਬੱਚੇ ਉਹਨਾਂ ਨੂੰ ਅਸੀਂ ਥੋੜਾ 5-6 ਘੰਟੇ ਇਕੱਲੇ ਛੱਡ ਸਕਦੇ ਆ, ਥੋੜਾ ਜਿਹਾ ਹਲਕਾ ਫੁਲਕਾ ਉਹਨਾਂ ਨੂੰ ਕੰਮ ਦੇ ਜੋ ਵੀ ਲਾਂਡਰੀ ਕਰਦੇ ਜਾਂ ਵੈਕਿਊਮ ਕਰਦੇ, ਓਕੇ ਮੈਂ ਤੇਰੇ ਲਈ 4 ਕੰਮ ਲਾ ਕੇ ਰੱਖੇ ਆ, ਤੂੰ ਵੈਕਿਊਮ ਕਰਨਾ ਇੰਨੀ ਦੇਰ ਚ ਜਾਂ ਲਾਂਡਰੀ ਕਰਨੀ, ਔਰ ਬੱਚਾ ਈਜ਼ੀਲੀ ਕਰ ਵੀ ਲੈਂਦਾ ਆ, ਬੱਚੇ ਤੇ ਥੋੜੀ ਰਿਸਪੋਨਸੀਬਿਲਟੀ ਵੀ ਰਹਿੰਦੀ ਆ, ਪਲੱਸ ਉਹਨਾਂ ਹੀ ਕੰਮਾਂ ਦੇ ਵਿੱਚ ਜਿਹੜਾ ਆ ਇੱਕ ਅੱਧਾ ਜਿਹੜਾ ਆ ਉਹਨਾਂ ਨੂੰ ਪੜ੍ਹਾਈ ਰਿਲੇਟਡ ਕੰਮ ਦੇ ਦੋ, ਕਿ ਮੈਂ ਕਹਿੰਦੀ ਆ ਓਕੇ ਤੇਰੀ ਇੰਗਲਿਸ਼ ਟੀਚਰ ਦੀ ਰਿਪੋਰਟ ਆਈ ਸੀ, ਤੇਰੀ ਥੋੜੀ ਰਾਈਟਿੰਗ ਦੀ ਪ੍ਰੋਬਲਮ ਆ, ਤੂੰ ਇੱਦਾਂ ਕਰੀ ਇੱਕ ਰਾਈਟਿੰਗ ਵੀ ਲਿਖੀ ਐਂਡ ਆਊਟ ਸੀ ਕਿ ਕਿੱਥੇ ਤੇਰੀ ਰਾਈਟਿੰਗ ਹੁੰਦੀ ਆ, ਕੁਛ ਵੀ ਥੋੜਾ ਜਿਹਾ, ਤਾਂ ਥੋੜੀ ਜਿਹੀ ਪਲੈਨਿੰਗ ਕਰਕੇ ਬੱਚੇ ਨੂੰ ਦੇ ਜਾ, ਉਹ ਬੱਚਾ ਮੋਟੀਵੇਟ, ਕਿਉਂਕਿ ਬੱਚੇ ਕੋਲ ਹੁੰਦਾ ਕੀ ਆ ਅਸਲ ਦੇ ਵਿੱਚ, ਜਦੋਂ ਅਸੀਂ ਕਰਦੇ ਨੀ, ਈਵਨ ਮੇਰੇ ਘਰ ਚ ਮੇਰੇ ਬੱਚੇ, ਮਤਲਬ ਸਾਰੇ ਘਰ ਚ ਪ੍ਰੋਬਲਮ ਹੁੰਦੀ, ਬੱਚੇ ਕਹਿੰਦੇ ਆ ਆਈ ਡੋਂਟ ਨੋ ਵਟ ਟੂ ਡੂ, ਉਹ ਆਈ ਡੋਂਟ ਨੋ ਜਿਹੜਾ ਵਟ ਟੂ ਡੂ ਆ ਉਹਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀਂ ਆ, ਕਿ ਅਸੀਂ ਉਹਨਾਂ ਨੂੰ ਬਸ ਬਿਜ਼ੀ ਰੱਖੋ, ਜਿੱਦਾਂ ਵੀ ਹਾਂ ਨਹੀਂ ਠੀਕ ਹੈ ਹੁਣ ਆਹ ਕੰਮ ਮੁੱਕ ਗਿਆ, ਹੁਣ ਆਹ ਕਰ ਆਹ ਕਰ, ਤੇ ਅਗੇਨ ਜਿੱਦਾਂ ਮਮਸ ਜਾਂ ਡੈਡਸ ਆ ਇਕੱਠੀਆਂ ਫੈਮਿਲੀਜ਼ ਰਹਿੰਦੀਆਂ, ਬਹੁਤ ਸਾਰੇ ਕੰਮ ਇੱਦਾਂ ਦੇ ਆ ਜਿਹੜੇ ਆਪਾਂ ਨਹੀਂ ਕਰ ਸਕਦੇ, ਬੱਚੇ ਡੈਡਸ ਨਾਲ ਕਰ ਸਕਦੇ ਆ, ਜ਼ਿਆਦਾ ਬਾਈਕ ਰਾਈਡਿੰਗ ਕਰਨੀਆਂ ਜਾਂ ਕੋਈ ਹਾਈਕਿੰਗ ਕਰਨੀ ਆ ਕੁਛ ਵੀ, ਤਾਂ ਬਹੁਤ ਸਾਰੀਆਂ ਇੱਦਾਂ ਦੀਆਂ ਪਲੈਨਿੰਗਸ ਆ। ਜਿੱਦਾਂ ਮੈਂ ਅੱਗੇ ਵੀ ਕਿਹਾ ਕਿ ਜ਼ਰੂਰੀ ਨਹੀਂ ਕਿ ਬਹੁਤ ਸਾਰੇ ਅਸੀਂ ਪੈਸੇ ਖਰਚੀਏ, ਹੋਲੀਡੇ ਪਲਾਨ ਕਰੀਏ, ਯੇ ਕਰੀਏ, ਵੋ ਕਰੀਏ, ਨਥਿੰਗ, ਈਜ਼ੀ ਰਹੋ। ਬਾਕੀ ਵਰਕਸ਼ਾਪਸ ਵਗੈਰਾ, ਹੋਲੀਡੇ ਪ੍ਰੋਗਰਾਮ ਬਹੁਤ ਚੱਲਦੇ ਰਹਿੰਦੇ, ਜੇ ਤੁਹਾਨੂੰ ਕੋਈ ਤੁਹਾਡੀਆਂ ਨੀਡਸ ਨੂੰ ਮੈਚ ਕਰਦੇ ਆ, ਤਾਂ ਉਹਦੇ ਵਿੱਚ ਬੱਚਾ 1-2 ਘੰਟੇ ਦਿਨ ਚ ਜਾ ਕੇ ਕਾਫੀ ਕੁਛ ਗੇਨ ਕਰ ਲੈਂਦਾ। ਤੇ ਉਹ ਰਾਈਟਿੰਗ ਦੇ ਹੁੰਦੇ ਆ, ਮੈਥਸ ਦੇ ਹੁੰਦੇ ਆ, ਇੰਗਲਿਸ਼ ਦੇ ਹੁੰਦੇ ਆ, ਕੋਈ ਵੀ ਹੁੰਦੇ ਆ, ਤੇ ਉਹਨਾਂ ਦਿਨਾਂ ਦੇ ਵਿੱਚ ਬੱਚਾ ਬਹੁਤ ਗੇਨ ਕਰਦਾ ਤੇ ਆਪਾਂ ਇੱਕ ਮਹੀਨੇ ਦੇ ਵਿੱਚ ਚਾਰ ਦਿਨ ਬੱਚਾ ਟਿਊਸ਼ਨ ਤੇ ਜਾਂਦਾ, ਠੀਕ ਹੈ, ਤੇ ਦੋ ਮਹੀਨਿਆਂ ਦੇ ਵਿੱਚ ਅੱਠ ਦਿਨ, ਤਿੰਨਾਂ ਚ ਬਾਰਾਂ ਦਿਨ, ਤਾਂ ਉਹ ਬੱਚਾ ਤਿੰਨ ਮਹੀਨਿਆਂ ਦਾ ਜਿਹੜਾ ਸਿਲੇਬਸ ਹੈ ਇੱਕੋ ਹੀ ਵਰਕਸ਼ਾਪ ਚ ਪੂਰਾ ਕਰ ਲੈਂਦਾ ਤਿੰਨ ਮਹੀਨਿਆਂ ਦਾ। ਸੋ ਇਹੋ ਜਿਹਾ ਕੁਝ ਪ੍ਰੋਗਰਾਮ ਆਪਾਂ ਜੁਆਇਨ ਕਰਾ ਸਕਦੇ ਬੱਚਿਆਂ ਨੂੰ।
ਜੀ ਜੀ, ਸੋ ਦਿਲ ਤਾਂ ਕਰਦਾ ਕੁਲਦੀਪ ਜੀ ਕਿ ਤੁਹਾਡੇ ਨਾਲ ਇਸੇ ਤਰ੍ਹਾਂ ਜਿਹੜਾ ਇਹ ਗੱਲਾਂ ਬਾਤਾਂ ਦਾ ਸਿਲਸਿਲਾ ਚੱਲਦਾ ਰਹੇ, ਬਹੁਤ ਕੁਝ ਸਾਨੂੰ ਵੀ ਖੁਦ ਨੂੰ ਸਿੱਖਣ ਨੂੰ ਮਿਲ ਰਿਹਾ, ਬਹੁਤ ਸਾਰੇ ਸਰੋਤੇ ਜਿਹੜੇ ਆ ਉਹ ਵੀ ਇਸ ਵੇਲੇ ਬਹੁਤ ਕੁਝ ਸਿੱਖ ਵੀ ਰਹੇ ਹੋਣਗੇ, ਕਿਉਂਕਿ ਜਿਹੜੇ ਨਵੇਂ ਨਵੇਂ ਪੇਰੈਂਟਸ ਬਣਦੇ ਆ ਉਹਨਾਂ ਨੂੰ ਬਹੁਤ ਕਰਿਓਸਿਟੀ ਵੀ ਹੁੰਦੀ ਆ, ਹਨਾ, ਵੀ ਸਾਡੇ ਬੱਚੇ ਵੱਡੇ ਹੋਣੇ ਆ, ਸਾਨੂੰ ਵੀ ਇਹ ਚੀਜ਼ਾਂ ਜਿਹੜੀਆਂ ਧਿਆਨ ਚ ਰੱਖਣੀਆਂ ਪੈਣੀਆਂ ਆ, ਜਾਂ ਫਿਰ ਜਿਹੜੇ ਪੇਰੈਂਟਸ ਇਸ ਵੇਲੇ ਇਸ ਦੌਰ ਚੋਂ ਲੰਘ ਰਹੇ ਆ ਉਹਨਾਂ ਦੇ ਲਈ ਵੀ ਕਈ ਵਾਰ ਇਹ ਚੀਜ਼ਾਂ ਜਿਹੜੀਆਂ ਮਦਦਗਾਰ ਹੁੰਦੀਆਂ ਨੇ ਜਦੋਂ ਅਸੀਂ ਗੱਲਬਾਤ ਕਰਦੇ ਆ, ਕਈ ਵਾਰ ਗੱਲਬਾਤ ਹੀ ਕਿਸੇ ਮਸਲੇ ਦਾ ਹੱਲ ਹੋ ਜਾਂਦੀ ਆ, ਹਨਾ। ਜੀ, ਇਸੇ ਕਰਕੇ ਅਸੀਂ ਵੀ ਕੋਸ਼ਿਸ਼ ਕਰਦੇ ਹੁੰਦੇ ਆ ਕਿ ਹਰਮਨ ਰੇਡੀਓ ਦੇ ਉੱਤੇ ਚਾਹੇ ਅਸੀਂ ਗੱਲਾਂ ਬਾਤਾਂ ਦੇ ਜ਼ਰੀਏ ਹੀ ਜਿਹੜੀਆਂ ਅਸਲ ਦੇ ਵਿੱਚ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ, ਭਾਈਚਾਰੇ ਦੇ ਵਿੱਚ ਛੋਟੀਆਂ ਛੋਟੀਆਂ ਕੋਈ ਇਹੋ ਜਿਹੀਆਂ ਵੀ ਕੋਈ ਸਮੱਸਿਆਵਾਂ ਆ, ਚਲੋ ਉਹਨਾਂ ਦਾ ਅਸੀਂ ਨਿਪਟਾਰਾ ਤਾਂ ਨਹੀਂ ਕਰ ਸਕਦੇ, ਪਰ ਜਦੋਂ ਅਸੀਂ ਸਾਂਝੀਆਂ ਕਰਦੇ ਆ ਤਾਂ ਜ਼ਰੂਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਨੁਸਖਾ, ਜਿਵੇਂ ਅੱਜ ਤੁਸੀਂ ਸਾਨੂੰ ਦੱਸਿਆ, ਇਸੇ ਤਰ੍ਹਾਂ ਦਾ ਕੋਈ ਨੁਸਖਾ ਜਿਹੜਾ ਆ ਉਹ ਕਾਰਜ ਸਿੱਧ ਹੋ ਜਾਂਦਾ, ਮਦਦਗਾਰ ਸਿੱਧ ਹੋ ਜਾਂਦਾ। ਸੋ ਜਾਣ ਤੋਂ ਪਹਿਲਾਂ ਕੁਲਦੀਪ, ਹੋਰ ਕੁਛ ਤੁਸੀਂ ਕਹਿਣਾ ਚਾਹੋ?
ਨਹੀਂ ਜੀ, ਬਸ ਛੁੱਟੀਆਂ ਆਈਆਂ ਆ, ਉਹੀ ਛੁੱਟੀਆਂ ਲਾਕਡਾਊਨ ਕਰਕੇ, ਆਮ ਛੁੱਟੀਆਂ ਦਾ ਬਹੁਤਾ ਰਿਹਾ ਨੀ ਕਿਉਂਕਿ ਕਦੇ ਲਾਕਡਾਊਨ ਹੈਗਾ ਕਦੇ ਨਹੀਂ ਹੈਗਾ। ਸੋ ਛੁੱਟੀਆਂ, ਵੈਦਰ ਵੀ ਚੰਗਾ ਆ, ਦੋ ਤਿੰਨ ਦਿਨਾਂ ਦਾ ਇੰਜੋਏ ਕਰੋ, ਬੱਚਿਆਂ ਨਾਲ ਕਰੋ ਪਲੈਨਿੰਗ, ਘੁੰਮੋ ਫਿਰੋ, ਤੇ ਨਾਲ ਦੀ ਨਾਲ ਜਿਹੜੇ ਬੱਚਿਆਂ ਨੂੰ ਥੋੜਾ ਜਿਹਾ ਪ੍ਰੈਕਟੀਕਲ ਜਿਹੜੀ ਲਾਈਫ ਹੈ ਉਹਦਾ ਵੀ ਸਿਖਾਓ ਬੱਚਿਆਂ ਨੂੰ, ਤੇ ਸਟੱਡੀਜ਼ ਦੇ ਨਾਲ ਵੀ ਕੰਟੀਨਿਊਟੀ ਥੋੜੀ ਜਿਹੀ ਬੱਚਿਆਂ ਦੀ ਜਿਹੜੀ ਰੱਖੋ ਕਿਸੇ ਵੀ ਤਰੀਕੇ ਦੇ ਨਾਲ, ਤੇ ਉਹ ਬਹੁਤ ਜ਼ਰੂਰੀ ਆ।
ਸੋ ਕੁਲਦੀਪ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਆਪਣੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਤੁਸੀਂ ਸਮਾਂ ਕੱਢਿਆ ਔਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਹੈ। ਸੋ ਦੋਸਤੋ, ਸਾਡਾ ਜਿਹੜਾ ਵਿਸ਼ਾ ਸੀ ਉਹ ਸੀ ਕਿ ਛੁੱਟੀਆਂ ਦੌਰਾਨ ਬੱਚਿਆਂ ਦੀ ਰੁਟੀਨ ਤੇ ਸਾਡੀ ਆਪਣੀ ਰੁਟੀਨ ਜਿਹੜੀ ਉਹ ਕੀ ਹੋਣੀ ਚਾਹੀਦੀ ਹੈ। ਸੋ ਕੁਲਦੀਪ ਹੋਣਾ ਨੇ ਜਿਵੇਂ ਦੱਸਿਆ ਕਿ ਥੋੜੀ ਜਿਹੀ ਪਲੈਨਿੰਗ ਕਰਕੇ, ਹਨਾ, ਔਰ ਆਪਣੇ ਆਪ ਨੂੰ ਆਰਗੇਨਾਈਜ਼ ਕਰਕੇ ਛੁੱਟੀਆਂ ਨੂੰ ਵੀ ਤੁਸੀਂ ਬਹੁਤ ਵਧੀਆ ਤਰ੍ਹਾਂ ਲੰਘਾ ਸਕਦੇ ਆ, ਯਾਨੀ ਕਿ ਬੱਚਿਆਂ ਦੇ ਲਈ ਵੀ ਆਪਣੇ ਲਈ ਵੀ ਸਹੀ ਸੈੱਟ ਰੁਟੀਨ ਜਿਹੜੀ ਆ ਉਹਨੂੰ ਕਰਕੇ ਤੇ ਇਹਦਾ ਜਿਹੜਾ ਫਾਇਦਾ ਆ ਉਹ ਪੂਰਾ ਪੂਰਾ ਲੈ ਸਕਦੇ ਆ ਸਮੇਂ ਦਾ। ਸੋ ਕੁਲਦੀਪ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਜੀ ਬਹੁਤ ਧੰਨਵਾਦ ਬੁਲਾਉਣ ਲਈ ਇੱਥੇ, ਥੈਂਕ ਯੂ ਵੈਰੀ ਮਚ
ਜੀ, ਸ਼ੁਕਰੀਆ। ਸੋ ਦੋਸਤੋ, ਇਹ ਸਨ ਕੁਲਦੀਪ ਕੌਰ ਹੁਰੀ, ਜਿਹੜੇ ਕਿ ਰਾਈਟ ਸਟੈਪਸ ਅਕੈਡਮਿਕਸ ਤੋਂ ਆਪਣੀਆਂ ਸੇਵਾਵਾਂ ਵੀ ਦਿੰਦੇ ਆ ਔਰ ਖਾਸ ਤੌਰ ਦੇ ਉੱਤੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜਿਹੜੀਆਂ ਵੀ ਸਮੱਸਿਆਵਾਂ ਆਉਂਦੀਆਂ ਉਹਦੇ ਉੱਤੇ ਵੀ ਖਾਸ ਮੁਹਾਰਤ ਰੱਖਦੇ ਆ। ਸੋ ਉਸ ਕਰਕੇ ਅਸੀਂ ਉਹਨਾਂ ਨੂੰ ਸੱਦਾ ਦਿੰਦੇ ਹੁੰਦੇ ਆ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰਿਆ ਕਰੋ। ਸੋ ਉਸ ਗੱਲਬਾਤ ਦੇ ਕਈ ਪੱਖ ਜਿਹੜੇ ਆ ਉਹ ਸਾਡੇ ਸੁਣਨ ਵਾਲਿਆਂ ਦੇ ਲਈ ਵੀ ਮਦਦਗਾਰ ਹੋ ਜਾਂਦੇ ਆ। ਸੋ ਅੱਜ ਦੇ ਇਸ ਵਿਸ਼ੇ ਦੇ ਉੱਤੇ ਇਹ ਛੋਟੀ ਜਿਹੀ ਅਸੀਂ ਗੱਲਬਾਤ ਕੀਤੀ ਸੀ ਕਿ ਛੁੱਟੀਆਂ ਨੂੰ ਹੋਰ ਸੁਚਾਰੂ ਕਿਸ ਤਰ੍ਹਾਂ ਬਣਾਇਆ ਜਾਵੇ ਔਰ ਛੁੱਟੀਆਂ ਦਾ ਜਿਹੜਾ ਸਮੇਂ ਦਾ ਜਿਹੜਾ ਲਾਹਾ ਆ ਉਹ ਬੱਚੇ ਅਤੇ ਪੇਰੈਂਟਸ ਕਿਵੇਂ ਲੈ ਸਕਦੇ ਆ। ਸੋ ਇਹਦੇ ਬਾਬਤ ਗੱਲਬਾਤ ਜਿਹੜੀ ਆ ਉਹ ਤੁਸੀਂ ਪਸੰਦ ਕੀਤੀ ਹੋਏਗੀ, ਇਹ ਆਸ ਕਰਦੇ ਆ। ਜੇਕਰ ਨਹੀਂ ਵੀ ਕੀਤੀ ਤੁਸੀਂ ਆਪਣਾ ਫੀਡਬੈਕ ਸਾਨੂੰ ਭੇਜ ਸਕਦੇ ਹੋ feedback@harmanradio.com ਤੇ ਜਾਂ ਫਿਰ ਚੱਲ ਰਹੀ ਵੀਡੀਓ ਦੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਨੂੰ ਆਪਣੇ ਸੁਝਾਅ ਜ਼ਰੂਰ ਭੇਜਿਆ ਕਰੋ, ਫੀਡਬੈਕ ਜ਼ਰੂਰ ਭੇਜਿਆ ਕਰੋ ਤਾਂ ਕਿ ਅਸੀਂ ਹੋਰ ਜਿਹੜੇ ਵਿਸ਼ੇ ਆ ਉਹ ਤੁਹਾਡੇ ਲਈ ਲੈ ਕੇ ਆਈਏ। ਇਸ ਵੇਲੇ ਹਰਮਨ ਰੇਡੀਓ ਤੇ ਸਾਡਾ ਮਾਰਨਿੰਗ ਸ਼ੋਅ ਚੱਲ ਰਿਹਾ ਲਹਿਰਾਂ, ਲਹਿਰਾਂ ਪ੍ਰੋਗਰਾਮ ਦੇ ਵਿੱਚ ਅਸੀਂ ਇਹ ਵੱਖ ਵੱਖ ਸਿਲਸਿਲੇ ਜਿਹੜੇ ਆ ਉਹ ਲੈ ਕੇ ਆਉਂਦੇ ਹੁੰਦੇ ਆ। ਕੁਝ ਸਿਲਸਿਲੇ ਜਿਹੜੇ ਕਦੇ ਕਦਾਈ ਅਸੀਂ ਫੇਸਬੁੱਕ ਤੇ ਵੀ ਲਾਈਵ ਲੈ ਕੇ ਆਉਂਦੇ ਆ। ਸੋ ਅੱਜ ਦਾ ਇਹ ਲਾਈਵ ਸਿਲਸਿਲਾ ਜਿਹੜਾ ਹੁਣ ਇੱਥੇ ਹੀ ਸਾਨੂੰ ਰੋਕਣਾ ਪੈਣਾ, ਅਗਲਾ ਸਿਲਸਿਲਾ ਜਿਹੜਾ ਉਹ ਖਬਰਾਂ ਦਾ। ਸੋ ਖਬਰਾਂ ਦੀ ਸਾਂਝ ਜਿਹੜੀ ਹੈ ਮਾਰਨਿੰਗ ਸ਼ੋਅ ਦੇ ਵਿੱਚ ਬਹੁਤ ਜਲਦ ਅਸੀਂ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਪਾਵਾਂਗੇ, ਪਰ ਇਸ ਲਾਈਵ ਸਿਲਸਿਲੇ ਚੋਂ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ ਅੱਗੇ ਸਾਡੇ ਨਾਲ। ਬਿਲਕੁਲ, ਤੁਸੀਂ ਕਰੋ ਜੀ ਸਵਿਚ ਫਿਰ ਆਨਲਾਈਨ ਸਟ੍ਰੀਮਿੰਗ ਦੇ ਉੱਤੇ। ਤੇ ਲਓ ਅਗਲਾ ਸਿਲਸਿਲਾ ਜਿਹੜਾ ਜੀ ਉਹ ਹੈਗਾ ਖਬਰਾਂ ਦਾ। ਖਬਰਾਂ ਤੋਂ ਪਹਿਲਾਂ ਕੁਛ ਦੋਸਤ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਮੈਂ ਉਹਨਾਂ ਨੂੰ ਸ਼ਾਮਲ ਕਰਦੀ ਜਾਂਦੀ ਆ ਜਿਨ੍ਹਾਂ ਨੇ ਸਾਡਾ ਧਿਆਨ ਵੀ ਦਵਾਇਆ। ਸੀ ਰਵਿੰਦਰ ਸਿੰਘ ਧਨੀ, ਸਤਿ ਸ੍ਰੀ ਅਕਾਲ ਵੀ ਬੁਲਾਈ ਆ ਉਹਨਾਂ ਨੇ। ਸਤਿ ਸ੍ਰੀ ਅਕਾਲ ਧਨੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਕਹਿੰਦੇ ਆਵਾਜ਼ ਨਹੀਂ ਸੀ ਆ ਰਹੀ। ਸੋ ਆਵਾਜ਼ ਦਾ ਜਿਹੜਾ ਮਸਲਾ ਸੀ ਜੀ ਉਹ ਸੁਲਝਾ ਲਿਆ ਗਿਆ ਔਰ ਸਰਬਜੀਤ ਸਿੰਘ ਹੋਰਾਂ ਨੇ ਸਾਨੂੰ ਕਹਿ ਦਿੱਤਾ ਵੀ ਸਾਊਂਡ ਓਕੇ ਆ। ਸੋ ਅਗਲੀ ਜਿਹੜੀ ਅਸੀਂ ਲਾਈਵ ਵੀਡੀਓ ਚਲਾਈ ਸੀ ਉਹਦੇ ਵਿੱਚ ਸ਼ਾਇਦ ਆਵਾਜ਼ ਜਿਹੜੀ ਸੀ ਉਹ ਹੁਣ ਸਹੀ ਹੋ ਗਈ ਸੀਗੀ, ਉਮੀਦ ਕਰਦੇ ਹਾਂ। ਤੇ ਅੱਗੇ ਹੁਣ ਸਿਲਸਿਲਾ ਜਿਹੜਾ ਉਹ ਹੈਗਾ ਜੀ ਖਬਰਾਂ ਦਾ। ਖਬਰਾਂ ਦੀ ਸਾਂਝ ਦੇ ਲਈ ਇੱਕ ਵਾਰ ਹੁਣ ਕੋਸ਼ਿਸ਼ ਕਰਦੇ ਆ ਕਿ ਜਸਵਿੰਦਰ ਬਿੱਟਾ ਹੋਰਾਂ ਨੂੰ ਅਸੀਂ ਨਾਲ ਸ਼ਾਮਲ ਕਰੀਏ। ਸੋ ਜਸਵਿੰਦਰ ਬਿੱਟਾ ਸਾਥ ਦਿੰਦੇ ਆ, ਪਰ ਉਸ ਤੋਂ ਬਾਅਦ ਇੱਕ ਗੀਤ ਜਿਹੜਾ ਉਹ ਅਸੀਂ ਤੁਹਾਡੀ ਨਜ਼ਰ ਕਰਦੇ ਆ, ਗੀਤ ਤੋਂ ਪਹਿਲਾਂ ਇੱਕ ਬ੍ਰੇਕ ਦਾ ਵੀ ਸਮਾਂ। ਚਲੋ ਫਿਰ ਇੱਕ ਬ੍ਰੇਕ ਲੈ ਲੈਂਦੇ ਆ, ਬ੍ਰੇਕ ਦੌਰਾਨ ਤੁਸੀਂ ਇਸ਼ਤਿਹਾਰ ਸੁਣੋ ਔਰ ਅਸੀਂ ਆਉਂਦੇ ਆ ਫਿਰ ਜਸਵਿੰਦਰ ਬਿੱਟਾ।
ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀਂ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ, ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਉਹ ਬਤੀਜ ਘਰੇ ਹੀ ਆ, ਆਜੋ ਤਾਇਆ ਜੀ ਲੰਘਿਆ। ਉਹ ਬਤੀਜ ਤੇਰਾ ਤਾਂ ਘਰ ਹੀ ਬੜਾ ਸਜਾਇਆ ਪਿਆ, ਬੜਾ ਵਧੀਆ ਰੰਗ ਕੀਤਾ ਬਾਈ, ਬਾਹਰ ਟੈਲਾਂ ਵੀ ਚਮਕਾਈਆਂ ਪਈਆਂ, ਨਵਾਂ ਲਿਆ ਕਰੋ। ਨਹੀਂ ਤਾਇਆ ਜੀ, ਮੈਂ ਘਰ ਪੁਰਾਣੇ ਨੂੰ ਰੈਨੋਵੇਟ ਕਰਵਾਇਆ ਆਪਣੇ ਮੈਲਬੋਰਨ ਵਾਲੇ PSD ਰੈਨੋਵੇਸ਼ਨ ਤੋਂ। PSD ਰੈਨੋਵੇਸ਼ਨ? ਜੀ ਹਾਂ, PSD ਰੈਨੋਵੇਸ਼ਨ, ਜਿਨ੍ਹਾਂ ਕੋਲ ਨੇ ਬੈਸਟ ਕਾਰਪੇਂਟਰਸ, ਪੇਂਟਰਸ, ਪਲੰਬਰਸ, ਇਲੈਕਟ੍ਰੀਸ਼ੀਅਨ, ਟਾਇਲਰ, ਨਾਲ ਹੀ ਨਾਲ ਪਲਸਟਰਡ, ਫੈਂਸਿੰਗ, ਕਾਰਪੇਟ ਐਂਡ ਰੂਫਿੰਗ ਵੀ ਕਰਦੇ ਨੇ। ਵਾਹ ਵਾਹ ਵਾਹ। ਜੀ ਹਾਂ, ਘਰ ਚ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਲਈ ਕਾਲ ਕਰੋ ਪਰਵਿੰਦਰ ਸਿੰਘ ਹੋਰਾਂ ਨੂੰ 0425335100 ਤੇ। PSD ਰੈਨੋਵੇਸ਼ਨ, ਮੈਲਬੋਰਨ।
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ, ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ। ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ, ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ।
ਸੋ ਦੋਸਤੋ, ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ, ਓਨਲੀ ਔਨ ਹਰਮਨ ਰੇਡੀਓ। ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਓ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ, ਸਾਰਾ ਇੰਡੀਅਨ ਫਰਨੀਚਰ, ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, چولہے داتیاں رمبے کئی سب کچھ اتھو ملو تائی جی لایا تا تو میری ٹینشن دور کرتی نالے تیری تائی کہندی سی بھی پتا کری انڈین بوکس بیٹ دا اونوں والا فکر لگا رہندا لیڑے لتے سامن دا لیا پھر پتا لکھا پھر پنجابی فرنیچر دا لکھو پھر 2A130 کنگسٹن روڈ انڈر ووڈ برسبین آ کال کر لیو تایا جی 0404-000-536 تے ویب سائٹ ہے جی punjabifurniture.com.au نمی اپ ڈیشن دے لئی فالو کرو فیس بک پیج نو @punjabifurniture
اپنی بزنس دی ترقی لئی تسی وی ہرمن ریڈیو دیاں سیواواں حاصل کر سکدے ہو ہرمن ریڈیو تے اپنی بزنس دی ایڈ دین لئی یا کسی وی پسندیدہ پروگرام نو سپانسر کرن لئی سمپرک کرو accounts@harmanradio.com یا harmanradio.com دی ایڈورٹائزمنٹ سیکشن وزٹ کرو
لو جی دوستو بریک چل رہی سی بریک دوران کچھ اشتہار ساڈے سہیوگیاں دے جڑے سہیوگی ساڈے ای پروگرام تہاڈے تک پہنچاؤن چ ساڈی مدد کردے نے ایک بار پھر اسی شکر گزار ہاں ساڈے انہاں ساری سہیوگیاں دے تے لو جی بریک تو بعد ایک بار پھر سواگت کردے ہاں لہرا پروگرام وچ سماں بہت تھوڑا بچیا پر اس رہندے سمے دے وچ خبراں دا سلسلہ لے کے اسیں اس ویلے حاضر ہاں اور اس سلسلے دے وچ لمبی غیر حاضری تو بعد ایک بار پھر ساڈے نال حاضر ہوئے نے جسوندر بٹا ہوری سو بٹا صاحب نو بھی اس سلسلے دے وچ جی آیا نو کہنے ہاں تے کردے ہیں پھر سواگت سات شری اکال بٹا صاحب پروگرام دے وچ اور اج دیاں لہراں دے وچ مارننگ شو دے وچ خبراں دے سلسلے دے وچ
بہت مہربانی شکریہ دھنواد
جی سو بٹا صاحب خبراں دی گل کریے تا خبراں تقریباً اکو جہیاں ہی ہوندیاں اور جویں اسی کرونا دی ہر بار گل کردے ہاں وی کووڈ دے جڑے حالات آ او تا بڑے اتراں جڑا والے شروع تو ہی رہے آ پر سرکاراں جڑیاں آ او ودیشاں دے وچ جے دیکھا جاوے تا کافی حد تک اپنے ناگرکاں دی جڑی مدد آ اس سمے چ کردیاں رہیاں جدوں کرونا دے کارن کماں کاراں دا حال برا ہویا تے ہن اک خبر اے وی آئی آ وی کرونا دی مار ہیٹھ آئے ارتھچارے نو ਵਿੱਤੀ ਰਾਹਤ ਜਿਹੜੀ ਹੈ ਉਹ ਦੇਣ ਦੀ ਗੱਲ ਭਾਰਤ ਦੇ ਵਿੱਚ ਵੀ ਕੀਤੀ ਜਾ ਰਹੀ ਹੈ ਸੋ ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਿਹੜੀ ਆ ਉਹਨਾਂ ਨੇ ਕੱਲ ਦੂਜੀ ਲਹਿਰ ਤੋਂ ਪ੍ਰਭਾਵਿਤ ਅਰਥਚਾਰੇ ਚ ਜਿਹੜਾ ਕੁਛ ਵੀ ਪ੍ਰਭਾਵਿਤ ਹੋਇਆ ਜਿਹੜੇ ਵੀ ਖੇਤਰ ਪ੍ਰਭਾਵਿਤ ਹੋਏ ਆ ਉਹਨਾਂ ਦੇ ਲਈ ਇੱਕ ਵਿੱਤੀ ਰਾਹਤ ਜਿਹੜੀ ਆ ਉਹ ਐਲਾਨੀ ਆ ਪੈਕੇਜ ਜਿਹੜਾ ਇੱਕ ਐਲਾਨਿਆ ਗਿਆ ਪਹਿਲਾਂ ਤਾਂ ਉਹਦੇ ਬਾਰੇ ਥੋੜਾ ਜਿਹਾ ਦੱਸੋ ਤੇ ਨਾਲ ਹੀ ਨਾਲ ਹਾਲਾਤ ਕੀ ਇਸ ਵੇਲੇ ਬਣੇ ਹੋਏ ਨੇ ਉਹਦੇ ਬਾਰੇ ਵੀ ਜ਼ਰੂਰ ਦੱਸੋ
ਸਵਾ 6 ਲੱਖ ਕਰੋੜ ਦਾ ਜਿਹੜਾ ਇਹ ਪੈਸੇ ਦਿੱਤਾ ਜਾ ਰਿਹਾ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ
ਜੀ
ਔਰ ਇਹਦੇ ਨਾਲ ਉਹਨਾਂ ਦਾ ਜਿਹੜਾ ਅੰਕੜਾ ਹੈ ਉਹ ਅੰਕੜਾ ਬੜਾ ਉਹਨਾਂ ਨੇ ਆਪਣੇ ਆਪ ਨੂੰ ਇਸ ਬੜਾ ਪ੍ਰੈਜੈਂਟ ਕੀਤਾ ਕਿ ਅਰਥ ਵਿਵਸਥਾ ਦੇ ਵਿੱਚ ਜਿਹੜੀ ਹੈ ਤੇਜ ਸੁਵਿਧਾ ਹੋਈ ਛੋਟੇ ਉਦਯੋਗ ਹੋਏ ਸੈਰ ਸਪਾਟਾ ਹੋਇਆ ਇਸ ਖੇਤਰ ਦੇ ਵਿੱਚ
ਜੀ
ਇੱਕ ਪੈਕੇਜ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਕਿ ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ ਔਰ ਇਹਦੀ ਹਾਜ਼ਰੀ ਮਾਰਚ 2020 ਤੱਕ ਲਈ 2022 ਤੱਕ ਲਈ ਵਧਾ ਦਿੱਤੀ ਗਈ ਹੈ
ਜੀ
ਲੇਕਿਨ ਇਹ ਪੈਕੇਜ ਦਾ ਲਾਭ ਕਿਹਨੂੰ ਹੋਏਗਾ ਇਹ ਬੜੀ ਇੱਕ ਚਿੰਤਾਜਨਕ ਵਿਸ਼ਾ ਹੈਗਾ ਲਾਭ ਕਿਹਨੂੰ ਹੋਣਾ ਹੈ ਅਸਲ ਚ ਕੀ ਹੈ ਕਿ ਬੈਂਕਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਤੁਸੀਂ 7.5% ਦੇ ਉੱਤੇ ਜਿਹੜਾ ਲੋਨ ਹੈਗਾ ਉਹ ਲੋਕਾਂ ਨੂੰ ਦੇ ਦਿਓ ਇਹ ਉਹ ਆਰਥਿਕ ਪੈਕੇਜ ਹੈਗਾ ਲੋਨ ਤਾਂ ਪਹਿਲਾਂ ਹੀ ਜਿਹੜਾ ਬਹੁਤ ਜ਼ਿਆਦਾ ਲੋਕਾਂ ਦੀ ਜਿਹੜੀ ਸਮਰੱਥਾ ਤੋਂ ਵੱਧ ਲੋਨ ਬੈਂਕਾਂ ਨੇ ਦਿੱਤਾ ਹੋਇਆ ਉਹਨਾਂ ਲੋਕਾਂ ਨੂੰ ਜਿਹਨਾਂ ਦੀ ਮੋੜਨ ਦੀ ਕੈਪੈਸਿਟੀ ਹੈਗੀ ਹੈ ਜਾਂ ਜਿਹੜੇ ਜਿਹਨਾਂ ਨੂੰ ਜ਼ਰੂਰਤ ਨਹੀਂ ਹੈ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਲੋਨ ਦੀ ਜ਼ਰੂਰਤ ਨਹੀਂ ਹੁੰਦੀ ਲੇਕਿਨ ਬੈਂਕ ਮੈਨੇਜਰ ਉਹਨਾਂ ਨੂੰ ਟੈਲੀਫੋਨ ਕਰਦਾ ਕਿ ਸਾਡੇ ਕੋਲ ਇੱਕ ਰਾਖਵਾਂ ਕੋਟਾ ਆਇਆ ਤੇ ਤੁਸੀਂ ਇਹ ਲੋਨ ਲੈ ਲਓ ਤੇ ਤੁਹਾਡਾ ਅਸੀਂ ਜਿਹੜਾ ਹੈਗਾ ਲੋਨ ਐਡਜਸਟ ਪੇ ਕਰਦੇ ਰਹਾਂਗੇ ਤੁਹਾਡੀ ਕਿਸ਼ਤ ਕੱਟਦੇ ਰਹਾਂਗੇ ਤੁਹਾਡੇ ਕੋਲ ਇੰਨੇ ਐਸੈਟ ਹੈਗੇ ਨੇ ਲੇਕਿਨ ਸਮੱਸਿਆ ਇਹ ਹੈਗੀ ਹੈ ਕਿ ਜਿਹੜੇ ਲੋਕ ਰੁਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਆ ਕੋਵਿਡ ਕਰਕੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਰੁਜ਼ਗਾਰ ਚਲਾ ਗਿਆ ਖਾਸ ਤੌਰ ਤੇ ਫੂਡ ਦਾ ਹੋਵੇ ਜਾਂ ਟੈਕਸੀਆਂ ਦਾ ਹੋਵੇ ਜਾਂ ਜਿਹੜਾ ਵਿਆਹ ਸ਼ਾਦੀ ਨਾਲ ਜੁੜੇ ਹੋਏ ਜਿਹੜੇ ਲੋਕ ਹਨ ਜਿੱਦਾਂ ਬੈਂਕੁਟ ਮੈਰਿਜ ਪੈਲੇਸ ਹੋਣ ਟੈਂਟ ਵਾਲੇ ਹੋਣ ਹਲਵਾਈ ਹੋਣ ਫੋਟੋਗ੍ਰਾਫਰ ਹੋਣ ਇਹਨਾਂ ਦਾ ਰੁਜ਼ਗਾਰ ਬਹੁਤ ਪ੍ਰਭਾਵਿਤ ਹੋਇਆ ਲੇਕਿਨ ਉਹਨਾਂ ਲੋਕਾਂ ਨੂੰ ਇਹ ਜਿਹੜਾ ਲੋਨ ਹੈ ਉਹ ਨਹੀਂ ਮਿਲਦਾ ਉਹਦਾ ਰੀਜ਼ਨ ਇਹ ਹੁੰਦਾ ਕਿ ਉਹ ਪਹਿਲਾਂ ਹੀ ਵਿਚਾਰੇ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੁੰਦੀ, ਲੇਕਿਨ ਬੈਂਕ ਵੀ ਰਿਸਕ ਨਹੀਂ ਲੈਂਦਾ। ਬੈਂਕ ਮੈਨੇਜਰ ਵੀ ਕਹਿੰਦਾ ਕਿ ਜੇ ਮੈਂ ਰਿਟਾਇਰ ਹੋ ਗਿਆ ਤਾਂ ਮੇਰੀ ਪੈਨਸ਼ਨ ਮੇਰੇ ਬੈਨੀਫਿਟ ਆ ਜਿਹੜੇ ਉਹ ਬੰਦ ਕਰ ਦੇਣਗੇ, ਤਾਂ ਇਸ ਕਰਕੇ ਉਹ ਵੀ ਰਿਸਕ ਨਹੀਂ ਲੈਂਦਾ। ਐਸੇ ਲੋਕਾਂ ਨੂੰ ਲੋਨ ਨਹੀਂ ਦਿੱਤਾ ਜਾਂਦਾ। ਖ਼ਬਰਾਂ ਬੜੀਆਂ ਸੋਹਣੀਆਂ ਲੱਗੀਆਂ ਨੇ, ਹੈਡਲਾਈਨ ਬੜੀਆਂ ਸੋਹਣੀਆਂ ਆਈਆਂ ਨੇ ਕਿ ਆਰਥਿਕ ਪੈਕੇਜ ਦਾ ਐਲਾਨ ਕਰ ਦਿੱਤਾ ਜੀ ਕੇਂਦਰੀ ਮੰਤਰਾਲੇ ਨੇ, ਨਿਰਮਲਾ ਸੀਤਾਰਮਨ ਨੇ, ਲੇਕਿਨ ਇਹਦੇ ਚ ਬਹੁਤ ਘੱਟ ਲੋਕਾਂ ਨੂੰ, ਜਿਹੜੇ ਪੁਆਇੰਟ 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 ਕੁਝ ਲੋਕਾਂ ਨੂੰ ਇਹਦਾ ਫਾਇਦਾ ਮਿਲੇਗਾ। ਸਿਹਤ ਦੀ ਗੱਲ ਕੀਤੀ ਗਈ ਹੈ, ਗਰੀਬ ਕਲਿਆਣ ਯੋਜਨਾ ਦੀ ਗੱਲ ਕੀਤੀ ਗਈ ਹੈ, ਸੈਰ ਸਪਾਟੇ ਦੀ ਗੱਲ ਕੀਤੀ ਗਈ ਹੈ, ਖੇਤੀ ਤੇ ਸਬਸਿਡੀ ਦੀ ਗੱਲ ਕੀਤੀ ਹੈ, ਕ੍ਰੈਡਿਟ ਗਰੰਟੀ ਸਕੀਮ ਦੀ ਗੱਲ ਕੀਤੀ ਹੈ। ਇਹ ਆਤਮ ਨਿਰਭਰ ਭਾਰਤ ਨਾਮ ਦੀ ਇੱਕ ਯੋਜਨਾ ਜਿਹੜੀ ਸਰਕਾਰ ਨੇ ਬਣਾਈ ਹੈ, ਉਹ ਦਿਸਦੀ ਬਹੁਤ ਅੱਛੀ ਹੈਗੀ ਹੈ, ਦਿਸ ਰਹੀ ਹੈ ਸਾਨੂੰ ਕਿ ਇਸ ਤਰ੍ਹਾਂ ਦਾ ਜਿਹੜਾ 1.25 ਲੱਖ ਰੁਪਏ ਦੀ ਕਰਜ਼ਾ ਗਰੰਟੀ ਯੋਜਨਾ ਹੈਗੀ ਹੈ, ਕਿ 4.25 ਲੱਖ ਰੁਪਏ ਦਾ ਦਾਇਰਾ ਵਧਾ ਦਿੱਤਾ ਜਾਏਗਾ, 25 ਲੱਖ ਛੋਟੇ ਉਦਯੋਗਾਂ ਨੂੰ ਕਾਰੋਬਾਰੀਆਂ ਨੂੰ ਫਾਇਦਾ ਹੋਏਗਾ। ਲੇਕਿਨ ਜਿਹੜੇ ਬੰਦੇ ਮਾਰਕੀਟ ਦੇ ਵਿੱਚ ਜੋ ਪੈਸਾ ਲੈਂਦੇ ਨੇ, ਉਹਨਾਂ ਨੂੰ ਕੋਈ ਬਹੁਤੀ ਗਰੰਟੀ ਨਹੀਂ ਦੇਣੀ ਪੈਂਦੀ। ਜਿਹੜੀਆਂ ਬੈਂਕ ਦੀਆਂ ਜਿਹੜੀਆਂ ਟਰਮ ਐਂਡ ਕੰਡੀਸ਼ਨ ਨੇ ਉਹ ਬੜੀਆਂ ਸਖ਼ਤ ਵੀ ਨੇ, ਔਰ ਬੈਂਕ ਸੇਫਟੀ ਲੈ ਕੇ ਚੱਲਦਾ, ਬੈਂਕ ਕਿਉਂਕਿ ਬਿਜ਼ਨਸ ਹੈ, ਕਮਰਸ਼ੀਅਲ ਹੈ ਅੱਜ ਕੱਲ ਬੈਂਕਾਂ ਦਾ। ਇਸ ਕਰਕੇ ਇਹ ਜਿਹੜੀ ਖ਼ਬਰ ਸੁਣਨ ਨੂੰ, ਪੜ੍ਹਨ ਨੂੰ, ਦੇਖਣ ਨੂੰ, ਸੁਣਾਉਣ ਨੂੰ ਬੜੀ ਚੰਗੀ ਹੈਗੀ ਹੈ। ਇਹ ਤਾਂ ਕਹੀ ਜਾਂਦੇ ਜੀ 5 ਲੱਖ ਜਿਹੜਾ ਸੈਲਾਨੀਆਂ ਨੂੰ ਵੀ ਮੁਫ਼ਤ ਵੀਜ਼ਾ ਦੇਣਾ ਅਸੀਂ 31 ਮਾਰਚ 2022 ਤੱਕ 100 ਕਰੋੜ ਰੁਪਏ ਦੀ ਮਦਦ ਦੇਣੀ ਹੈ। ਲੇਕਿਨ ਜਦੋਂ ਦੇਸ਼ ਦੇ ਵਿੱਚ ਕੋਰੋਨਾ ਆਕਸੀਜਨ ਸਾਨੂੰ ਨਹੀਂ ਮਿਲੀ, ਆਕਸੀਜਨ ਕਰਕੇ ਸਾਨੂੰ ਕਾਰੋਬਾਰੀ ਕਰਨੀ ਪਈ, ਤਾਂ ਉਸ ਦੇਸ਼ ਦੇ ਆਉਣਾ ਕੌਣ ਚਾਹੇਗਾ? ਇਹ ਦੇਖਣ ਵਾਲੀ ਗੱਲ ਹੈ। ਲੋਕ ਤਾਂ ਇੱਧਰੋਂ ਬਾਹਰ ਨੂੰ ਤੁਰੇ ਜਾਂਦੇ ਆ, ਲੋਕ ਤਾਂ ਹੁਣ ਪ੍ਰਾਪਰਟੀਆਂ ਵਿੱਚ ਰਹੇ ਨੇ। ਮੈਨੂੰ ਪਰਸੋਂ ਇੱਕ ਬੰਦਾ ਪਾਰਲੀਮੈਂਟ ਮੈਂਬਰ ਚੰਡੀਗੜ੍ਹ ਦਿੱਲੀ ਮਿਲਿਆ, ਤਾਂ ਉਹ ਕਹਿੰਦਾ ਕਿ ਜੀ ਕਹਿੰਦਾ ਜੀ ਇਸੇ ਤਰ੍ਹਾਂ ਹੀ ਬੀਜੇਪੀ ਦਾ ਗ੍ਰਾਫ ਵੱਧਦਾ ਰਿਹਾ। ਹੁਣ ਸ਼ੁਕਰ ਆ, ਉਹ ਕਹਿੰਦੇ ਸੀ ਵੈਸਟ ਬੰਗਾਲ ਦੇ ਉੱਤੋਂ, ਪੱਛਮੀ ਬੰਗਾਲ ਦੇ ਉੱਤੋਂ ਮਮਤਾ ਬੈਨਰਜੀ ਜਿਹੜੀ ਜਿੱਤ ਗਈ ਹੈ, ਇਹ ਮੋਦੀ ਦਾ ਰਾਖਾ ਜਿਹੜਾ ਰੁਕ ਗਿਆ। ਜੇ ਇਸੇ ਤਰ੍ਹਾਂ ਹੀ ਇਹ ਸਾਰਾ ਕੁਝ ਹੁੰਦਾ ਰਿਹਾ, ਜਿਵੇਂ ਖੇਤੀ ਅੰਦੋਲਨ ਨੂੰ 7 ਮਹੀਨੇ ਪੂਰੇ ਹੋ ਗਏ, ਕਿਸੇ ਵੀ ਗੱਲ ਨਹੀਂ ਸੁਣੀ ਗਈ, ਔਰ ਇਸ ਤਰ੍ਹਾਂ ਹੁੰਦਾ ਗਿਆ, ਤਾਂ ਇੰਡਸਟਰੀਅਲਿਸਟ ਜਿਹੜੇ ਦਿੱਲੀ ਦੇ ਇੰਡਸਟਰੀਅਲਿਸਟ ਆ, ਉਹ ਵੀ ਸੋਚ ਰਹੇ ਆ ਕਿ ਅਸੀਂ ਪਲਾਇਨ ਕਰ ਦਈਏ, ਅਸੀਂ ਆਪਣੀ ਜਿਹੜੀ ਜ਼ਿੰਦਗੀ ਦਾ ਕੱਢ ਲਈ, ਪਰ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਨਾਂ ਬੱਚਿਆਂ ਦੇ ਲਈ ਅਸੀਂ ਆਪਣੇ ਬੱਚਿਆਂ ਨੂੰ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਜਾਂ ਇੰਡੀਆ ਤੋਂ ਬਾਹਰ ਕਿਤੇ ਸੈਟਲ ਕਰ ਦਈਏ। ਸੋ ਉਸ ਜਗ੍ਹਾ ਦੇ ਉੱਤੇ ਇਸ ਤਰ੍ਹਾਂ MSME ਦੇ ਨਾਮ ਦੇ ਉੱਤੇ ਇਹ ਇੱਕ ਕਰਜ਼ਾ ਦੇਣਾ, ਇਹਨੂੰ ਮੀਡੀਆ ਹਾਈਪ ਦੇਣਾ, ਔਰ ਮੀਡੀਆ ਦੇ ਵਿੱਚ ਇਸ ਤਰ੍ਹਾਂ ਪ੍ਰਚਾਰ ਕਰਨਾ ਕਿ ਪਤਾ ਨਹੀਂ ਅਸੀਂ ਕਿਹੜੀ ਖੈਰਾਤ ਵੰਡਣ ਜਾ ਰਹੇ ਹਾਂ। ਸੋ ਇਹ ਕੋਈ ਇਹਦੇ ਨਾਲ ਕੋਈ ਬਹੁਤ ਰਾਹਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਉਸ ਸਮੇਂ ਜਦੋਂ ਇੰਡੀਆ ਦੇ ਵਿੱਚ ਸਹੂਲਤਾਂ ਦਾ ਏਡਾ ਕਬਾੜਾ ਨਿਕਲ ਗਿਆ ਹੋਵੇ, ਜਦੋਂ ਡਾਕਟਰ ਹੱਥ ਖੜੇ ਕਰ ਗਏ ਹੋਣ, ਜਦੋਂ ਸਰਕਾਰਾਂ ਹੱਥ ਖੜੀਆਂ ਕਰ ਗਈਆਂ ਹੋਣ, ਤੇ ਉਦੋਂ ਬਾਅਦ ਹੁਣ ਦੇਖੋ ਬੀਜੇਪੀ ਦੇ ਕੇਜਰੀਵਾਲ ਦੇ ਆਪਸ ਚ ਲੜੀ ਜਾਂਦੇ ਆ। ਉਹ ਕਹਿੰਦੇ ਆਕਸੀਜਨ ਤੂੰ ਜ਼ਿਆਦਾ ਮੰਗ ਲਈ, ਉਹ ਕਹਿੰਦੇ ਤੈਨੂੰ ਵਰਤਣੀ ਨਹੀਂ ਆਈ, ਉਹ ਕਹਿੰਦੇ ਤੇਰੇ ਕਰਕੇ ਨੁਕਸਾਨ ਹੋ ਗਿਆ। ਸੋ ਲਾਸ਼ਾਂ ਤੇ ਰਾਜਨੀਤੀ ਜਦੋਂ ਕਰਨ ਲੱਗ ਪਏ ਸਿਆਸਤਦਾਨ, ਉਦੋਂ ਦਾ ਦੇਸ਼ ਦਾ ਰੱਬ ਦਾ
ਬਿਲਕੁਲ ਬਿਲਕੁਲ। ਸੋ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਵੇਲੇ ਜ਼ਿੰਦਗੀ ਦਾ ਜਿਹੜਾ ਮੁੱਲ ਆ ਉਹ ਇੰਨਾ ਸਸਤਾ ਹੋ ਗਿਆ ਕਿ ਜ਼ਿੰਦਗੀ ਨੂੰ, ਜੀਵਨ ਨੂੰ, ਮਨੁੱਖਾਂ ਨੂੰ ਅਸੀਂ ਹੁਣ ਤਰਜੀਹ ਜਿਹੜੀ ਆ ਉਹ ਦੇਣੀ ਹਟ ਗਏ, ਹਨਾ। ਔਰ ਰਾਜਨੀਤੀ ਜਿਹੜੀ ਆ ਉਹ ਸਾਡੀ ਸਭ ਤੋਂ ਪਹਿਲੀ ਤਰਜੀਹ ਜਿਹੜੀ ਆ ਉਹ ਹੋ ਗਈ ਆ। ਖੈਰ, ਅਗਲੀ ਖ਼ਬਰ ਵੱਲ ਵਧਿਆ, ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਅੱਜ ਚੰਡੀਗੜ੍ਹ ਆ ਰਹੇ ਨੇ। ਇਹਦੇ ਬਾਰੇ ਵੀ ਖ਼ਬਰ ਆ ਰਹੀ ਹੈ ਵੀ ਦਿੱਲੀ ਦੀ ਤਰਜ਼ ਤੇ ਪੰਜਾਬ ਚ ਸਸਤੀ ਬਿਜਲੀ ਦੇਣ ਦਾ ਐਲਾਨ ਕਰ ਸਕਦੇ ਆ। ਔਰ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੀ ਦਿੱਲੀ ਦੇ ਵਿਚ, ਦਿੱਲੀ ਦੀ ਤਰਜ਼ ਦੇ ਉੱਤੇ ਪੰਜਾਬ ਚ ਸਸਤੀ ਬਿਜਲੀ ਦੇਣ ਦਾ ਐਲਾਨ ਕਰਕੇ, ਔਰ ਬਿਜਲੀ ਦੇਣ ਦੀ ਗੱਲ ਜਿਹੜੀ ਆ ਕਦੋਂ ਸ਼ੁਰੂ ਹੋਣੀ ਆ ਔਰ ਕਦੋਂ ਇਹ ਜਿਹੜੇ ਵਾਅਦੇ ਆ ਉਹ ਵਫਾ ਹੋਣੇ ਆ। ਸੋ ਇਸ ਵੇਲੇ ਪੰਜਾਬ ਦੇ ਵਿਚ ਆਪ ਦਾ ਜਿਹੜਾ ਪ੍ਰਭਾਵ ਆ ਉਹ ਬਣਾਉਣ ਦੇ ਲਈ ਕੇਜਰੀਵਾਲ ਦੀਆਂ ਜਿਹੜੀਆਂ ਕਿਸ ਤਰ੍ਹਾਂ ਦੀਆਂ ਸਕੀਮਾਂ ਚੱਲ ਰਹੀਆਂ ਜਾਂ ਫਿਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਪਾਰਟੀ ਆ ਉਹਨੂੰ ਕਿੰਨੀ ਕੁ ਅਹਿਮੀਅਤ ਪੰਜਾਬ ਚ ਮਿਲਣ ਵਾਲੀ ਆ?
ਦੇਖੋ, ਇਸ ਖ਼ਬਰ ਨੂੰ ਤੁਸੀਂ, ਮੈਂ ਹੋਰ ਨਜ਼ਰੀਏ ਨਾਲ ਦੇਖੋ
ਜੀ।
ਮੈਂ ਦੇਖ ਰਿਹਾ ਵੀ ਅੱਜ ਮੰਗਲਵਾਰ ਹੈ ਔਰ ਕੇਜਰੀਵਾਲ ਪੰਜਾਬ ਆ ਰਿਹਾ, ਚੰਡੀਗੜ੍ਹ ਆ ਰਿਹਾ, ਔਰ ਨਵਜੋਤ ਸਿੱਧੂ ਜਿਹੜਾ ਹੈਗਾ ਉਹ ਦਿੱਲੀ ਜਾ ਰਿਹਾ
ਜੀ। ਜੀ,
ਔਰ ਤੁਸੀਂ ਦੇਖੋ ਕਿ ਉਥੋਂ ਦਿੱਲੀ ਤੋਂ ਟਵੀਟ ਕਰਦਾ ਕਿ ਮੈਂ ਜੇ ਪੰਜਾਬ ਦੇ ਵਿਚ ਮੇਰੀ ਸੱਤਾ ਆਉਂਦੀ ਹੈ ਤਾਂ ਹਰ ਘਰ ਨੂੰ ਅਸੀਂ ਮੁਫ਼ਤ ਬਿਜਲੀ ਦੇਵਾਂਗੇ
ਜੀ।
ਔਰ ਇਹ ਐਲਾਨ ਚੰਡੀਗੜ੍ਹ ਆ ਕੇ ਉਹਨੇ ਕਰਨਾ ਟਵੀਟ ਕਰਕੇ ਉਹਨੇ ਕਰ ਦਿੱਤਾ। ਕੱਲ ਪਹਿਲਾਂ ਉਹਨਾਂ ਨੇ ਇਹ ਇਸ ਤਰ੍ਹਾਂ ਦੀ ਖਬਰ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਜੀ ਪੰਜਾਬ ਭਵਨ ਪ੍ਰੈਸ ਕਾਨਫਰੰਸ ਲਈ ਚਾਹੀਦਾ ਕਿ ਪੰਜਾਬ ਭਵਨ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਅੰਡਰ ਹੈ ਤੇ ਪੰਜਾਬ ਸਰਕਾਰ ਸਾਨੂੰ ਕੈਪਟਨ ਦੀ ਸਰਕਾਰ ਸਾਨੂੰ ਪੰਜਾਬ ਭਵਨ ਨਹੀਂ ਦੇ ਰਹੀ
ਜੀ।
ਇਹ ਪਹਿਲਾਂ ਇਸ ਤਰ੍ਹਾਂ ਦੀ ਖਬਰਾਂ ਆਈਆਂ ਮੀਡੀਆ ਦੇ ਵਿਚ ਤੇ ਭਗਵੰਤ ਮਾਨ ਨੇ ਵੀ ਇਹ ਦੋਸ਼ ਲਾਇਆ ਪ੍ਰੈਸ ਕਾਨਫਰੰਸ ਕਰਕੇ ਕਿ ਪੰਜਾਬ ਭਵਨ ਕੇਜਰੀਵਾਲ ਨੂੰ ਪ੍ਰੈਸ ਕਾਨਫਰੰਸ ਨਹੀਂ ਕਰਨ ਦੇ ਰਹੇ ਕੈਪਟਨ ਅਮਰਿੰਦਰ ਸਿੰਘ ਤੇ ਫਿਰ ਅਮਰਿੰਦਰ ਸਿੰਘ ਦਾ ਜਿਹੜਾ ਮੀਡੀਆ ਸਲਾਹਕਾਰ ਹੈ ਉਹ ਟਵੀਟ ਕਰਦਾ ਕਿ ਇਹ ਗੱਲ ਝੂਠ ਹੈ। ਅਸੀਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਰੈਲੀ ਕਰਨ ਦੀ ਇਜਾਜ਼ਤ ਦਿੱਤੀ ਤੇ ਪ੍ਰੈਸ ਕਾਨਫਰੰਸ ਅਸੀਂ ਕਿਵੇਂ ਰੋਕ ਸਕਦੇ ਹਾਂ ਤੇ ਨਾਲ ਹੀ ਉਹਨੇ ਲਿਖ ਦਿੱਤਾ ਕਿ ਅਸੀਂ ਤਾਂ ਉਹਨੂੰ ਲੰਚ ਵੀ ਕਰਾ ਸਕਦੇ ਹਾਂ ਦੁਪਹਿਰ ਦਾ ਭੋਜਨ ਵੀ ਕਰਾ ਸਕਦੇ ਹਾਂ ਤੇ ਆਮ ਆਦਮੀ ਪਾਰਟੀ ਦਾ ਸਿਰਫ ਨਾਟਕ ਕਰ ਰਹੀ ਹੈ। ਦੂਜੇ ਪਾਸੇ ਬਿਜਲੀ ਫ੍ਰੀ ਦੀ ਗੱਲ ਕਰਦਾ ਹੈ ਅਰਵਿੰਦ ਕੇਜਰੀਵਾਲ
ਜੀ
ਤਾਂ ਦਿੱਲੀ ਦੇ ਵਿਚ ਠੀਕ ਹੈ ਵੀ ਦਿੱਲੀ ਦੇ ਵਿਚ ਬਿਜਲੀ ਘੱਟ ਰੇਟਾਂ ਤੇ ਹੈ
ਜੀ,
ਲੇਕਿਨ ਦਿੱਲੀ ਦੇ ਵਿਚ ਜਿਹੜੇ ਵੀ ਜਿੰਨੇ ਵੀ ਧਾਰਮਿਕ ਸਥਾਨ ਨੇ ਚਾਹੇ ਮੰਦਿਰ ਹੈ ਚਾਹੇ ਗੁਰਦੁਆਰਾ ਚਾਹੇ ਚਰਚ ਹੈ, ਗੁਰਦੁਆਰਾ ਰਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਨਾਲ ਮਿਲੀ ਗੱਲ ਹੋਈ, ਉਹਨਾਂ ਨੇ ਸੋਲਰ ਪਾਵਰ ਪਲਾਂਟ ਜਨਰੇਸ਼ਨ ਸਿਸਟਮ ਲਵਾਇਆ, ਉਹ ਕਹਿੰਦੇ ਕਿ ਸਾਨੂੰ 11 ਰੁਪਏ ਬਿਜਲੀ ਮਿਲਦੀ ਹੈ, ਸਾਨੂੰ ਕਮਰਸ਼ੀਅਲ ਰੇਟ ਤੇ ਬਿਜਲੀ ਮਿਲ ਰਹੀ ਹੈ
ਜੀ।
ਦੂਜੀ ਗੱਲ ਇਹ ਹੈ ਕਿ 3,50,000 ਕਰੋੜ ਰੁਪਇਆ ਕਰਜ਼ਾ ਪੰਜਾਬ ਦੇ ਉੱਤੇ
ਜੀ
ਅੱਜ ਦੀ ਘੜੀ, ਔਰ ਜਿਹੜੀ ਵੀ ਸਰਕਾਰ ਆਊਗੀ ਉਹ ਕਿੱਥੋਂ ਪੈਸੇ ਲਾਊਗੀ, ਕਿੱਥੋਂ ਪੈਸੇ ਇਕੱਠੇ ਕਰੂਗੀ, ਕਿੱਥੋਂ ਮੁਫ਼ਤ ਬਿਜਲੀ ਦੇਊਗੀ, ਇਹ ਵੀ ਦੱਸ ਰਹੇ
ਜੀ।
ਔਰ ਪਾਲਿਸੀ ਕੁਛ ਨੀ ਦੱਸ ਰਹੇ, ਸਾਨੂੰ ਇੱਕ ਮੁਫ਼ਤ ਖੋਰੇ ਬਣਾਉਣ ਦੀ ਕਾਗਜ਼ ਚੱਲੀ ਹੋਈ ਹੈ। ਪਹਿਲਾਂ ਸਾਨੂੰ ਮੇਰੇ ਯਾਦ ਹੈ ਕੈਪਟਨ ਕਵਲਜੀਤ ਸਿੰਘ ਖਜ਼ਾਨਾ ਮੰਤਰੀ ਹੁੰਦੇ ਸੀ, ਵਰਲਡ ਬੈਂਕ ਦੀ ਇੱਕ ਟੀਮ ਆਈ, ਉਹਨਾਂ ਨੇ ਉਹਨਾਂ ਦੇ ਇੰਟਰਵਿਊ ਕੀਤੀ ਤੇ ਉਹਨਾਂ ਨੇ ਆਖਿਆ ਕਿ ਸਾਨੂੰ ਵੀ ਇਹ ਜਿਹੜਾ ਝੋਨੇ ਦੇ ਉੱਤੇ ਜਾਂ ਕਣਕ ਦੇ ਉੱਤੇ ਬਿਜਾਈ ਦੇ ਉੱਤੇ ਜਿਹੜਾ ਅਸੀਂ ਪਾਣੀ ਫ੍ਰੀ ਕਰ ਰਹੇ ਹਾਂ ਸਾਨੂੰ ਬੰਦ ਕਰਨਾ ਪੈਣਾ, ਨਹੀਂ ਤਾਂ ਸਾਡੇ ਹਾਲਾਤ ਬਹੁਤੇ ਚੰਗੇ ਨਹੀਂ ਰਹਿਣੇ
ਜੀ।
ਜੋ ਗੱਲ ਆ ਗਈ ਝੋਨਾ ਸਾਡੀ ਫਸਲ ਦੀ, ਇਹ ਝੋਨਾ ਅਸੀਂ ਪੈਦਾ ਕਰਕੇ ਅਸੀਂ ਆਪਣਾ ਵਾਟਰ ਲੈਵਲ ਡਾਊਨ ਕਰ ਰਹੇ ਹਾਂ, ਉਧਰ ਸਾਡਾ ਕੋਈ ਧਿਆਨ ਨਹੀਂ, ਸਾਨੂੰ ਇਹ ਹੈ ਕਿ ਸਾਨੂੰ ਮੁਫ਼ਤ ਆਟਾ ਦਾਲ ਮਿਲ ਜੇ, ਬਿਜਲੀ ਮਿਲ ਜੇ, ਸਾਨੂੰ ਰਾਸ਼ਨ ਮੁਫ਼ਤ ਮਿਲ ਜੇ, ਰੁਜ਼ਗਾਰ ਵੱਲ ਸਾਡੇ ਲੋਕਾਂ ਦਾ ਕੋਈ ਧਿਆਨ ਨਹੀਂ ਤੇ ਨਾ ਹੀ ਲੋਕ ਇਹਨਾਂ ਆਗੂਆਂ ਨੂੰ ਪੁੱਛਦੇ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਕਿੱਥੋਂ ਦੇਵੋਗੇ
ਜੀ,
ਸਾਡੇ ਇੰਡਸਟਰੀ ਕਿਉਂ ਨੀ ਡਿਵੈਲਪ ਕਰਦੇ, ਬਾਰਡਰ ਸਟੇਟ ਆ ਸਾਡਾ, ਖਤਰਾ ਸਾਨੂੰ ਸਭ ਤੋਂ ਜ਼ਿਆਦਾ ਹੈ, ਲੜਾਈ ਸਭ ਤੋਂ ਜ਼ਿਆਦਾ ਸਾਡੇ, ਕੁਰਬਾਨੀਆਂ ਸਭ ਤੋਂ ਜ਼ਿਆਦਾ ਸਾਡੇ ਤੇ, ਕਰਜ਼ਾ ਵੀ ਸਾਡੇ ਤੇ ਸਭ ਤੋਂ ਜ਼ਿਆਦਾ
ਜੀ।
ਔਰ ਜੇ ਤੁਸੀਂ ਸਰਕਾਰੀ ਅਹੁਦਿਆਂ ਦੀ ਗੱਲ ਸੁਣੋ ਤਾਂ ਇੰਨੇ ਕੁ ਉਹਨਾਂ ਦੀਆਂ ਤਨਖਾਹਾਂ ਇੰਨੇ ਕੁ ਬਜਟ ਨੇ ਕਿ ਆਮ ਬੰਦੇ ਦੀ ਸੋਚ ਤੋਂ ਬਾਹਰ ਹੈ, ਤਾਂ ਉਸ ਮੌਕੇ ਦੇ ਉੱਤੇ ਜਦੋਂ ਹੁਣ ਅਕਾਲੀ ਦਲ ਵੀ ਆਪਣੇ ਆਪ ਨੂੰ ਕਹਿ ਰਿਹਾ ਕਿ ਅਸੀਂ ਤੁਹਾਡੇ ਹਮਦਰਦ ਹੈ, ਕਾਂਗਰਸ ਕਹਿੰਦੀ ਕਿ ਸਾਡੇ ਨਾਲੋਂ ਵਧੀਆ ਰਾਜ ਤੁਹਾਨੂੰ ਮਿਲ ਸਕਦਾ, ਉਦੋਂ ਆਮ ਆਦਮੀ ਪਾਰਟੀ ਦੱਸਿਆ ਵੀ ਮੁਫ਼ਤ ਪੂਰੇ ਹੈਗੇ ਇਹਨੂੰ, ਮਤਲਬ ਏਦਾਂ ਕਰ ਲਈਏ, ਕੋਈ ਬਿਜਲੀ ਫ੍ਰੀ ਦੇ ਨਾਮ ਦੇ ਉੱਤੇ ਹੁਣ ਨਵੀਂ ਰਾਜਨੀਤੀ ਚੱਲ ਪਈ, ਕਿਉਂਕਿ ਹਾਲਾਤ ਇੱਥੇ ਪੰਜਾਬ ਦੇ ਇਹ ਹੈ ਕਿ 3,50,000 ਕਰੋੜ ਰੁਪਇਆ ਕਰਜ਼ਾ ਹੋਣ ਦੇ ਬਾਵਜੂਦ ਵੀ ਕਿਹੜੇ, ਸਾਨੂੰ ਵਰਲਡ ਬੈਂਕ ਨੇ ਜਵਾਬ ਦੇ ਦਿੱਤਾ, ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਪਿਛਲਾ ਸਾਲ ਦਿਓ ਫਿਰ ਸਾਡੇ ਤੋਂ ਲਿਓ, ਕੇਂਦਰ ਸਰਕਾਰ ਨੇ RDF ਬੰਦ ਕਰ ਦਿੱਤਾ, ਕੇਂਦਰ ਸਰਕਾਰ ਨੇ ਜਿਹੜਾ ਐਗਰੀਕਲਚਰ ਦਾ ਸਾਰਾ ਬਿੱਲ ਸੀਗਾ ਉਹ ਆਪਣੇ ਹੱਥ ਚ ਲੈ ਕੇ ਜਿਹੜਾ ਸਟੇਟ ਸਬਜੈਕਟ ਸੀਗਾ ਉਹਦੇ ਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਦਖਲਅੰਦਾਜ਼ੀ ਕੀਤੀ ਹੈ, ਤਾਂ ਉਸ ਮੌਕੇ ਇਹ ਵਿਜ਼ਨ ਦਾ ਕੋਈ ਨਹੀਂ ਦੱਸ ਰਿਹਾ, ਸਾਨੂੰ ਮੁਫ਼ਤ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ। ਉਧਰੋਂ ਅੱਜ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਹੋਇਆ, ਉਹ ਜਾ ਰਹੇ ਨੇ ਰਾਹੁਲ ਗਾਂਧੀ ਕੋਲ, ਪਹਿਲਾਂ ਵੀ 2 ਦਰਜਨ ਆਗੂਆਂ ਨਾਲ ਰਾਹੁਲ ਗਾਂਧੀ ਸਿੱਧੇ ਤੌਰ ਤੇ ਗੱਲਬਾਤ ਕਰ ਰਹੇ ਆ, ਅੱਜ ਜਿੱਥੇ ਇਸ ਘਟਨਾ ਦਾ ਜਿਹੜਾ ਸਿਆਸੀ ਪਾਰਾ ਦੇਖਿਆ ਜਾ ਰਿਹਾ, ਮੀਡੀਆ ਦੀਆਂ ਖਬਰਾਂ ਦੇਖੀਆਂ ਜਾ ਰਹੀਆਂ, ਉੱਥੇ ਕੇਜਰੀਵਾਲ ਦੇ ਚੰਡੀਗੜ੍ਹ ਦੌਰੇ ਤੇ ਸਿੱਧੂ ਦੇ ਦਿੱਲੀ ਦੌਰੇ ਤੇ ਸਾਰੀਆਂ ਦੀਆਂ ਨਜ਼ਰਾਂ ਲੱਗੀਆਂ
ਜੀ। ਸੋ ਇੱਕ ਪਾਸੇ ਦਾ ਜਿਹੜੇ ਹਾਲਾਤ ਨੇ ਉਹ ਆਮ ਲੋਕਾਂ ਦੇ ਜਿਹੜੇ ਵੱਧ ਤੋਂ ਬਦਤਰ ਹੋਣ ਵੱਲ ਵੱਧ ਰਹੇ ਆ, ਦੂਜੇ ਪਾਸੇ ਰਾਜਨੀਤੀ ਜਿਹੜੀ ਹੈ ਉਹਦਾ ਵੀ ਘਨੌਣਾ ਰੂਪ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਤੀਜੇ ਪਾਸੇ ਜੇ ਗੱਲ ਕਰੀਏ ਸੁਰੱਖਿਆ ਦੀ ਤਾਂ ਰਾਜਨਾਥ ਸਿੰਘ ਹੁਰੀ ਜਿਹੜੇ ਕਿ ਰੱਖਿਆ ਮੰਤਰੀ ਨੇ, ਉਹਨਾਂ ਨੇ ਕੱਲ ਪੂਰਬੀ ਲੱਦਾਖ ਤੋਂ ਚੀਨ ਨੂੰ ਇੱਕ ਸਪਸ਼ਟ ਸੁਨੇਹਾ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਭਾਰਤੀ ਹਥਿਆਰਬੰਦ ਸੈਨਾਵਾਂ ਜਿਹੜੀਆਂ ਹਰ ਚੁਣੌਤੀ ਦਾ ਮੂੰਹ ਤੋੜ ਜਵਾਬ ਦੇਣ ਦੇ ਸਮਰੱਥ ਨੇ। ਸੋ ਦੇਖੋ ਕਿ ਆਪਣੇ ਆਪ ਦੇ ਵਿੱਚ ਹੀ ਬੜੀ ਹੈਰਾਨੀ ਵਾਲੀ ਗੱਲ ਹੈ ਇਹੋ ਜਿਹੀ ਬਿਆਨਬਾਜ਼ੀ ਕਰਨੀ, ਜਦੋਂ ਦੇਸ਼ ਦੇ ਜਿਹੜੇ ਹਾਲਾਤ ਆ ਉਹ ਪਹਿਲਾਂ ਤੋਂ ਹੀ ਸਾਜ਼ਗਾਰ ਨਾ ਹੋਣ, ਔਰ ਦੂਜੇ ਪਾਸੇ ਜਿਹੜੀ ਆ ਰਾਜਨੀਤੀ ਜਿਹੜੀ ਹੈ ਉਹ ਵੀ ਇਸ ਹੱਦ ਤੱਕ ਕੀਤੀ ਜਾ ਰਹੀ ਹੋਵੇ, ਤੇ ਫਿਰ ਆਪਣੇ ਆਪ ਨੂੰ ਸਮਰੱਥ ਦੱਸਣਾ ਉਹ ਵੀ ਸੈਨਾਵਾਂ ਦੇ ਜ਼ੋਰ ਦੇ ਉੱਤੇ, ਇਹਦੇ ਬਾਰੇ ਚ ਕੀ ਕਹਿਣਾ ਚਾਹੋਗੇ?
ਦੇਖੋ, ਦੇਸ਼ ਦੀ ਅੰਦਰੂਨੀ ਸੁਰੱਖਿਆ ਤੇ ਬਾਹਰੀ ਸੁਰੱਖਿਆ ਇਹ ਸਾਡੇ ਫੌਜਾਂ ਦੇ ਹੱਥ ਹੈ, ਪੁਲਿਸ ਦੇ ਹੱਥ ਹੈ, ਲਾ ਐਂਡ ਆਰਡਰ ਦੀ ਪੋਜੀਸ਼ਨ ਉਹਨਾਂ ਨੇ ਦੇਖਣੀ ਹੈ
ਜੀ।
ਲੇਕਿਨ ਹੱਦ ਇਸ ਗੱਲ ਦੀ ਹੈ, ਇਹਦੇ ਤੇ ਵੀ ਰਾਜਨੀਤੀ ਹੋ ਰਹੀ ਹੈ, ਇਹਦੇ ਤੇ ਵੀ ਸਿਆਸੀ ਲੋਕ ਬਿਆਨਬਾਜ਼ੀ ਕਰ ਰਹੇ ਨੇ। ਚਲੋ ਡਿਫੈਂਸ ਮਿਨਿਸਟਰ ਹੈ, ਉਹਨਾਂ ਦੀ ਡਿਊਟੀ ਬਣਦੀ ਹੈ, ਪਰ ਉਹ ਕਿਹਨੂੰ ਦੱਸਣਾ ਚਾਹੁੰਦੇ ਆ? ਉਹ ਸਾਨੂੰ ਦੱਸਣਾ ਚਾਹੁੰਦੇ ਆ ਵੀ ਸਾਡੀ ਦੇਸ਼ ਦੀ ਫੌਜ ਬਹੁਤ ਚੰਗੀ ਹੈ, ਜਾਂ ਸਾਡੇ ਗੁਆਂਢੀ ਮੁਲਕ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਬੜੇ ਬਲਵਾਨ ਹੈ, ਤੁਸੀਂ ਸਾਡੇ ਤੋਂ ਡਰ ਕੇ ਰਹੋ? ਸੋ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਗੁਆਂਢੀ ਨਾਲ ਰਿਸ਼ਤੇ ਚੰਗੇ ਹੋਣ, ਇੱਕ ਪਾਸੇ ਅਸੀਂ ਇਹ ਗੱਲਾਂ ਕਰਦੇ ਆ। ਸੋ ਬਿਜਨਸ ਵੱਡੇ ਲੋਕਾਂ ਦੇ ਜਿੰਨੇ ਪੋਲੀਟੀਸ਼ੀਅਨ ਨੇ, ਉਹਨਾਂ ਦੇ ਜਿਹੜੇ ਸਾਡੇ ਗੁਆਂਢੀ ਦੇਸ਼ ਨੇ, ਉਹਨਾਂ ਨੂੰ ਜਿੱਦਾਂ ਪ੍ਰੋਜੈਕਟ ਕੀਤਾ ਜਾਂਦਾ ਕਿ ਸਾਡੇ ਦੁਸ਼ਮਣ ਦੇਸ਼ ਨੇ, ਤਾਂ ਬਿਜਨਸ ਉਹਨਾਂ ਨਾਲ ਕਰਦੇ ਨੇ, ਉਹਨਾਂ ਦੇ ਪਰਿਵਾਰ ਪੈਸਾ ਉੱਥੋਂ, ਰੋਟੀਆਂ ਉੱਥੋਂ ਖਾਂਦੇ ਨੇ, ਰਾਜਨੀਤੀ ਉਹਨਾਂ ਪੈਸਿਆਂ ਦੀ ਕਰਦੇ ਨੇ। ਤੇ ਉਸ ਸਮੇਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਔਰ ਮੀਡੀਆ ਦੇ ਵਿੱਚ ਇੱਕ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦਿਖਾਉਣੀਆਂ, ਇਹ ਇੱਕ ਹਾਸੋਹੀਣੀ ਗੱਲ ਹੈਗੀ ਹੈ। ਇਹ ਇੰਟਰਨਲ ਐਕਸਟਰਨਲ ਜਿਹੜੀ ਗੱਲ ਹੈਗੀ ਹੈ, ਜਿਹੜੇ ਤੁਸੀਂ ਐਜੂਕੇਸ਼ਨ ਦੀ ਗੱਲ ਕਰਦੇ ਹੋ, ਤੁਸੀਂ ਸੁਰੱਖਿਆ ਦੀ ਗੱਲ ਕਰਦੇ ਹੋ, ਤੁਸੀਂ ਸਿਹਤ ਸੇਵਾਵਾਂ ਦੀ ਗੱਲ ਕਰਦੇ ਹੋ, ਤਾਂ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ। ਜੇ ਅਸੀਂ ਤਲਖੀ ਭਰੇ ਮਾਹੌਲ ਵਾਲੀ ਗੱਲ ਕਰਦੇ ਹਾਂ, ਔਰ ਤੁਸੀਂ ਭਾਰਤ ਪਾਕਿਸਤਾਨ ਵਾਲੀ ਸਰਹੱਦ ਤੇ ਜਾ ਕੇ ਖੜੋ, ਚਾਹੇ ਵਾਹਗਾ ਬਾਰਡਰ ਤੇ ਚਲੇ ਜਾਓ, ਚਾਹੇ ਖਾਲਸੀ ਬਾਰਡਰ ਤੇ ਚਲੇ ਜਾਓ, ਉਹ ਉੱਥੇ ਇੱਡਾ ਤਲਖੀ ਵਾਲਾ ਮਾਹੌਲ ਬਣਾਇਆ ਜਾਂਦਾ, ਇਧਰੋਂ ਹੋਟਿੰਗ ਦੂਜੇ ਪਾਸੇ ਹੋਟਿੰਗ। ਜਦੋਂ ਤੁਸੀਂ ਦੂਜੇ ਮੁਲਕਾਂ ਚ ਜਾਂਦੇ ਹੋ, ਤੁਹਾਨੂੰ ਕਿੰਨਾ ਵੈਲਕਮ ਕਰਦੇ ਆ, ਉਦੋਂ ਲੱਗਦਾ ਨੀ ਕੋਈ ਸਾਡੀ ਪਰਿਵਰਤਨ ਹੈਗੀ ਹੈ। ਸੋ ਇਹ ਸਰਕਾਰਾਂ ਦੀ ਇੱਕ ਪਾਲਿਸੀ ਹੈਗੀ ਹੈ, ਉਸ ਪਾਲਿਸੀ ਦੇ ਤਹਿਤ ਸਾਡਾ ਧਿਆਨ ਭਟਕਾਉਂਦੇ ਨੇ। ਔਰ ਅੱਜ ਗੱਲ ਤਾਂ ਇਹ ਚਾਹੀਦੀ ਸੀ ਕਿ ਕੋਰੋਨਾ ਕਰਕੇ ਜਿਹੜੇ ਬੰਦੇ 4.25 ਲੱਖ ਬੰਦਿਆਂ ਦੀ ਮੌਤ ਹੋ ਚੁੱਕੀ ਹੈ, ਅਸੀਂ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਦੇਣ ਦੀ ਗੱਲ ਕੀਤੀ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹਨਾਂ ਨੂੰ ਮੁਆਵਜ਼ਾ ਦਿਓ। ਸਰਕਾਰ ਨੇ ਇਸ ਬਹਾਨਾ ਲਾਤਾ ਵੀ ਪੈਸੇ ਤਾਂ ਸਾਡੇ ਕੋਲ ਹੈਗੇ ਹੈ ਜੀ, ਅਸੀਂ ਆਕਸੀਜਨ ਦਾ ਪ੍ਰਬੰਧ ਕਰ ਰਹੇ ਹਾਂ, ਅਸੀਂ ਚੰਗੇ ਹਸਪਤਾਲਾਂ ਦਾ ਪ੍ਰਬੰਧ ਕਰ ਰਹੇ ਹਾਂ, ਅਸੀਂ ਪੈਸੇ ਉਧਰ ਲਾਉਣੇ ਹੈ, ਇਹਨਾਂ ਨੂੰ ਅਸੀਂ ਪੈਸੇ ਨਹੀਂ ਦੇ ਸਕਦੇ। ਦੂਜੇ ਪਾਸੇ ਤੁਸੀਂ ਐਪੀਡੈਮਿਕ ਐਕਟ ਲਾਇਆ ਹੋਇਆ, ਕੋਰੋਨਾ ਮਹਾਮਾਰੀ ਐਲਾਨਿਆ ਹੋਇਆ, ਜੇ ਤੁਸੀਂ ਮਹਾਮਾਰੀ ਐਲਾਨਿਆ ਹੋਇਆ ਤਾਂ ਫਿਰ ਤੁਹਾਨੂੰ ਉਹਨਾਂ ਲਈ ਜਦੋਂ ਰਿਜ਼ਰਵ ਤੁਸੀਂ ਬੈੱਡ ਰੱਖ ਰਹੇ ਹੋ, ਦਿੱਲੀ ਦੀ ਸਰਕਾਰ ਨੇ ਜੱਜਾਂ ਲਈ ਬੈੱਡ ਰੱਖ ਦਿੱਤੇ, ਤੇ ਦਿੱਲੀ ਸਰਕਾਰ ਆਪਣਾ ਜੱਜਾਂ ਨੇ ਕਿਹਾ ਕਿ ਇਹ ਤੁਸੀਂ ਕੀ ਕਰੀ ਜਾਂਦੇ ਹੋ, ਸਾਰੇ ਲੋਕਾਂ ਨੂੰ ਇੱਕੋ ਜਿਹੀ ਸਹੂਲਤ ਦਿਓ। ਉਹਨਾਂ ਨੇ ਜੱਜਾਂ ਨੂੰ ਖੁਸ਼ ਕਰਨ ਦੇ ਲਈ 5-star ਹੋਟਲ ਬੁੱਕ ਕਰ ਲਏ, ਉਹਦੇ ਚ ਕੋਵਿਡ ਕੇਅਰ ਸੈਂਟਰ ਬਣਾ ਦਿੱਤੇ ਗਏ। ਹੁਣ ਹਾਲਾਤ ਇਹ ਹੈ, ਇੰਡੀਆ ਦੇ ਲੋਕਾਂ ਨੂੰ ਥੋੜੀ ਜਿਹੀ ਰਾਜਨੀਤੀ ਤੋਂ ਹਟ ਕੇ ਆਪਣੀਆਂ ਗੱਲਾਂ ਕਰਨ ਦੇ ਲਈ ਇਹਨਾਂ ਲੀਡਰਾਂ ਨੂੰ ਮਨਾਉਣਾ ਪਏਗਾ। ਇੰਨੀ ਦੇਰ ਤੱਕ ਅਸੀਂ ਇਹਨਾਂ ਲੀਡਰਾਂ ਦੇ ਪਿੱਛੇ ਵਾਹ ਵਾਹ ਜਿੰਦਾਬਾਦ ਫੁਰਦਾਬਾਦ ਕਰਦੇ ਰਹਾਂਗੇ, ਇੰਨੀ ਦੇਰ ਤੱਕ ਇਸ ਮੁਲਕ ਦਾ ਕੁਝ ਨਹੀਂ ਹੋ ਸਕਦਾ। ਦੇਸ਼ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਆ ਹੁਣ ਅੰਬੈਸੀਆਂ ਖੁੱਲ ਜਾਣ ਦੋ, ਤਾਂ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਹਰ ਘਰ ਨੇ ਹਰ ਬੰਦੇ ਕੋਲ ਪਾਸਪੋਰਟ ਦੀ ਫੈਸਿਲਿਟੀ ਹੋ ਗਈ। 42 ਲੱਖ ਘਰ ਹੈ ਪੰਜਾਬ ਦੇ ਵਿੱਚ, ਤਾਂ 45 ਲੱਖ ਪਾਸਪੋਰਟ ਬਣ ਚੁੱਕੇ ਹੈ। ਲੱਖ ਉਹਨਾਂ ਬੰਦਿਆਂ ਦਾ ਨਹੀਂ ਬਣਿਆ ਹੋਣਾ ਜਿਨ੍ਹਾਂ ਕੋਲ ਬਰਥ ਸਰਟੀਫਿਕੇਟ ਨਹੀਂ ਹੋਣਾ, ਜਾਂ ਕਿਸੇ ਅਣਗਹਿਲੀ ਕਰਕੇ ਉਹਨਾਂ ਨੇ ਕਿਸੇ ਕ੍ਰਾਈਮ ਜਾਂ ਕੋਈ ਪਰਚਾ ਦਰਜ ਹੋਏਗਾ ਜਾਂ ਕੋਈ ਕ੍ਰਿਮੀਨਲ ਕੇਸ ਹੋਏਗਾ, ਇਸ ਕਰਕੇ ਨਹੀਂ ਬਣਿਆ ਹੋਏਗਾ। ਲੇਕਿਨ ਉਸ ਸਮੇਂ ਇਸ ਤਰ੍ਹਾਂ ਦੀ ਗੱਲ ਕਰਨਾ ਇੱਕ ਹੈਰਾਨੀ ਵਾਲੀ ਗੱਲ ਹੈ। ਭਾਰਤ ਦੇ ਲੀਡਰਾਂ ਨੂੰ ਵੀ ਆਦਤਾਂ ਪੈ ਚੁੱਕੀਆਂ ਹੈ ਕਿ ਲੋਕਾਂ ਨੇ ਬੋਲਣਾ ਹੀ ਨਹੀਂਗਾ, ਤੇ ਲੋਕਾਂ ਨੂੰ ਇਹ ਹੈ ਕਿ ਕੁਛ ਮਰਜ਼ੀ ਹੋਈ ਜਾਵੇ, ਜਿੱਦਣ ਸਾਡੇ ਘਰ ਅੱਗ ਲੱਗੀ ਅਸੀਂ ਉਦਣ ਬੁਝਾਵਾਂਗੇ, ਗੁਆਂਢੀ ਦੇ ਘਰ ਲੱਗੀ ਅੱਗ ਹੈ ਕੋਈ ਗੱਲ ਨੀ, ਸਾਨੂੰ ਕੋਈ ਨੁਕਸਾਨ ਨਹੀਂ ਹੈਗਾ। ਇਸ ਕਰਕੇ ਦਿਨੋ ਦਿਨ ਹਾਲਾਤ ਜਿਹੜੇ ਵਿਗੜਦੇ ਜਾ ਰਹੇ ਨੇ, ਔਰ ਜਿਹੜੀ ਯੂਥ ਹੈ, ਯੰਗ ਜਨਰੇਸ਼ਨ ਹੈ, ਉਹ ਤਾਂ ਹੀ ਇੰਡੀਆ ਰਹਿ ਕੇ ਰਾਜੀ ਨੇ, ਨਾ ਉਹ ਇੰਡੀਆ ਰਹਿਣਾ ਚਾਹੁੰਦੇ ਨੇ। ਤੇ ਜਿਹੜੇ ਸਾਡੇ ਵਰਗੇ ਅੱਧ ਵਿਚਾਲੇ ਜੇ ਆ ਗਏ, ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਤਾਂ ਆਪਦੀ ਚਿੱਤਰ ਨਾਲ ਇਹਨਾਂ ਨੂੰ ਇੱਥੇ ਜ਼ਿੰਦਗੀ ਕੱਟ ਲਈ, ਸਾਡੇ ਬੱਚੇ ਨਹੀਂ ਕੱਟ ਸਕਣਗੇ। ਉਹਨਾਂ ਉਸ ਸਮੇਂ ਇਸ ਤਰ੍ਹਾਂ ਦੀਆਂ ਗੱਲਾਂ, ਇਸ ਤਰ੍ਹਾਂ ਦੇ ਬਿਆਨ ਕੋਈ ਬੇਮਾਨੇ।
ਜੀ ਜੀ, ਸੋ ਬਿਲਕੁਲ, ਇੱਕ ਪਾਸੇ ਅਧਿਆਪਕਾਂ ਦੇ ਸੰਘਰਸ਼ ਚੱਲ ਰਹੇ ਆ, ਦੂਸਰੇ ਪਾਸੇ ਡਾਕਟਰਾਂ ਨੇ ਆਪਣਾ ਕੰਮ ਠੱਪ ਰੱਖਿਆ ਹੋਇਆ, ਤਨਖਾਹ ਕਮਿਸ਼ਨ ਦੇ ਵਿਰੁੱਧ ਜਿਹੜੇ ਡਾਕਟਰ ਆ ਉਹ ਇਸ ਵੇਲੇ ਡਟੇ ਹੋਏ ਆ। ਸੋ ਬਹੁਤ ਸਾਰੀਆਂ ਸੁਵਿਧਾਵਾਂ ਮਿਲੀਆਂ ਵੀ ਹੋਈਆਂ ਨੇ, ਮਿਲ ਵੀ ਰਹੀਆਂ ਨੇ, ਪਰ ਕੁਛ ਹੋਰ ਜੋ ਨਹੀਂ ਹੋ ਰਿਹਾ, ਰੁਜ਼ਗਾਰ ਨੂੰ ਲੈ ਕੇ ਜੇ ਅਸੀਂ ਭਰਤੀ ਨੂੰ ਲੈ ਕੇ ਦੇਖੀਏ ਤਾਂ ਅਧਿਆਪਕਾਂ ਦੀ ਜਿਹੜੀ ਭਰਤੀ ਹੈ ਉਹ ਨਹੀਂ ਹੁੰਦੀ, ਜੇ ਹੁੰਦੀ ਵੀ ਆ ਤਾਂ ਫਿਰ ਕੰਟਰੈਕਟ ਬੇਸਡ ਹੁੰਦੀ ਆ, ਉਹਨਾਂ ਨੂੰ ਉਹਨਾਂ ਦੀ ਪੜ੍ਹਾਈ ਦੇ ਹਿਸਾਬ ਦੇ ਨਾਲ ਜਾਂ ਉਹਨਾਂ ਦੀ ਵਿਦਿਅਕ ਯੋਗਤਾ ਦੇ ਹਿਸਾਬ ਦੇ ਨਾਲ, ਨਾ ਸਿਰਫ ਅਧਿਆਪਕਾਂ ਨੂੰ ਸਗੋਂ ਹੋਰ ਵੀ ਬਹੁਤ ਸਾਰੇ ਕਿੱਤਿਆਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਜੋ ਵੀ ਵਿਦਿਅਕ ਜੋ ਉਹਨਾਂ ਦੀ ਪੜਾਈ ਹੈ ਓਹਦੇ ਹਿਸਾਬ ਦੇ ਨਾਲ ਯੋਗਤਾ ਦੇ ਹਿਸਾਬ ਦੇ ਨਾਲ ਨਹੀਂ ਰੁਜ਼ਗਾਰ ਮਿਲ ਰਿਹਾ। ਸੋ ਇਹ ਬਹੁਤ ਵੱਡੀ ਸਮੱਸਿਆ ਭਾਰਤ ਦੇ ਵਿਚ ਪੰਜਾਬ ਦੇ ਵਿਚ ਖਾਸ ਤੌਰ ਦੇ ਉੱਤੇ ਇਸ ਵੇਲੇ ਬਣੀ ਹੋਈ ਹੈ ਔਰ ਆਉਣ ਵਾਲੇ ਸਮੇਂ ਦੇ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਕੋਈ ਵੀ ਪਾਰਟੀ ਪੰਜਾਬ ਦੇ ਵਿਚ ਆਪਣਾ ਰੁਤਬਾ ਜਿਹੜਾ ਬਣਾਉਣਾ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਪੰਜਾਬ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਉੱਤੇ ਜ਼ਰੂਰ ਧਿਆਨ ਦੇਣਾ ਪੈਣਾ, ਕੇਂਦਰਿਤ ਕਰਨਾ ਪੈਣਾ ਧਿਆਨ, ਨਹੀਂ ਤਾਂ ਫੇਰ ਪਹਿਲਾਂ ਵਾਂਗ ਸਿਰਫ ਤੇ ਸਿਰਫ ਸ਼ਰਾਬ ਦੀਆਂ ਬੋਤਲਾਂ ਵੰਡ ਕੇ ਜਾਂ ਫਿਰ ਨਸ਼ੇ ਦੀ ਜਿਹੜੀ ਸਪਲਾਈ ਕਰਕੇ ਜੇਕਰ ਉਹ ਵੋਟਰ ਹਥਿਆਉਂਦੇ ਨੇ ਤਾਂ ਲੱਗਦਾ ਨਹੀਂ ਆ, ਕਿਉਂਕਿ ਜੋ ਕਿਸਾਨੀ ਸੰਘਰਸ਼ ਜਦੋਂ ਉਮੜਿਆ ਸੀਗਾ ਤੇ ਲੋਕਾਂ ਦੇ ਵਿਚ ਜੋ ਅਵੇਅਰਨੈਸ ਜੋ ਜਾਗਰੂਕਤਾ ਦੇਖਣ ਨੂੰ ਮਿਲੀ ਸੀ ਉਸ ਤੋਂ ਜਾਪਦਾ ਇਹੀ ਸੀਗਾ ਕਿ ਲੋਕ ਸ਼ਾਇਦ ਇਸ ਵਾਰ ਜਾਗਰੂਕ ਹੋਣਗੇ, ਪਰ ਇਹ ਨਿਰਭਰ ਕਰਦਾ ਕਿ ਲੋਕਾਂ ਤੱਕ ਉਹ ਜਾਗਰੂਕਤਾ ਜਿਹੜੀ ਆ ਸਥਾਈ ਤੌਰ ਦੇ ਉੱਤੇ ਬਣੀ ਹੋਈ ਆ ਜਾਂ ਨਹੀਂ ਬਣੀ ਹੋਈ। ਸੋ ਬੇਟਾ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿਚ ਸਮਾਂ ਹੋਰ ਨਹੀਂ ਬਚਿਆ ਔਰ ਅੱਜ ਥੋੜਾ ਜਿਹਾ ਸਾਡੇ ਤੋਂ ਲੇਟ ਵੀ ਗਿਆ ਕਿਉਂਕਿ ਥੋੜੀ ਜਿਹੀ ਆਵਾਜ਼ ਦੀ ਸਮੱਸਿਆ ਜਿਹੜੀ ਸੀ ਉਹ ਆਨਲਾਈਨ ਸਟ੍ਰੀਮਿੰਗ ਦੇ ਉੱਤੇ ਆ ਗਈ ਸੀ, ਫੇਸਬੁੱਕ ਦੇ ਉੱਤੇ ਆਵਾਜ਼ ਜਿਹੜੀ ਸੀ ਉਹ ਸਹੀ ਜਾ ਰਹੀ ਸੀ ਉਹਦਾ ਸਾਨੂੰ ਬਾਅਦ ਚ ਪਤਾ ਲੱਗਿਆ ਕਿਉਂਕਿ ਤੁਹਾਡੇ ਵੱਲੋਂ ਵੀ ਸਾਨੂੰ ਆਗਾਹ ਕੀਤਾ ਗਿਆ, ਜਗਜੀਵਨ ਕੌਰ ਮਠਾਰੂ ਹੋਰਾਂ ਵੱਲੋਂ ਵੀ ਆਗਾਹ ਕੀਤਾ ਗਿਆ ਸੀਗਾ। ਸੋ ਤੁਹਾਡਾ ਸਾਰੇ ਦੋਸਤਾਂ ਦਾ ਸਾਨੂੰ ਸੁਚੇਤ ਕਰਨ ਦੇ ਲਈ ਵੀ ਬਹੁਤ ਬਹੁਤ ਧੰਨਵਾਦ ਔਰ ਅੱਜ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਬੇਟਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਮਿਹਰਬਾਨੀ ਸ਼ੁਕਰੀਆ
ਜੀ।